ਪੰਜਾਬੀ ਰੇਡੀਓ ਦਿਵਸ ਸਮਾਰੋਹ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਕਿਵੇਂ ਵਰਤਣਾ ਆ, ਕਿਹੜੀ ਬਿਮਾਰੀ ਤੋਂ ਕਿਹੜੀ ਚੀਜ਼ ਲੈਣੀ ਆ, ਆਯੁਰਵੈਦਿਕ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਉਹ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਆ ਉਹਨਾਂ ਦੇ ਨਾਲ ਹੀ ਹੱਲ ਹੋ ਜਾਣ, ਅਤੇ ਹੋਈਆਂ ਵੀ ਬਹੁਤ ਆ ਅਤੇ ਹੋਰ ਵੀ ਅੱਗੇ ਤੋਂ ਅੱਗੇ ਜਿਹੜੀਆਂ ਪੁੱਛੀਆਂ ਜਾਂਦੀਆਂ ਉਹਨਾਂ ਦਾ ਵੀ ਜੇ ਤੁਹਾਨੂੰ ਕਿਸੇ ਨੂੰ ਵੀ ਪਤਾ ਹੁੰਦਾ ਤਾਂ ਪਲੀਜ਼ ਜ਼ਰੂਰ ਤੁਸੀਂ ਫੀਡਬੈਕ ਦੇ ਦਿਆ ਕਰੋ, ਜ਼ਰੂਰ ਦੱਸਿਆ ਕਰੋ, ਕਿਉਂਕਿ ਬਹੁਤ ਸਾਰੇ ਲੋਕ ਆ ਫਿਰ ਐਲੋਪੈਥੀ ਦਵਾਈਆਂ ਤੋਂ, ਡਾਕਟਰਾਂ ਦੀਆਂ ਦਵਾਈਆਂ ਤੋਂ ਵੀ ਬਚ ਜਾਂਦੇ ਆ। ਡਾਕਟਰ ਚੈੱਕ ਕਰਕੇ ਵੀ ਦੱਸ ਦਿੰਦੇ ਆ ਕਿ ਹਾਂ ਤੁਹਾਨੂੰ ਇਸ ਚੀਜ਼ ਦੇ ਨਾਲ ਫਰਕ ਹੈਗਾ, ਤੁਸੀਂ ਚੀਜ਼ ਤਾਂ ਨਹੀਂ ਵੀ ਦੱਸੋਗੇ ਪਰ ਤੁਹਾਡੀਆਂ ਜਿਹੜੇ ਰਿਜ਼ਲਟ ਆ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਠੀਕ ਆ। ਅਤੇ ਇੱਥੇ ਔਨ ਏਅਰ ਆਣ ਕੇ ਵੀ ਜ਼ਰੂਰ ਪਲੀਜ਼ ਦੱਸਿਆ ਕਰੋ, ਮੈਨੂੰ ਤਾਂ ਤੁਸੀਂ ਦੱਸਦੇ ਆ ਪਰ ਤੁਸੀਂ ਔਨ ਏਅਰ ਆਣ ਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸੇ ਚੀਜ਼ ਤੋਂ ਫਰਕ ਪਿਆ ਆ। ਡਾਕਟਰ ਨਹੀਂ ਸਾਡੇ ਕੋਲ ਕੋਈ ਵੀ ਹੁੰਦਾ, ਪਹਿਲਾਂ ਡਾਕਟਰ ਨਹੀਂ ਸੀ ਹੁੰਦੇ, ਇਹ ਚੀਜ਼ਾਂ ਲੈਂਦੇ ਹੁੰਦੇ ਸੀ, ਇਹਨਾਂ ਚੀਜ਼ਾਂ ਦੇ ਨਾਲ ਇਲਾਜ ਕਰਦੇ ਹੁੰਦੇ ਸੀਗੇ। ਅਤੇ ਫੀਡਬੈਕ ਲਈ ਤੁਹਾਨੂੰ ਅਸੀਂ ਜ਼ਰੂਰ ਰਿਕੁਐਸਟ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ, ਅਤੇ ਬਾਕੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਪਲੀਜ਼ ਆਪ ਲਿਆ ਕਰੋ, ਆਪ ਕੁੱਟਿਆ ਕਰੋ, ਅਤੇ ਆਪ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਆ ਉਸ ਹਿਸਾਬ ਦੇ ਨਾਲ ਤੁਸੀਂ ਆਪ ਹੀ ਲਿਆ ਕਰੋ। ਜੇ ਨਹੀਂ ਪਤਾ ਤਾਂ ਤੁਸੀਂ ਥੋੜ੍ਹੀ ਤੋਂ ਸ਼ੁਰੂ ਕਰ ਸਕਦੇ ਹਾਂ, ਅਤੇ ਜਾਂ ਫਿਰ ਤੁਸੀਂ ਅਗਲੇ ਵੀਕ ਪੁੱਛ ਸਕਦੇ ਹਾਂ, ਕਿਉਂਕਿ ਕਈ ਵਾਰ ਤੁਸੀਂ 7 ਦਿਨ ਬੈਠੇ ਰਹਿੰਦੇ ਹਾਂ, ਜੇ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਚਮਚੇ ਦਾ ਚੌਥਾ ਹਿੱਸਾ ਬੇਸ਼ੱਕ ਉਸੇ ਪਾਣੀ ਦੇ ਨਾਲ ਲੈ ਲਿਆ ਕਰੋ, ਅਤੇ ਅਗਲੇ ਹਫ਼ਤੇ ਫਿਰ ਪੁੱਛ ਲਿਆ। 408-272-5500 ਜਦੋਂ ਚੀਜ਼ਾਂ ਤੁਹਾਡੇ ਤੋਂ ਨਹੀਂ ਲਿਖੀਆਂ ਜਾਂਦੀਆਂ, ਰਿਪੀਟ ਕੀਤਾ ਜਾਂਦਾ ਪ੍ਰੋਗਰਾਮ, ਉੱਥੇ ਸੁਣ ਲਿਆ ਕਰੋ। ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਕਿਸੇ ਕੋਲ ਵੀ ਆਈਫੋਨ ਆ ਉਸ ਦੇ ਉੱਤੇ ਥੋੜ੍ਹਾ ਸਲੋ ਕਰਕੇ ਵੀ ਸੁਣਿਆ ਜਾ ਸਕਦਾ ਆ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਲੈਂਦੇ ਹਾਂ, ਅਤੇ ਤੁਸੀਂ ਜਿਹੜੇ ਜੁੜੇ ਹੋਏ ਹੋ ਵਾਰੀ ਵਾਰੀ ਚੱਲਦੇ ਤੁਹਾਡੀਆਂ ਕਾਲ ਵੱਲ। ਮਨਪ੍ਰੀਤ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ
ਹਾਂਜੀ, ਮੈਂ ਇੱਕ ਕੁਐਸਚਨ ਪੁੱਛਣਾ ਸੀਗਾ। ਤੇ 5 ਮਹੀਨੇ ਪਹਿਲਾਂ ਜਿੱਦਾਂ ਮੈਂ ਆਪਣਾ ਇੱਕ ਪੈਪ ਸਮੀਅਰ ਦਾ ਟੈਸਟ ਕਰਵਾਇਆ ਸੀਗਾ, ਤੇ ਡਾਕਟਰ ਨੇ ਉਹਨਾਂ ਨੇ ਕੋਈ ਐਬਨੋਰਮਲ ਜਿੱਦਾਂ ਕਹਿੰਦੇ ਸੀ ਸੈੱਲ ਕੋਈ ਫਾਈਂਡ ਕੀਤੇ ਆ, ਪਰ ਕੈਂਸਰ ਨਹੀਂ, ਜਸਟ ਇੱਕ ਇਨਫੈਕਸ਼ਨ ਕਹਿੰਦੇ ਸੀਗੇ
ਜੀ।
ਆਰਟੀਪੀਕਲ ਸੈਮੋਕਸ ਸੈੱਲ ਸੀਗੇ, ਜਿੱਦਾਂ HPV ਉਹਨਾਂ ਨੇ ਇਨਫੈਕਸ਼ਨ ਕਿਹਾ ਸੀ ਕੋਈ।
ਹਾਂਜੀ।
ਤੇ ਉਹਨਾਂ ਨੇ ਕਿਹਾ ਸੀਗਾ ਕਿ 6 ਮਹੀਨੇ ਬਾਅਦ ਫਿਰ ਅਸੀਂ ਰਿਪੀਟ ਕਰਾਂਗੇ, ਕੋਈ ਡੇਂਜਰਸ ਚੀਜ਼ ਨਹੀਂ ਹੈਗੀ। ਪਰ ਮੈਂ ਚਾਹੁੰਦੀ ਹਾਂ ਕਿ ਜਿੱਦਾਂ ਇੱਦਾਂ ਕਿਸੇ ਨੂੰ ਕੁਛ ਪਤਾ ਹੋਵੇ ਇਹਦੇ ਬਾਰੇ ਤਾਂ ਮੈਨੂੰ ਦੱਸ ਦੇਣਾ ਨਾ। ਹਾਂਜੀ, ਜਨਵਰੀ ਚ ਉਹਨਾਂ ਨੇ ਰਿਪੀਟ ਕਰਨਾ, ਜੇ ਨਹੀਂ ਕਿਸੇ ਨੂੰ ਪਤਾ ਤਾਂ ਡਾਕਟਰ ਜ਼ਰੂਰ ਹੋਣੀ ਜਿੱਦਾਂ ਥਰਸਡੇ ਦੱਸ ਦੇਣ।
ਠੀਕ ਹੈ।
ਤੇ ਹਾਂਜੀ, ਤੇ ਉਹ ਕਲੀਅਰ ਉਹ ਕਰ ਲੈਂਦਾ ਆ। ਹਾਂਜੀ
ਠੀਕ ਹੈ ਜੀ।
ਤੇ ਉਹਨਾਂ HPV ਇਨਫੈਕਸ਼ਨ। ਹਾਂਜੀ
ਠੀਕ ਹੈ ਜੀ।
ਓਕੇ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ। ਬੋਡੀ ਦੇ ਅੰਦਰ ਇਨਫੈਕਸ਼ਨ ਕਿੰਨੇ ਆ, ਜਾਂ ਲੇਡੀਜ਼ ਆ ਜਾਂ ਜੈਂਟਸ ਆ, ਉਹ ਕਿੰਨੇ ਇਨਫੈਕਸ਼ਨ ਬੰਦੇ ਦੇ ਹੁੰਦੇ ਆ? ਲੇਡੀਜ਼ ਕਈ ਵਾਰੀ ਪੁੱਛ ਲੈਂਦੀਆਂ ਅਤੇ ਜੈਂਟਸ ਪੁੱਛਦੇ ਨਹੀਂ ਹੈਗੇ। ਬੰਦੇ ਦੇ ਇਨਫੈਕਸ਼ਨ ਅੰਦਰ ਬਹੁਤ ਜ਼ਿਆਦਾ ਹੋ ਜਾਂਦੇ ਹੁੰਦੇ ਆ, ਜਿਹਨਾਂ ਨੂੰ ਆਪਾਂ ਲੁਕੋ ਕੇ ਰੱਖਦੇ ਹਾਂ ਜਾਂ ਸਾਨੂੰ ਪਤਾ ਨਹੀਂ ਹੁੰਦਾ। ਸੋ ਉਹਨਾਂ ਨੂੰ ਦੂਰ ਕਰਨ ਦੇ ਲਈ ਕਿਹੜੀ ਚੀਜ਼ ਲਈ ਜਾ ਸਕਦੀ ਹੈ? ਵੈਸੇ ਉਹ ਜਿਹੜੀਆਂ 4 ਚੀਜ਼ਾਂ ਉਹ ਵੀ ਜ਼ਰੂਰ ਲੈਂਦੇ ਰਿਹਾ ਕਰੋ ਸਾਰੇ ਜਣੇ, ਕਿਉਂਕਿ ਉਹਨਾਂ ਦੇ ਨਾਲ ਵੀ ਇਹੋ ਜਿਹੀਆਂ ਇੱਲ ਬਲਾ ਆ ਉਹ ਖਤਮ ਹੁੰਦੀਆਂ ਆ। ਅੱਗੇ ਨਰਿੰਦਰ ਸਿੰਘ ਜੀ।
ਸਤਿ ਸ਼੍ਰੀ ਅਕਾਲ। ਮੇਰਾ ਨਾ ਪੁੱਤਰ ਆ ਜਿੱਦਾਂ 1.5 ਸਾਲ ਦਾ।
ਹਾਂਜੀ।
ਐਲਰਜੀ
ਸੀ ਜਾਂ ਛਪਾਕੀ ਸੀ?
ਨਹੀਂ, ਹੈ ਤੇ ਐਲਰਜੀ ਸੀ, ਪਰ ਡਾਕਟਰ ਕਹਿੰਦਾ ਇਹਨੂੰ ਛਪਾਕੀ ਬੋਲਦੇ ਹਾਂ, ਪਰ ਵੈਸੇ ਤੇ ਐਲਰਜੀ ਜੀ ਸੀ ਨੇੜੇ ਦਾ।
ਡਾਕਟਰ ਆਪਣਾ ਸੀ ਨਾ? ਠੀਕ ਹੈ ਠੀਕ ਹੈ। ਤੁਹਾਨੂੰ ਸਟੋਰ ਦੇ ਵਿੱਚੋਂ ਵੀ ਮਿਲ ਜਾਂਦਾ ਆ, ਉਹ ਵੀ ਲਾ ਸਕਦੇ ਆ ਐਲੋਵੇਰਾ। ਤੇ ਜੇ ਤੁਹਾਡੇ ਓਦਾਂ ਵੀ ਲੱਗੀ ਹੋਈ ਆ ਕੁਆਰ, ਵੈਸੇ ਉਹਨੂੰ ਵੀ ਕੱਟ ਕੁੱਟ ਕੇ ਲਾ ਸਕਦੇ ਹੈਗੇ ਆ। ਬਾਕੀ ਚੀਜ਼ਾਂ ਆਪਾਂ ਪੁੱਛਦੇ ਹੈਗੇ ਆ ਜੀ। ਬਲਵੰਤ ਕੌਰ ਜੀ।
ਹਾਂਜੀ ਭੈਣ ਜੀ, ਮੈਂ ਅੱਗੇ ਵੀ ਕਈ ਵਾਰ ਪੁੱਛਿਆ ਵੀ ਮੇਰਾ ਨਾ ਮੂੰਹ ਬਹੁਤ ਸੁੱਕਦਾ ਰਹਿੰਦਾ ਤੇ ਪੱਕਦਾ ਵੀ ਆ, ਮਤਲਬ ਮੈਂ ਬਹੁਤ ਜ਼ਿਆਦਾ ਦੁਖਿਆ, ਰੋਟੀ ਪਾਣੀ ਮੇਰੇ ਕੋਲ ਖਾਧਾ ਨਹੀਂ ਜਾਂਦਾ। ਤੇ ਬਾਕੀ ਮੇਰੇ ਹੁਣ ਹਸਬੈਂਡ ਨਾ ਇੰਡੀਆ ਗਿਆ ਹੋਇਆ, ਵੀ ਜਿਵੇਂ ਜਗੀਰ ਭਾਜੀ, ਬਹਾਦਰ ਵੀਰ ਜੀ ਤੇ ਸੇਠੀ ਅੰਕਲ ਕੋਈ ਦਵਾਈ ਦੱਸ ਦੇਣ ਤਾਂ ਮੈਂ ਉਹਨਾਂ ਤੋਂ ਮੰਗਵਾ ਲਵਾਂ। ਤੇ ਇੱਕ ਮੈਂ ਚੂਨਾ ਖਾਂਦੀ ਹਾਂ, ਵੀ ਕਿਤੇ ਚੂਨੇ ਨਾਲ ਤਾਂ ਨਹੀਂ ਇਸ ਤਰ੍ਹਾਂ ਹੁੰਦਾ ਜੀ?
ਜੇ ਤੁਹਾਨੂੰ ਲੱਗਦਾ ਹੁੰਦਾ ਕਿਸੇ ਚੀਜ਼ ਤੋਂ ਤਾਂ ਤੁਸੀਂ 7 ਦਿਨ ਛੱਡ ਕੇ ਵੇਖੋ ਨਾ ਉਹਨੂੰ।
ਠੀਕ ਹੈ ਜੀ, ਉਹ ਤਾਂ ਫਿਰ ਮੈਂ ਛੱਡ ਲੂੰਗੀ ਤੇ ਮੈਂ।
ਹਾਂਜੀ ਕੋਈ ਨਾ, ਪੁੱਛਦੇ ਵੀ।
ਹਾਂਜੀ ਹਾਂਜੀ, ਬਾਕੀ ਉਹ ਨਾ ਇੱਕ ਡਾਕਟਰ ਨੇ ਕਿਹਾ ਮੇਰਾ ਆਇਰਨ ਬਹੁਤ ਘੱਟ ਆ, ਬਈ ਮੈਂ ਉੱਥੋਂ ਲੋਹ ਭਾਸਮ ਮੰਗਵਾ ਲਵਾਂ।
ਵੈਸੇ ਤਾਂ ਦੂਜੀਆਂ ਚੀਜ਼ਾਂ ਨਾਲ ਵੀ ਤੁਹਾਡੀ ਪੂਰੀ ਹੋ ਸਕਦੀ ਹੈ ਆਇਰਨ ਤਾਂ।
ਹਾਂਜੀ,
ਲੋਹ ਭਾਸਮ ਦਾ ਬਾਰੇ ਮੈਨੂੰ ਪਤਾ ਨਹੀਂ, ਆਪਾਂ ਪੁੱਛਦੇ ਹਾਂ।
ਅੱਛਾ ਜੀ, ਉਹ ਭੈਣ ਜੀ
ਜ਼ਰੂਰ
ਦੱਸ ਦਿੰਦੇ ਹੁੰਦੇ ਆ ਤੇ ਉਹਨਾਂ ਨੇ ਕਿਹਾ ਜ਼ਰੂਰ ਮੈਨੂੰ ਦੱਸ।
ਜ਼ਰੂਰ ਜੀ, ਜ਼ਰੂਰ ਜ਼ਰੂਰ, ਥੈਂਕ ਯੂ ਬਲਵੰਤ ਕੌਰ ਜੀ। ਹਾਂ ਬਿਲਕੁਲ ਜੀ, ਜਿਹੜੀ ਆਇਰਨ ਆ ਉਹ ਤੁਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਵੀ ਪੂਰੀ ਕਰ ਸਕਦੇ ਹਾਂ। ਵੈਸੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਰਬ ਲੋਹ ਦੇ ਭਾਂਡੇ ਬੜੇ ਮਿਲਦੇ ਆ, ਲੋਹੇ ਦੀ ਕੜਾਹੀ 'ਚ ਕਹਿੰਦੇ ਤੁੜਕਾ ਲਾ ਕੇ ਖਾ ਲਓ, ਪਾਲਕ ਨੂੰ ਉਹਦੇ ਵਿੱਚ ਤੁੜਕ ਕੇ ਖਾ ਲਓ। ਇਹ ਚੀਜ਼ਾਂ ਨਾ ਕੁਦਰਤੀ ਚੀਜ਼ਾਂ ਦੇ ਨਾਲ ਪੂਰੀਆਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਆਪਾਂ ਰੋਜ਼ ਹੀ ਖਾਂਦੇ ਹਾਂ ਉਹ ਖਾ ਸਕਦੇ ਹਾਂ। ਸਰਬ ਲੋਹ ਦੇ ਭਾਂਡੇ ਵਿੱਚ ਪਾਣੀ ਪਾ ਕੇ ਰੱਖ ਲਿਆ ਕਰੋ, ਉਹ ਪੀ ਲਿਆ ਕਰੋ। ਹੋਈ ਆ ਕਿਸੇ ਦੀ ਆਇਰਨ ਵਗੈਰਾ ਨਾ ਠੀਕ ਹੋਈ ਆ ਇਹ, ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ। ਗੁਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ,
ਮੈਂ ਪਿਛਲੀ ਵਾਰ ਵੀ ਭੈਣ ਜੀ ਪੁੱਛਿਆ ਸੀਗਾ ਤੁਹਾਡੇ ਕੋਲੋਂ ਵੀ ਮੈਂ ਸਾਲ ਵਾਰ ਪੰਜਾਬ ਮਿਸਰੀ ਅਤੇ ਦੂਜੀ ਤਿੰਨੇ ਚੀਜ਼ਾਂ ਕੁੱਟ ਕੇ ਰੱਖੀਆਂ, ਮੈਨੂੰ ਇਹ ਨੀ ਦੱਸਿਆ ਕਿਹੜੀ ਮਾਤਰਾ ਕਦੋਂ ਖਾਣੀ, ਕਿੱਦਾਂ ਖਾਣੀ,
ਕਾਹਦੇ ਲਈ ਮੰਗਾਈਆਂ ਸੀ?
ਇਹ ਗੋਡਿਆਂ ਵਾਸਤੇ ਭੈਣ ਜੀ, ਜਗਵੀਰ ਦੇ ਭਾਜੀ ਹੋਣਾ ਦੱਸਿਆ ਸੀਗਾ।
ਠੀਕ ਹੈ
ਹਾਂਜੀ, ਕੋਈ ਭੈਣ ਭਰਾ ਦੱਸੇ ਕੋਈ ਕਦੋਂ ਖਾਣੀ, ਕਿੱਦਾਂ ਖਾਣੀ, ਕਿੰਨੀ ਮਾਤਰਾ ਖਾਣੀ ਭੈਣ ਜੀ?
ਠੀਕ ਹੈ ਜੀ,
ਓਕੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਮੰਗਾਈਆਂ ਤੁਸੀਂ ਨਾ, 2 ਕੁ ਸਾਲ 3 ਸਾਲ ਪਹਿਲਾਂ ਇਹਦੀ ਫੀਡਬੈਕ ਆਈ ਸੀ ਵੀ ਉਹਨਾਂ ਨੇ ਗੋਡਿਆਂ ਦੀ ਸਰਜਰੀ ਲਈ ਅਪੁਆਇੰਟਮੈਂਟ ਕੈਂਸਲ ਕੀਤੀ ਆ, ਠੀਕ ਹੋ ਗਏ ਆ। ਅਤੇ ਜੇ ਤੁਹਾਡੇ ਕੋਲ ਕਿਸੇ ਨੂੰ ਵੀ ਕੁਛ ਪਤਾ ਹੁੰਦਾ ਤਾਂ ਜ਼ਰੂਰ ਕਾਲ ਕਰਕੇ ਦੱਸੋ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਫੀਡਬੈਕ ਤੁਸੀਂ ਹਜੇ ਕਿਸੇ ਨੇ ਨਹੀਂ ਦਿੱਤੀ ਕਿ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲਈ ਸੀ, ਸਾਨੂੰ ਆਰਾਮ ਆਇਆ ਸੀ। ਕਸ਼ਮੀਰ ਕੌਰ,
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ,
ਮੈਂ ਪੁੱਛਣਾ ਸੀ ਵੀ 2 ਕੁ ਮਹੀਨੇ ਦੀ ਬੇਟੀ ਆ ਤੇ ਉਹ ਰੋਂਦੀ ਬਹੁਤ ਜ਼ਿਆਦਾ ਜੀ, ਡਾਕਟਰ ਨੂੰ ਐਤਵਾਰ ਦਾ ਬਿਲਕੁਲ ਠੀਕ ਆ, ਇੱਕ ਉਹ ਦੁੱਧ ਬੜਾ ਸੁੱਟਦੀ ਆ।
ਅੱਛਾ,
ਹਾਂਜੀ, ਮੈਂ ਹੈ ਤੇ ਕਿਸੇ ਨੂੰ ਪਤਾ ਹੋਵੇ,
2 ਮਹੀਨੇ ਦੀ ਆ?
ਹਾਂਜੀ ਹਾਂਜੀ,
ਠੀਕ ਆ,
ਤੇ ਜੇ ਕਿਸੇ ਨੂੰ ਪਤਾ ਹੋਵੇ ਤੇ ਮੈਨੂੰ ਪਲੀਜ਼ ਦੱਸ ਦਿਓ ਵੀ ਉਸ ਤਰ੍ਹਾਂ।
ਜ਼ਰੂਰ ਜ਼ਰੂਰ ਜ਼ਰੂਰ, ਸੁਣਦੇ ਜ਼ਰੂਰ ਰਹੋ ਜੀ ਤੁਸੀਂ। ਡਾਕਟਰ ਦੇ ਅੰਦਾਜ਼ੇ 'ਚ ਕੁਛ ਉਹਦੇ ਅੰਦਰ ਪ੍ਰੋਬਲਮ ਨਹੀਂ ਆਈ, ਪਰ ਹੋ ਸਕਦਾ ਕਿਸੇ ਨੂੰ ਪਤਾ ਹੋਵੇ, ਕਿਸੇ ਸਿਆਣੇ ਨੂੰ, ਕਿ ਉਹਦਾ ਬੱਚਾ ਬੋਲ ਕੇ ਨਹੀਂ ਦੱਸਦਾ, ਪਰ ਗੈਸ ਕੀਤਾ ਜਾ ਸਕਦਾ ਕਿਉਂ ਆ। ਬਲਜੀਤ ਕੌਰ,
ਹੈਲੋ,
ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ,
ਮੇਰੇ ਘਰ ਵਾਲੇ ਦੇ ਫੁਲਵੈਰੀ ਹੋ ਗਏ, 2-3 ਮਹੀਨੇ ਹੋ ਗਏ ਆ। ਤੇ ਜੇ ਕਿਤੇ ਉਹਦਾ ਕੋਈ ਇਲਾਜ ਹੋਵੇ ਤਾਂ, ਹੈਮੋਪੈਥੀ ਦਾ ਕੀਤਾ ਸੀ, ਉਹਨਾਂ ਫਰਕ ਨਹੀਂ ਪਿਆ, ਉਹ ਤਾਂ ਬਸ ਇਮਲੀ ਪੀਣ ਨੂੰ ਹੀ ਦੱਸਦੇ ਸੀਗੇ।
ਠੀਕ ਹੈ, ਠੀਕ ਹੈ,
ਉਹ 15-20 ਦਿਨ ਪੀਤੀ ਆ, ਜ਼ਿਆਦਾ ਤੇ ਜ਼ਿਆਦਾ ਹੋਈ ਜਾਂਦਾ ਹੁਣ।
ਠੀਕ ਹੈ,
ਜੇ ਕੋਈ ਹੋਵੇ ਜ਼ਰੂਰ ਕਰਿਓ।
ਜ਼ਰੂਰ ਜ਼ਰੂਰ ਜੀ, ਤੁਸੀਂ ਮੇਰੇ ਖਿਆਲ ਨਾਲ ਰੋਜ਼ ਸੁਣਦੇ ਨੇਗੇ ਰੇਡੀਓ ਨੂੰ, ਫਲਵੈਰੀ ਦੇ ਇਲਾਜ ਬਹੁਤ ਦੱਸੇ ਗਏ ਆ, ਬਹੁਤ ਵਾਰੀ ਦੱਸੇ ਗਏ ਆ, ਮੇਰੇ ਖਿਆਲ 'ਚ ਮਹੀਨੇ 'ਚ 2 ਵਾਰੀ ਨਾ ਜਿਹੜੇ ਇਹ ਦੱਸੇ ਹੀ ਜਾਂਦੇ ਆ। ਅਤੇ ਪਰ ਜੇ ਹੁਣ ਵੀ ਕਿਸੇ ਨੂੰ ਯਾਦ ਹੋਇਆ ਤਾਂ ਜ਼ਰੂਰ ਦੱਸ ਦੂਗਾ। ਬਾਕੀ ਜਿਹੜੀ ਚੀਜ਼ ਤੁਸੀਂ ਲੈਂਦੇ ਆ, ਬੋਡੀ ਤੁਹਾਡੀ ਆਪੋ ਆਪਣੀ ਆ, ਬੋਡੀ ਇੱਕੋ ਜਿਹੀ ਨਹੀਂ। ਕਈ ਵਾਰੀ ਕਿਸੇ ਨੂੰ 1 ਵਾਰੀ ਖਾਣ ਤੋਂ ਆਰਾਮ ਆ ਜਾਂਦਾ ਆ, ਕਈਆਂ ਨੂੰ ਆਉਂਦਾ ਹੀ ਨੀਗਾ, ਕਿਉਂਕਿ ਬੋਡੀ ਸਾਡੀ ਹੈ ਨਾ ਡਿਫਰੈਂਟ ਆ। ਸੋ ਇਸ ਕਰਕੇ ਜਿਹੜਾ ਬਲਵੰਤ ਕੌਰ ਜੀ ਤੁਹਾਡੇ ਮੂੰਹ ਪੱਕੇ ਦਾ ਆ, ਮੈਨੂੰ ਯਾਦ ਆ ਕਿਸੇ ਨੇ ਦੱਸਿਆ ਸੀਗਾ ਕੀ ਕਰਨਾ ਆ ਉਹਨੂੰ, ਮੂੰਹ ਦੇ ਵਿੱਚ ਛਾਲੇ ਆ, ਉਹ ਆਲਵੇਜ਼ ਦੱਸਿਆ ਜਾਂਦਾ ਕਿ ਢਿੱਡ 'ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ, ਉਹਦੇ ਬਾਰੇ ਦੱਸਿਆ ਗਿਆ ਸੀਗਾ। ਪਰ ਆਪਾਂ ਰਿਪੀਟ ਕਰਨ ਨੂੰ ਜ਼ਰੂਰ ਫਿਰ ਕਹਾਂਗੇ, ਜੇ ਕਿਸੇ ਨੂੰ ਪਤਾ ਤਾਂ ਰਿਪੀਟ ਕਰ ਦਿਓ। ਹਰਵੰਤ ਸਿੰਘ ਜੀ, ਬਿਮਾਰੀ ਹੋਊਗੀ ਕਿਸੇ ਨੂੰ? ਉਹ
ਬਿਮਾਰੀ ਤਾਂ ਰੋਜ਼ ਸੁਣਦੇ ਆ, ਲੱਤਾਂ ਦੀ, ਪੈਰਾਂ ਦੀ, ਹੱਥਾਂ ਦੀ ਬੁਰੀ ਹਾਲਤ।
ਅੱਛਾ ਅੱਛਾ ਅੱਛਾ, ਉਹਦੀ ਬਿਮਾਰੀ ਉਹਦੀ ਆ ਇਹ ਹਾਲਤ।
ਇੱਕ ਰੱਸੀ ਲੈਣੀ ਆ ਜੀ ਤੁਸੀਂ, ਮੋਟੀ ਜਿੰਨੀ ਕੁ, ਮਤਲਬ ਕਿ ਆਪਣੀ ਦੌਣ,
ਮਤਲਬ ਖਾਣੀ ਨਹੀਂ ਗੀ, ਰੱਸੀ ਲੈਣੀ।
ਨਹੀਂ ਨਹੀਂ ਨਹੀਂ, ਦੌਣ ਹੁੰਦੀ ਨਾ ਆਪਣੀ ਪਿੰਡਾਂ ਪੰਜਾਬ ਵਿੱਚ।
ਹਾਂਜੀ ਹਾਂਜੀ, ਰੱਸੀ ਲੈਣੀ ਆ,
ਅੱਧੀ ਲੈਣੀ ਆ, ਅੱਧੀ ਮੋਟੀ ਲੈਣੀ ਆ, ਕੋਈ ਨਰਮ ਵਾਲੀ ਹੋਵੇ ਉਹ ਵੀ ਚੰਗੀ ਆ। ਜਿਹਦੇ ਲੱਤਾਂ ਦੇ ਵਿੱਚ, ਪੈਰਾਂ ਵਿੱਚ, ਬਾਹਾਂ ਵਿੱਚ ਦਰਦ ਹੁੰਦਾ, ਜਿੱਦਾਂ ਜੇ ਸੱਜੀ ਲੱਤ ਦਰਦ ਹੁੰਦਾ ਖੱਬੀ ਜਦ ਹੁੰਦਾ ਉਹ ਅੰਗੂਠੇ ਦੇ ਉੱਤੇ ਤੁਸੀਂ ਰੱਸੀ ਬੰਨ ਲੈਣੀ ਆ
ਪੈਰ ਦੇ ਅੰਗੂਠੇ ਤੇ
ਹਾਂਜੀ ਜਿੰਨੀ ਆਪਾਂ ਸਹਿ ਸਕਦੇ ਆ ਤੇ ਫਿਰ ਓਹਨੂੰ ਲੱਤ ਦੇ ਉੱਪਰ ਨੂੰ ਬਲੇਡ ਤੇ ਤੁਰ ਜਾਣਾ ਤਿੰਨ ਉਂਗਲਾਂ ਦੇ ਫਰਕ ਦੇ ਵਿੱਚ
ਦੱਸ ਦੇਣਾ
ਹਾਂਜੀ ਤੇ ਉੱਪਰ ਤੱਕ ਲੈ ਜਾਣੀ ਆ ਜਮਾ ਪਟ ਦੇ ਨਾਲ ਤੱਕ ਜਿੱਥੇ ਤੱਕ ਵੀ ਤੁਸੀਂ ਲੈ ਕੇ ਜਾ ਸਕਦੇ ਆ ਤੇ ਮੁੜ ਕੇ ਕੁਰਸੀ ਉੱਤੇ ਤੁਸੀਂ ਬੈਠੇ ਆ ਤੁਹਾਡਾ ਪੈਰ ਉੱਚਾ ਹੋਣਾ ਚਾਹੀਦਾ ਪੰਜ ਮਿੰਟ ਉਹਨੂੰ ਆਪਾਂ ਉੱਪਰ ਨੀਚੇ ਨੂੰ ਕਰੀ ਜਾਣਾ ਸਿੱਧੀ ਲੱਤ ਕਰ ਲੈਣੀ ਆ ਮਤਲਬ ਕਿ ਉਹ ਕਿਸੇ ਨਾਲ ਦੇ ਬੰਦੇ ਨੂੰ ਕਹਿਣਾ ਵੀ ਤੂੰ ਕਰ
ਕਿਉਂਕਿ
ਆਪ ਤਾਂ ਹੋਣਾ ਨੀਗਾ ਅੱਛਾ ਉਹ ਕਹਿੰਦੇ ਵੀ ਤੁਹਾਡੀ ਲੱਤ ਦਾ ਦਰਦ ਹੀ ਨੀ ਰਹਿ ਸਕਦਾ ਨਾ ਪੈਰ ਚ ਰਹੇ ਨਾ ਲੱਤ ਚ ਰਹੇ ਨਾ ਕਿਤੇ ਹੋਰ ਰਹੇ ਉਵੇਂ ਹੀ ਹੱਥ ਉੱਤੇ ਆਪਾਂ ਕਰਨਾ ਹੱਥ ਦੇ ਅੰਗੂਠੇ ਨੂੰ ਬੰਨਣਾ ਤੇ ਉਂਗਲਾਂ ਦੇ ਵਿੱਚ ਦੀਆਂ ਘੁਮਾ ਕੇ ਉਹਨੂੰ ਦੋ ਵਾਰ ਤੇ ਉਹਨੂੰ ਵਾਪਸ ਹੱਥ ਦੇ ਉੱਤੇ ਵੀ ਉਹਨੂੰ ਬਾਂਹ ਤੱਕ ਲੈ ਜਾਣੀ ਆ ਮੋਢੇ ਤੱਕ ਤੇ ਉਹ ਬਾਂਹ ਨੂੰ ਤਾਂ ਚੱਕਣਾ ਫਿਰ ਥੱਲੇ ਕਰਨੀ ਆ ਫਿਰ ਤਾਂ ਚੱਕਣੀ ਆ ਫਿਰ ਥੱਲੇ ਕਰਨੀ ਆ ਉਹ ਪੰਜ ਮਿੰਟ ਕਰਨੀ ਆ ਤੁਸੀਂ
ਅੱਛਾ ਅੱਛਾ
ਤੇ ਕਰਕੇ ਦੇਖੋ ਉਹ ਕਹਿੰਦੇ ਵੀ 100% ਮਤਲਬ ਕਿ ਇਹਦੇ ਨਾਲ ਠੀਕ ਹੋਇਆ ਕੋਈ ਕੁੜੀ ਆ ਆਪਣੀ ਇੰਡੀਆ ਦੀ ਹੋਈ ਆ ਮੇਰਾ ਖਿਆਲ ਉਹਦੀ ਥਿਉਰੀ ਆ ਉਹ ਡਾਕਟਰ ਆ ਕੋਈ ਜਿਵੇਂ ਥੈਰੇਪਿਸਟ ਕਰਦੇ ਆ ਉੱਥੇ ਉਹ ਅੱਜ ਮੈਂ ਵੀਡੀਓ ਕਿਸੇ ਨੇ ਭੇਜੀ ਮੈਂ ਕਿਹਾ ਚਲੋ ਤੁਹਾਨੂੰ ਦੱਸ ਦਿੰਦਾ ਆਪਣੇ ਹੱਥ ਪੈਰ ਵਾਲੇ ਵਿਚਾਰੇ ਹੈਗੇ ਇੱਕ ਉਹ ਜਿਹੜੀ ਬੀਬੀ ਕਹਿੰਦੀ ਬੱਚਾ ਉਲਟੀ ਕਰ ਦਿੰਦਾ ਉਹ ਸਾਡੀ ਗੁੜੀਆ ਸੀ ਮੇਰੀ ਪੋਤੀ ਉਹ ਉਲਟ ਕਰ ਦਿੰਦੀ ਸੀਗੀ ਉਹਨੂੰ ਦੁੱਧ ਪਿਆਉਣ ਤੋਂ ਬਾਅਦ ਮੋਢੇ ਉੱਤੇ ਲਾ ਕੇ ਆਪਾਂ ਥਾਪੜਨੀ ਆ ਉਹਦੇ ਨਾਲ ਠੀਕ ਹੋ ਜੂਗੀ ਉਹਨੂੰ ਕੋਈ ਬਿਮਾਰੀ ਨੀ ਕੁਛ ਨੀ ਤੇ ਉਸ ਦਿਨ ਬੱਚਾ ਹਜ਼ਮ ਨੀ ਕਰਦਾ ਜਾਂ ਦੁੱਧ ਜ਼ਿਆਦਾ ਪਿਲਾ ਦਿੰਦੇ ਹੋਣੇ ਆ ਕੋਈ ਇਹੋ ਜਿਹੀ ਪ੍ਰੋਬਲਮ ਹੋਣੀ ਹੈ ਇਹਨਾਂ ਦੀ ਹੁਣ ਤਾਂ ਉਹਨਾਂ ਨੂੰ ਪਤਾ ਵੀ ਕੀ ਕਰਦੇ ਆ ਤੇ ਕੋਸ਼ਿਸ਼ ਕਰਨ ਵੀ ਉਹਨੂੰ ਜਦੋਂ ਵੀ ਦੁੱਧ ਪਿਲਾਇਆ ਮੋਢੇ ਉੱਤੇ ਆਪਦੇ ਲਾ ਕੇ ਉਹਦਾ ਧੋਣ ਪਿੱਛੇ ਨੂੰ ਥੋੜੀ ਸੈਟ ਲੈਂਦੇ ਜਿਵੇਂ ਬੱਚਾ ਸੌਂਦਾ ਹੁੰਦਾ ਆਪਣੇ ਮੋਢੇ ਦੇ ਉੱਤੇ ਉਸ ਤਰ੍ਹਾਂ ਕਰ ਲੈਣ
ਠੀਕ
ਹੋ ਸਕਦਾ ਠੀਕ ਹੋ ਓਕੇ ਭੈਣ ਸਤਿ
ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਡਕਾਰ ਦੋਣ ਦੀ ਗੱਲ ਕੀਤੀ ਨਾ ਕਈ ਵਾਰੀ ਨਿਆਣੇ ਨੂੰ ਡਕਾਰ ਦਵਾਉਂਦਿਆਂ ਦਵਾਉਂਦਿਆਂ ਜਿਹਨਾਂ ਦਾ ਦੁੱਧ ਨਿਕਲਦਾ ਆ ਨਾ ਉਹ ਉਸ ਵੇਲੇ ਵੀ ਕੱਢ ਦਿੰਦੇ ਆ ਪਰ ਉਹ ਠੀਕ ਠਾਕ ਹੁੰਦੇ ਆ ਥੋੜ੍ਹੀ ਦੇਰ ਬਾਅਦ ਉਹ ਠੀਕ ਹੋ ਜਾਂਦੇ ਆ ਕਈ ਨਿਆਣੇ ਤਾਂ ਸਾਲ ਸਾਲ ਤੱਕ ਵੀ ਇੱਦਾਂ ਕੱਢਦੇ ਰਹਿੰਦੇ ਆ ਪਰ ਸਿਹਤ ਉਹਨਾਂ ਦੀ ਠੀਕ ਹੁੰਦੀ ਆ ਉਹ ਅੰਦਰਲਾ ਇੱਕ ਸਿਸਟਮ ਹੁੰਦਾ ਕੋਈ ਬਿਮਾਰੀ ਨਹੀਂ ਹੁੰਦੀ ਉਹ ਫਿਕਰ ਕਰਨ ਵਾਲੀ ਲੋੜ ਨਹੀਂ ਹੁੰਦੀ ਬਹੁਤੀ ਜੇ ਤੁਸੀਂ ਡਾਕਟਰ ਦੇ ਕੋਲ ਜਾ ਆਏ ਆ ਤਾਂ 4082725200 ਸਟੂਡੀਓ ਦਾ ਫੋਨ ਨੰਬਰ ਆ ਫੀਡਬੈਕ ਜ਼ਰੂਰ ਦਿਓ ਜੀ ਜਿਹੜੀਆਂ ਚੀਜ਼ਾਂ ਤੁਸੀਂ ਵਰਤਦੇ ਆ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਦੇ ਬਾਰੇ ਫੀਡਬੈਕ ਬਹੁਤ ਜ਼ਰੂਰੀ ਆ ਗੁਰਦੀਪ ਕੌਰ ਜੀ
ਹਾਂਜੀ ਬੇਟਾ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਠੀਕ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਲਾਈ ਜਿਹੜੇ ਲੋਕ ਸਮੇਂ ਨਾ ਉਹ ਦੋ ਚੌਲ ਜਿੰਨੀ ਮਲਾਈ ਚ ਲੈ ਸਕਦੇ ਨੇ
ਠੀਕ ਆ
ਆਇਰਨ ਠੀਕ ਹੋ ਜਾਣ ਬਾਕੀ ਆ ਜੂਸ ਪੀ ਲੈਣਗੇ ਜਿਹੜਾ ਮੈਂ ਦੱਸਦੀ ਹੁੰਦੀ ਆ ਕਈ ਫਰੂਟਾਂ ਵਾਲੇ ਇਹਦੇ ਨਾਲ ਹੀ ਆਇਰਨ ਪੂਰੇ ਹੋ ਜਾਂਦੇ ਨੇ
ਜੀ
ਹਾਂਜੀ ਆਇਰਨ ਘੱਟ ਹੋਣ ਤਾਂ ਗ੍ਰੀਨ ਐਪਲ ਗਾਜਰ ਚਕੰਦਰ ਅਨਾਰ ਕੀਵੀ ਫਰੂਟ ਆਵਾਕਾਡੋ ਜਾਮਣੀ ਗੋਭੀ ਪਾਲਕ ਇਹਨੂੰ 6-7 ਫਰੂਟ ਇਹ ਜਿੰਨੇ ਮੈਂ ਦੱਸੇ ਨੇ ਰਿਕਾਰਡ ਚ ਵੇਖ ਲਓ ਨਾ ਉੱਥੇ ਪੜਿਆ ਕਰੋ ਉੱਥੇ ਸੁਣਿਆ ਕਰੋ ਗ੍ਰੀਨ ਐਪਲ ਗਾਜਰ ਚਕੰਦਰ ਅਨਾਰ ਕੀਵੀ ਫਰੂਟ ਆਵਾਕਾਡੋ ਤੇ ਜਾਮਣੀ ਗੋਭੀ ਤੇ ਆਪਣਾ ਪਾਲਕ ਦੇ ਪੱਤੇ ਪਾ ਕੇ ਨਾ ਗਲਾਸ ਕੇ ਰੋਜ਼ ਪੀਣ ਇਹਦੇ ਨਾਲ ਠੀਕ ਹੋ ਜਾਏਗਾ ਤੇ ਲੋਕ ਫਸ ਮੰਗਾਣੀ ਤੇ ਮੰਗਾ ਲੈਣ ਬਾਕੀ ਉਹ ਕੁੜੀ ਕੀ ਕਹਿੰਦੀ ਸੀ ਬੇਟਾ ਮੈਂ ਸਮਝਿਆ ਨੀ ਚੰਗੀ ਤਰ੍ਹਾਂ ਜਿਹੜੀ ਕਹਿੰਦੀ ਸੀ ਕਿਸੇ ਕੋਲ ਕੋਈ ਨੁਕਤਾ ਤੇ ਮੈਨੂੰ ਦੱਸੋ ਡਾਕਟਰ ਦੀ ਅਪੁਆਇੰਟਮੈਂਟ ਜਨਵਰੀ ਦੀ ਮੈਂ ਉਹ ਗੱਲ ਨੀ ਸਮਝ ਸਕੀ
ਉਹਦੇ ਕੋਈ ਅੰਦਰੂਨੀ ਪ੍ਰੋਬਲਮ ਹੈਗੀ ਆ
ਉਹਨੂੰ ਡਾਕਟਰ ਨੇ ਕੀ ਦੱਸਿਆ
ਕੁਛ ਨੀ ਉਹ ਖਾਸ ਨਹੀਂ ਹੁੰਦਾ ਉਹ ਡਾਕਟਰਾਂ ਨੇ ਤਾਂ ਕੁਛ ਨਾ ਕੁਛ ਦੱਸਣਾ ਹੀ ਹੁੰਦਾ ਆ ਤੇ ਤੁਸੀਂ ਰਿਕਾਰਡਿੰਗ ਚ ਸੁਣ ਲੈਣਾ ਕੀ ਕਹਿੰਦੇ ਆ
ਓਕੇ ਇੱਕ ਨਾ ਮੈਂ ਆਪਾਂ ਥੱਕ ਗਏ ਆ ਛਟਕਾ ਦੱਸ ਦੱਸ ਕੇ ਕਿੰਨੀਆਂ ਹਰ ਰੋਜ਼ ਹਰ ਮੰਗਲਵਾਰ ਛਟਕਾ ਹੁੰਦਾ ਮੇਰਾ ਹੀ ਨੁਕਸਾ ਵਰਤ ਕੇ ਕੋਈ ਵਰਤਦਾ ਹੀ ਨੀ ਮੈਂ ਦੋ ਕੁ 3 ਘੰਟੇ ਮੰਡੇ ਲਾਣੀ ਆ ਤੇ 1 ਘੰਟਾ ਮੰਗਲਵਾਰ ਲਾਣੀ ਤੇ ਮੈਂ ਦਵਾਈ ਦੱਸਣੀ ਮੈਂ ਅੱਜ ਸੈਡ ਜੀ ਬੜੀ ਹੋਈ ਮੈਂ ਕਿਹਾ ਕੋਈ ਵਰਦਾ ਤਾਂ ਹੈ ਨੀ ਤੂੰ ਐਵੇਂ ਦਿਮਾਗ ਇੰਨਾ ਲਾ ਦਿੰਨੀ ਮੈਂ ਇੱਕੋ ਹੀ ਦੱਸਾਂਗੀ 12 ਚੀਜ਼ਾਂ ਦਾ ਤੇਲ ਜਿਹੜਾ ਨਾ ਉਹਨੂੰ ਪੂੜੇ ਤੋਂ ਲੈ ਕੇ ਮਾਲਿਸ਼ ਕਰੋ ਅੰਗੂਠੇ ਦੀ ਜਿਹੜੀ ਨਾਲ ਵਾਲੀ ਉਂਗਲ ਤੀਜੀ ਉਂਗਲ ਚ ਤੁਸੀਂ ਧਾਗਾ ਬੰਨ ਲਓ ਨਹੀਂ ਤਾਰ ਮਿਲਦੀ ਤਾਂ ਤੁਸੀਂ ਕਿਸੇ ਚੇਅਰ ਤੇ ਬੈਡ ਤੇ ਬਹਿ ਕੇ ਤੇ ਲੱਤ ਨੂੰ ਐਕਸਰਸਾਈਜ਼ ਕਰੋ ਤਾਂ ਤੁਹਾਨੂੰ ਨਾ ਆਰਾਮ ਆਇਆ ਤੇ ਫਿਰ ਤੁਸੀਂ ਤੁਹਾਡੇ ਕੋਲ ਫੀਡਬੈਕ ਆ ਹੀ ਜਾਏਗੀ ਇਹ ਸੌਖਾ ਜਿਹਾ ਕੰਮ ਹੈ ਤੇ ਜਿਹੜੀ ਮੈਂ ਮਾਰੀਆਂ ਦਵਾਈਆਂ ਦੱਸ ਰਹੀ ਨੇ ਉਹ ਮੰਗਾ ਲੈਣਾ ਤੇ ਇੱਕ ਚੌਲ ਜੀ ਨੀ ਖਾਂਦੇ ਰਹਿਣ ਮੁੜ ਕੇ ਕਿਸੇ ਨੂੰ ਨਹੀਂ ਹੋਵੇਗੀ ਇੱਕ ਜਿਹੜੇ ਕਹਿੰਦੇ ਨਾ ਸਵੇਰੇ ਸਵੇਰੇ ਸਿਰ ਦੁਖਦਾ ਬੇਟਾ ਮਾਈਗਰੇਨ ਉਹ ਐਵੇਂ ਹੁੰਦੀ ਮਾਈਗ੍ਰੇਨ ਸਵੇਰੇ ਉਠਦੇ ਹੀ ਸ਼ੁਰੂ ਹੋ ਜਾਂਦੀ। ਉਹ ਮਾਈਗ੍ਰੇਨ ਵਾਲੇ ਨੁਸਖਾ ਵਰਤ ਲੈਣ, ਕਾਲੀ ਮਿਰਚ ਜਵੈਣ ਤਵੇ ਤੇ ਪਾ ਕੇ ਧੂੰਆਂ ਲੈ ਲੈਣ, ਜਰਵੈਣ ਗਰਮ ਕਰਕੇ ਜਰਾਬ ਚ ਪਾ ਕੇ ਸੁੰਘਦੇ ਰਹਿਣ, ਸਿਰ ਨੂੰ ਘਿਓ ਮਲਣ, ਪੁਰਪੜੀਆਂ ਮੱਥੇ ਨੂੰ ਪੈਰਾਂ ਦੀਆਂ ਤਲੀਆਂ ਨੂੰ, ਤੇ ਬਾਕੀ ਮੈਂ ਮਾਈਗ੍ਰੇਨ ਵਾਲਾ ਪਿਛਲੇ ਮੰਗਲਵਾਰ ਦੱਸਿਆ ਸੀ ਕਸ-ਕਸ ਤੇ ਸਾਰਾ ਕੁਝ ਤਲ ਕੇ ਬਾਹਰ ਕੱਢ ਕੇ ਤੁਹਾਨੂੰ ਗ੍ਰੈਂਡ ਕਰੋ ਤੇ ਵਿੱਚ ਸ਼ਾਇਦ ਤੁਹਾਡਾ ਗੋਲੀ ਵੱਟ ਕੇ ਲਓ, ਮਾਈਗ੍ਰੇਨ ਦਾ ਪੱਕਾ ਹੈਗਾ ਜੀ। ਇੱਕ ਅੱਡੀ ਆਪਾਂ ਰੋਜ਼ ਦੱਸਦੇ ਹਾਂ, ਜਿੰਦੀ ਅੱਡੀ ਦੁਖਦੀ ਪੈਰ ਦੁਖਦਾ ਹੈ ਨਾ ਪੈਰੋਂ ਨੰਗਾ, ਜੇ ਪੈਰ ਦੁਖਦੇ ਨੇ ਤਾਂ ਪੈਰ ਭਰਨੇ ਜ਼ਮੀਨ ਨਾਲ ਜਮਾ ਕੇ ਤੁਰੋ ਬਾਹਰ, ਅੱਡੀ ਵੀ ਲਾਓ ਇੱਕ ਦਿਨ ਪੀੜ ਹੋਏਗੀ ਦੂਜੇ ਦਿਨ ਬਿਲਕੁਲ ਆਰਾਮ ਆਏਗਾ। ਆਪਾਂ ਹਰ ਵਾਰੀ ਦੱਸੇ ਨੇ ਚੌਲ ਗਰਮ ਕਰੋ ਜੁਰਾਬ ਚ ਪਾ ਲਓ, ਤੁਸੀਂ ਪੈਰੀ ਪਾਓ ਤੁਹਾਡੇ ਅੱਡੀ ਥੱਲੇ ਚੌਲ ਆਉਣਗੇ ਤੁਹਾਨੂੰ ਆਰਾਮ ਆ ਜਾਣਾ। ਜੇ ਕਿਸੇ ਨੇ ਦੱਸੇ ਧੌਣ ਦੁਖਦੀ, ਸੌਖਾ ਜਿਹਾ ਇਲਾਜ, ਮੇਰੀ ਬੇਟੀ ਦੀ ਦੁਖਦੀ ਸੀ, ਮੈਂ ਕੁਛ ਨੀ ਕੀਤਾ, 12 ਚੀਜ਼ਾਂ ਤੇਲ ਦੀ ਮਾਲਿਸ਼ ਕਰਕੇ ਰਾਤ ਨੂੰ ਗਰਮ ਜਿਹਾ ਕੱਪੜਾ ਵਲੇਟ ਕੇ ਸੌਂਦੀ ਰਹੀ ਹੈ। ਜਿਹੜੀਆਂ ਤਲੀਆਂ ਨੇ ਨਾ ਹੱਥਾਂ ਦੀਆਂ ਕੰਨਾਂ ਤੇ ਲਾ ਲਓ, ਤੇ ਜਿਹੜੇ ਹੱਥ ਉਂਗਲਾਂ ਨੇ ਸਿਰ ਦੇ ਉੱਤੇ ਆ ਜਾਣਗੀਆਂ, ਤੇ ਧੌਣ ਨੂੰ ਅਕੜਾ ਕੇ ਕਦੀ ਰਾਈਟ ਕਦੀ ਲੈਫਟ ਕਦੀ ਅੱਗੇ ਕਦੀ ਪਿੱਛੇ, ਤੁਹਾਡੀ ਮੋਰ ਤੁਹਾਡੇ ਮੋਢੇ ਤੁਹਾਡੀਆਂ ਜਿਹੜੀ ਪਿੱਛੋਂ ਧੌਣ ਪੀੜ ਕਰਦੀ ਹੈ, ਤੁਸੀਂ ਐਕਸਰਸਾਈਜ਼ ਬੜੀ ਜ਼ਰੂਰੀ ਜਿਹਾ ਕਰੋ, ਇੱਕ ਮਾਲਿਸ਼ ਕਰੋ, ਕੁਛ ਨਾ ਕਰੋ, ਇਹਦੇ ਨਾਲ ਹੀ ਆਰਾਮ ਆ ਜਾਏਗਾ। ਮੇਰੀ ਵੱਡੀ ਬੇਟੀ ਬਹੁਤ ਤਕਲੀਫ ਸੀ, ਧੌਣ ਤੇ ਮੋਰ ਤੇ ਮੋਢੇ ਦੁਖਦੇ, ਸਾਹ ਨਹੀਂ ਲੈਂਦੇ ਸੀ। ਇੱਕ ਮੈਂ ਉਹਦੀ ਐਵੇਂ ਐਕਸਰਸਾਈਜ਼ ਕਰਾਈ, ਇੱਥੋਂ ਲੰਘਦੀ ਲੰਘਦੀ ਆ ਜਾਂਦੀ ਸੀ, ਮੈਂ ਕਿਹਾ ਅਸੀਂ ਕਰ ਇਹ ਗਰਦਨ ਨੂੰ ਇਹ ਮਾਲਿਸ਼ ਕੀਤੀ ਤੇ ਗਰਮ ਕੱਪੜਾ ਵਲੇਟਿਆ ਤੇ ਉਹਨੂੰ 2-3 ਦਿਨਾਂ 'ਚ ਆਰਾਮ ਆ ਗਿਆ। ਐਕਸਰਸਾਈਜ਼ ਵਾਹ ਵਾਹ ਦਿਨ ਕਰਦੀ ਰਹੀ ਉਹ। ਜਿਹੜੇ ਇੱਕ ਕਹਿੰਦੇ ਪਏ ਸੀ ਆਪਣਾ ਜਿਵੇਂ ਪਿੱਛੇ ਜਾਂਦੇ ਬੱਚੇ ਦਾ ਪੇਟ, ਉਹਨੂੰ ਨਾ ਸੌਂਫ ਤੇ ਮੋਟੀ ਇਲਾਚੀ ਦਾ ਦੁੱਧ ਉਬਾਲ ਕੇ ਨਾ ਠੰਡਾ ਕਰਕੇ ਉਹ ਵੀ ਪਿਆ ਕੇ ਦੇਖਣ, ਬਾਕੀ ਬੱਚਾ ਜਦੋਂ ਰੋਂਦਾ ਉਹਨੂੰ ਕਈ ਵਾਰੀ ਉਹ ਵੀ ਹੁੰਦਾ ਹੈ, ਗੈਸ ਵੀ ਬਣੀ ਹੁੰਦੀ ਪੇਟ ਤਾਂ ਕਰਕੇ ਗੈਸ ਤੋਂ ਹੀ ਬੱਚੇ ਜ਼ਿਆਦਾ ਐਵੇਂ ਕਰਦੇ ਨੇ ਛੋਟੇ ਬੱਚੇ। ਇੱਕ ਕਿਸੇ ਨੇ ਇਨਫੈਕਸ਼ਨ ਪਤਾ ਨੀ ਕਿੰਨੇ ਪੁੱਛਿਆ ਸੀ, ਇਨਫੈਕਸ਼ਨ ਵਾਲੇ ਕਿਹਾ ਸੀ ਤੇ ਅੱਛਾ ਜੀ, ਹੁਣ ਮੈਂ ਤੁਹਾਨੂੰ ਨੁਸਖਾ ਦੱਸਣ ਲੱਗੀ ਜੇ ਮੈਂ ਵੱਡਾ ਲਿਖਿਆ ਸੀ ਅੱਜ ਨੁਸਖੇ ਨੂੰ ਬੇਟਾ ਕਦੀ ਖਰਾਬ ਨਾ ਕਰਨ, ਮੈਂ ਇਹ ਬੜੀ ਵਾਰੀ ਦੱਸਿਆ ਹੈ ਤੇ ਨੁਸਖਾ ਉਹਦੇ ਮੈਂ ਸੁਣਿਆ ਸੀ ਵਿੱਚ ਇਹਦੇ ਚ ਬੜਾ ਗਲਤ ਬਣਾਇਆ ਹੈ ਤੇ ਮੈਂ ਅੱਜ ਦੱਸਣ ਲੱਗੀ ਹਾਂ, ਅੱਜ ਸਾਰੇ ਰਿਕਾਰਡ ਸੁਣ ਲਓ, ਗਲਤ ਨਾ ਬਣਾਇਆ ਕਰੋ, ਭਾਵੇਂ ਉਹਨਾਂ ਦੇ ਸਿਰ ਨੂੰ ਆਰਾਮ ਆ ਹੀ ਗਿਆ ਨਾ, ਪਰ ਪੂਰਾ ਨੁਸਖਾ ਨੇ ਉਹਨੇ ਅੱਧਾ ਟੋਡਾ ਕੀਤਾ ਹੈ, ਮੈਂ ਵੇਖਿਆ ਤੇ ਫਿਰ ਮੈਂ ਸਾਰਾ ਲੱਭ ਕੇ ਉਹਦਾ ਲਿਖ ਕੇ ਰੱਖਿਆ ਸੀ। ਤੁਹਾਡਾ ਸਿਰ ਕਮਜ਼ੋਰ ਹੋਵੇ, ਤੁਹਾਡੀਆਂ ਅੱਖਾਂ ਕਮਜ਼ੋਰ ਹੋਣ, ਤੁਹਾਡੇ ਦਿਮਾਗ ਦੀ ਕਮਜ਼ੋਰ ਹੋਵੇ, ਤੁਹਾਨੂੰ ਮਾਈਗ੍ਰੇਨ ਹੋਵੇ, ਸਿਰ ਪੀੜ ਹੋਵੇ, ਇਸੇ ਨੁਸਖੇ ਨਾਲ ਹੀ ਆਰਾਮ ਆ ਜਾਏਗਾ ਤੇ ਅੱਖਾਂ ਤੱਕ ਵੀ ਨਿਗਾਹ ਨੂੰ ਇੰਨੀ ਤਾਕਤ ਮਿਲੇਗੀ। ਹੁਣ ਮੈਂ ਦੱਸਣ ਲੱਗੀ, ਉਹਨਾਂ ਭੈਣ ਕਿਸੇ ਨੇ ਬੋਲੀ ਤੋਂ ਗਲਤ ਲਿਖਿਆ, ਗਲਤ ਬਣਾਇਆ। ਇੱਕ ਪੱਥਰ ਚੜ੍ਹਦੇ ਪੱਤੇ ਨਹੀਂ ਖਾਣੇ, ਪੱਥਰ ਚੜ੍ਹਦਾ ਜੂਸ 2 ਚਮਚੇ ਪੀਣਾ। ਮੈਂ ਹੁਣ ਤੁਹਾਨੂੰ ਇਹ ਨੁਸਖਾ ਦੱਸਣ ਲੱਗੀ ਹਾਂ। ਤੇ ਇੱਕ ਕਿਸੇ ਕਿਰਨ ਨੇ ਕਿਹਾ ਸੀ ਵੀ ਸਰੀਰ ਹਲਦਾ ਹੈ, ਉਹ ਅਸੀਂ ਵਰਤਿਆ ਸੀ ਇੰਡੀਆ ਤੇ ਮੈਂ ਨੁਸਖਾ ਲੱਭ ਕੇ ਲਿਖਿਆ, ਮੈਂ ਅੱਜ ਉਹ ਦੱਸ ਦਿਆਂਗੀ, ਜੇ ਸੁਣਦੀ ਹੈ ਤਾਂ ਕਰ ਲੈਗੀ, ਨਹੀਂ ਤਾਂ ਰਿਕਾਰਡ ਸੁਣੋ। ਮੈਂ ਇਹ ਲਿਖਿਆ ਸੀ 250 ਗ੍ਰਾਮ ਖਸਖਸ, 250 ਗ੍ਰਾਮ ਬਦਾਮ, 250 ਗ੍ਰਾਮ ਚਾਰੇ ਮਗੇ ਤੇ 50 ਗ੍ਰਾਮ ਕਾਲੀ ਮਿਰਚ, ਮੈਂ ਇਹ ਲਿਖਿਆ ਸੀ। ਇਹਨੂੰ ਤੁਸੀਂ ਇੱਕ ਦੁੱਧ ਚ ਭਿਓ ਦੇਣਾ, ਸਿਰਫ ਖਸਖਸ ਵੱਖਰੀ ਭੇਜਣੀ ਹੈ, ਕਾਲੀਆਂ ਮਿਰਚਾਂ ਚਾਰੇ ਮਗੇ ਤੇ ਬਦਾਮ ਇਕੱਠੇ ਭੇਜ ਦੇਣੇ ਨੇ। ਦੁੱਧ ਖੁੱਲਾ ਬੜਾ ਪਾ ਲਓ, ਭਾਵੇਂ 2 ਕਿਲੋ ਵੀ ਪਾਉਣਾ ਪਵੇ, ਕੱਚ ਦੇ ਭਾਂਡੇ ਭਿਓ ਕੇ 5 ਦਿਨ ਰੱਖਣਾ। ਉਹ ਕਹਿੰਦੇ ਨੇ ਇੰਨੇ ਦਿਨ ਰੱਖੋ ਆ ਕਰੋ, 5 ਦਿਨ ਰੱਖਣਾ ਹੈ। ਖਸਖਸ ਵੱਖਰੀ ਤਾਂ ਭੇਣੀ ਹੈ ਕਿਉਂਕਿ ਜਦੋਂ ਆਪਾਂ ਨਿਚੋੜਾਂਗੇ ਸ਼ਹਿਦ ਵਿੱਚ ਪਾਈ ਵੀ ਜਾਏਗੀ ਤੇ ਆਪਾਂ ਪਾਣੀ ਨਾਲ ਦੁੱਧ ਨਿਚੋੜਾਂਗੇ ਤੇ ਖਸਖਸ ਕਿਤੇ ਨਹੀਂ ਜਾਂਦੀ। ਜੇ ਇਕੱਠਾ ਵੀ ਪਿਓ ਦੇਵੇ ਤਾਂ ਕੋਈ ਗੱਲ ਨਹੀਂ, 5 ਦਿਨ ਭੇਣਾ ਖੁੱਲਾ ਦੁੱਧ ਪਾ ਕੇ, ਫਿਰ ਉਹਨੂੰ ਬਾਹਰ ਕੱਢ ਕੇ ਤੁਸੀਂ ਗਿਰੀਆਂ ਛਿੱਲ ਕੇ ਤੇ ਉਹਨੂੰ ਗ੍ਰੈਂਡ ਕਰ ਲਓ, ਸਾਰੇ ਨੂੰ ਗ੍ਰੈਂਡ ਕਰਕੇ ਤੇ ਤੁਸੀਂ 200 ਉਹਨੂੰ ਕਿਸੇ ਪਤੀਲੇ ਪਤਾਲੀ ਥਾਲੀ ਪਾਉਂਦੇ ਆਪਣੀ ਚ ਕੜਾਈ ਕਿਸੇ ਚ ਵੀ ਪਾ ਕੇ ਉਹਨੂੰ ਥੋੜੀ ਅੱਗ ਤੇ ਨਾ ਉਹਨੂੰ ਥੋੜਾ ਲਾਓ, ਜਦੋਂ ਉਹਦਾ ਜਿਹੜਾ ਗਿੱਲਾ ਪੁਣ ਹੋਵੇਗਾ ਨਾ ਆਪਾਂ ਨਿਚੋੜ ਕੇ ਦੁੱਧ ਇੰਨਾ ਨਿਚੋੜ ਦੇ ਸੁੱਕਾ ਸੁੱਕਾ ਕਰਕੇ ਉਹਨੂੰ ਗ੍ਰੈਂਡ ਕਰਨਾ, ਫਿਰ ਤੁਸੀਂ ਜਿਹੜੇ ਕੜਾਈ ਚ ਪਾਓਗੇ ਨਾ ਥੋੜੀ ਥੋੜੀ ਅੱਗ ਤੇ ਲਾਓ, ਜਦੋਂ ਵੇਖੋਗੇ ਨਾ ਗਿੱਲਾ ਪੁਣ ਸੁੱਕਣ ਲੱਗ ਪਿਆ ਹੈ ਤਾਂ 200 ਗ੍ਰਾਮ ਘਿਓ ਪਾ ਕੇ ਤੇ ਉਹਨੂੰ ਫਿਰ ਜਿਵੇਂ ਆਪਾਂ ਆਟਾ ਭੁੰਨਣੇ ਆ ਨਾ ਹੌਲੀ ਹੌਲੀ ਮੱਠੀ ਅੱਗ ਤੇ ਥੋੜਾ ਜਿਹਾ ਬਰਾਊਨ ਹੋ ਜਾਏਗੀ ਨਾ, ਤੇ ਉਹਦੇ ਵਿੱਚ ਤੁਸੀਂ 400 ਗ੍ਰਾਮ 500 ਗ੍ਰਾਮ ਖੋਇਆ ਪਾ ਦੇਣਾ। ਜਿਸ ਵੇਲੇ ਉਹ ਖਸਖਸ ਘਿਓ ਵਿੱਚ ਬਰਾਊਨ ਹੋ ਜਾਏਗਾ ਸਾਰਾ ਜਿਹੜਾ ਮਟੀਰੀਅਲ ਹੈਗਾ, ਉਹਨੂੰ ਤੁਸੀਂ ਹਿਲਾਓ, ਥੋੜਾ ਮਿੱਠਾ ਪਾਇਓ ਕਿ ਸਾਰੀਆਂ ਚੀਜ਼ਾਂ ਮਿੱਠੀਆਂ, ਤੇ ਜਦੋਂ ਮਿਕਸ ਹੋ ਜਾਏਗਾ ਨਾ ਖੋਇਆ ਤੁਸੀਂ ਲਾ ਲਓ, ਤੁਹਾਡੀ ਉਹ ਦਵਾਈ ਮਜੂਨ ਬਣ ਗਈ ਹੈ, ਤੁਸੀਂ ਇੰਨੀ ਜਿੰਨੀਆਂ ਬਿਮਾਰੀਆਂ ਦੱਸੀਆਂ ਨੇ ਮਾਈਗ੍ਰੇਨ ਤੱਕ ਸਭ ਨੂੰ ਠੀਕ ਕਰੇਗੀ। ਦੁੱਧ ਨਾਲ ਰਾਤ ਨੂੰ ਲੈ ਕੇ ਸੌਂ ਤੁਸੀਂ, ਕਿਉਂਕਿ ਸਵੇਰੇ ਆਪਾਂ ਤੁਰੇ ਫਿਰਨੇ ਉਹਨਾਂ ਦਵਾਈ ਦੀ ਅਸਰ ਨਹੀਂ ਹੁੰਦਾ ਉਹਨਾਂ, ਰਾਤ ਨੂੰ ਦੁੱਧ ਨਾਲ ਲੈ ਕੇ ਸਵੀਆਂ ਤਾਂ ਸਾਰੇ ਦਿਮਾਗ ਨੂੰ ਸੈਟਿੰਗ ਕਰੇਗੀ। ਮੌਕੇ ਤਾਂ ਮੈਂ ਦੱਸ ਗਏ ਸਾਂ ਤਾਂ ਦੋ ਵਾਰ ਉਹਨਾਂ ਨੇ ਫਿਰ ਪੁੱਛ ਲਿਆ, ਪਤਾ ਨੀ ਸਾਨੂੰ ਤਾਂ ਕੋਈ ਸਮਝ ਨੀ ਆਉਂਦੀ। ਇੱਕ ਤਾਂ ਅਲਵੇਰਾ ਦਾ ਗੁੱਦਾ ਲੈ ਕੇ ਨਾ ਮੌਕਿਆਂ ਤੇ ਘਸਾ ਦਿਓ
ਜੀ।
ਇੱਕ ਅਰੰਡੀ ਦਾ ਤੇਲ ਉੱਤੇ ਮਸਲੋ ਉਹਦੇ, ਜਿਵੇਂ ਰੂ ਰੱਖ ਰੱਖ ਕੇ ਨਾ ਜਿਵੇਂ ਕੋਈ ਚੀਜ਼ ਨੂੰ ਪੁਸ਼ ਕਰੀਦਾ। ਇਹ ਗ੍ਰੀਨ ਐਪਲ ਹੈ, ਉਹਨੇ ਕਿਹਾ ਸੀ ਗ੍ਰੀਨ ਐਪਲ ਦਾ ਲੇਪ ਕਰੋ, ਗਿਲੀ ਲੇਪ ਨਹੀਂ ਕਰੀਦਾ। ਇਹਨੇ ਪੰਜ ਜਗ੍ਹਾ ਤੇ ਕੀਤਾ, ਕਾਲਾਪਨ ਢਾਇਆ, ਇਹਨੇ ਕਾਲੇ ਦਾਗ ਢਾਏ ਨੇ, ਇਹਨੇ ਕਿਲ ਛਾਈਆਂ ਢਾਈਆਂ ਨੇ, ਤੇ ਇਹ ਮੌਕੇ ਵੀ ਇੰਡ ਝੜ ਗਏ ਨੇ। ਇੱਥੇ ਲੇਡੀ ਆਈ ਸੀ ਇੰਡੀਆ ਤੋਂ ਨਵੇਂ ਨਵੇਂ, ਤੇ ਮੈਂ ਗੁਰਦੁਆਰੇ ਮਿਲੀ ਤੇ ਨੀਰੇ ਮੌਕੇ ਹੁੰਦੇ ਮੂੰਹ ਤੇ, ਇੰਨੀ ਸੋਹਣੀ ਜਨਾਨੀ, ਤੇ ਮੈਂ ਉਹਨੂੰ ਦੱਸਿਆ ਮੈਂ ਭੈਣ ਜੀ ਤੁਸੀਂ ਗੁੱਸਾ ਤਾਂ ਨਾ ਕਰਿਆ ਜੇ, ਤੁਸੀਂ ਨਵੇਂ ਆਏ ਹੋ ਪਰ ਆਹ ਵਰਤੋ। ਮਹੀਨਾ ਪੱਕਾ ਉਹਨੇ ਲਾਇਆ ਤੇ ਉਹਦੇ ਸਾਰੇ ਮੌਕੇ ਝੜ ਗਏ ਨੇ ਗ੍ਰੀਨ ਐਪਲ ਦੇ ਜੂਸ ਨਾਲ। ਕਿਉਂ 15 ਦਿਨ ਰੱਖੋ ਖੁੱਲਾ ਵਾੜਾ ਕੱਢ ਕੇ ਦੋ ਤਿੰਨ ਗਲਾਸ, ਉਹ ਬਾਹਰ ਰੱਖਣਾ ਉਹ ਦਵਾਈ ਬਣ ਜਾਏਗੀ। ਸੇਬ ਕਿੰਨੀ ਚੰਗੀ ਚੀਜ਼, ਤੁਸੀਂ ਉਹ ਮੌਕਿਆਂ ਤੇ ਮਾਰਦੇ ਰਹੋ, ਤੁਹਾਡੀ ਬਿਲਕੁਲ ਝੜ ਜਾਣਗੇ ਜਦੋਂ ਉਹਦੇ ਫੇਸ ਤੋਂ ਝੜ ਗਏ ਨੇ। ਇੱਕ ਸਰੋਂ ਦੇ ਤੇਲ ਵਿੱਚ ਨਾ ਇੱਕ ਚੁਟਕੀ ਚੁਟਕੀ ਚੂਨਾ ਕੰਧਾਂ ਵਾਲਾ ਪਾ ਕੇ ਤੁਸੀਂ ਉੱਥੇ ਮੌਕਿਆਂ ਤੇ ਹੀ ਲਾਉਣਾ, ਹੋਰ ਕਿਤੇ ਨੀ ਲਾਉਣਾ। ਤੇ ਉਹਨਾਂ ਦੇ ਮੌਕੇ ਝੜ ਗਏ ਨੇ ਇਹ ਜਿਹੜੇ। ਮੈਂ ਅੱਜ ਤਿੰਨ ਨੁਸਖੇ ਹੀ ਦੱਸਾਂਗੀ, ਬੜੇ ਸੈਡ ਹੋ ਗਏ ਆ। ਜਿਹੜਾ ਕਾਇਮ ਚੂਰਨ ਹੈ ਨਾ, ਇਹ ਆਪਣਾ ਪੁਰਾਣਾ ਨੁਸਖਾ ਜੇ, ਬਹੁਤ ਪੁਰਾਣਾ ਚੂਰਨ ਹੈ, ਕਾਫੀ ਸਿਰਾਂ ਤੋਂ ਉਮਰਾਂ ਤੋਂ ਮੈਂ ਸੁਣਦੀ ਆ ਨੀ। ਸਾਡੇ ਵੈਦ ਜੀ ਵੀ ਦੱਸਦੇ ਹੁੰਦੇ ਸੀ ਵੀ ਤੁਸੀਂ ਚੂਰਨ ਹੀ ਲਓ, 15 ਮਿੰਟ ਚ ਪੇਟ ਜਿਹੜਾ ਤੁਹਾਡਾ ਸਾਫ਼ ਹੋ ਜਾਏਗਾ। ਤੁਸੀਂ ਰਾਤ ਨੂੰ ਜੇ ਘਰ ਕੰਮਾਂ ਤੇ ਹੋ ਤਾਂ ਰਾਤ ਨੂੰ ਇੱਕ ਚਮਚਾ ਛੋਟਾ ਲੈ ਲਓ ਕਾਇਮ ਚੂਰਨ, 15-20 ਮਿੰਟਾਂ ਤੁਹਾਡਾ ਪੇਟ ਸਾਫ਼ ਹੋ ਜਾਏਗਾ। ਤੁਸੀਂ ਰੋਜ਼ ਨਾ ਲਵੋ, ਤੁਸੀਂ 3 ਦਿਨ ਲੈ ਕੇ ਆਪਣੇ ਪੇਟ ਦੀ ਪੁਰਾਣੀ ਕਬਜ਼ ਨੂੰ ਸਾਫ਼ ਕਰ ਲਓ। ਉਸ ਤੋਂ ਪਿੱਛੇ ਤੁਸੀਂ ਜਾਂਗਰੜ ਪਾਊਡਰ ਘਿਓ ਚ ਫਰਾਈ ਕਰ ਲਓ, ਤੇ ਤੁਸੀਂ ਉਹਨੀ ਜਵੈਣ ਪਾ ਲਓ, 1 ਚਮਚਾ ਕਾਲਾ ਨਮਕ ਪਾ ਲਓ। ਜੇ 50-50 ਗ੍ਰਾਮ ਹੈ ਤੇ 1 ਚਮਚ ਕਾਲਾ ਨਮਕ ਪਾਓ। ਫਿਰ ਤੁਸੀਂ ਰੋਜ਼ ਰਾਤ ਨੂੰ 5-10 ਦਿਨ ਤੁਸੀਂ ਲਵੋ ਦੁੱਧ ਨਾਲ, ਜਿਹੜੀ ਤੁਹਾਡੇ ਪੇਟ ਦੀ ਮਾੜੀ ਮੋਟੀ ਕਬਜ਼ ਰਹਿੰਦੀ ਉਹ ਸਾਫ਼ ਹੋ ਜਾਏਗੀ। ਤੇ ਜਿਹੜਾ ਆਹ ਮੈਂ ਦੱਸਣੀ ਨੇ, 200 ਗ੍ਰਾਮ ਕੁਲਕੰਦ, 200 ਗ੍ਰਾਮ ਮਨੱਕਾ ਬੀਜ ਕੱਢ ਕੇ, ਤੇ 100 ਗ੍ਰਾਮ ਸਰਨਾ ਦੇ ਪੱਤੇ, ਤੇ 5 ਚਮਚੇ ਘਿਓ ਪਾ ਕੇ ਚਟਨੀ ਬਣਾ ਲਓ, ਬੜੀ ਸਵਾਦ ਬਣਦੀ। 2 ਚਮਚੇ ਦੁੱਧ ਰਾਤੀ ਖਾਓ, ਜਿਹੜੀ ਅੰਦਰ ਨਾੜੀਆਂ ਨੂੜੀਆਂ ਸਾਰੀਆਂ ਜਿਹੜੀਆਂ ਨੇ ਆਪਣੀਆਂ ਆਂਦੜੀਆਂ ਜਿਹੜੀਆਂ ਨੇ ਉਹ ਸਾਰੀਆਂ ਸਾਫ਼ ਹੋ ਜਾਂਦੀਆਂ, ਨਾਲੇ ਬੜਾ ਅੱਛਾ ਰਹਿੰਦਾ ਇਹਦੇ ਨਾਲ। ਮੈਂ ਆਹ ਇਹ ਤਿੰਨ ਨੁਸਖੇ ਲਿਖ ਲਓ, ਰੋਜ਼ ਹੀ ਕਬਜ਼ ਦਾ ਰੋਲਾ ਪੈਂਦਾ। ਤੇ ਮੈਂ ਕਹਿੰਦੀ ਡਰੋ ਨਾ, ਕਿਸੇ ਕਾਲਰ ਨੇ ਕਿਹਾ ਸੀ ਕਾਇਮ ਚੂਰਨ ਨਾ ਖਾਓ, ਇਹ ਜ਼ਿੰਦਗੀ ਦੀ ਆਪਣਾ ਇੱਕ ਨੁਸਖਾ ਹੈ, ਕੁਛ ਨਹੀਂ ਹੁੰਦਾ। ਸਾਡੇ ਇੱਥੇ ਸਭ ਨੇ ਸ਼ੀਸ਼ੀਆਂ ਭਰ ਭਰ ਲਿਆਂਦੀਆਂ ਤੇ ਰੱਖੀਆਂ ਹੋਈਆਂ ਨੇ। ਨੀਂਦ ਸੌਖਾ ਜਿਹਾ ਇਲਾਜ ਹੈ, ਕੋਈ ਕਹਿੰਦਾ ਐਂ ਕਰੋ ਆ ਕਰੋ, ਕੁਛ ਨਾ ਕਰੋ। ਸੌਂਫ ਤੇ ਮਿਸ਼ਰੀ ਤੇ ਖਸਖਸ ਰਾਤੀ ਦੁੱਧ ਚ ਉਬਾਲ ਕੇ ਪੀ ਲਓ, ਤੁਹਾਨੂੰ ਨੀਂਦ ਆ ਜਾਏਗੀ। ਤੇ ਤੁਸੀਂ ਜੇ ਨਹੀਂ ਆਉਂਦੀ ਨਾ, ਕਿਸੇ ਨੂੰ ਅਸਲੋਂ ਨਹੀਂ ਆਉਂਦੀ, ਫਿਰ ਸੌਂਫ 100 ਗ੍ਰਾਮ, ਬਦਾਮ 100 ਗ੍ਰਾਮ, ਮਿਸ਼ਰੀ 100 ਗ੍ਰਾਮ, ਖਸਖਸ 100 ਗ੍ਰਾਮ ਤੇ ਬਰਮੀ 100 ਗ੍ਰਾਮ ਰਲਾ ਕੇ ਰੱਖ ਲਓ, ਨਾਲੇ ਸਿਰ ਨੂੰ ਤਾਕਤ, ਅੱਖਾਂ ਨੂੰ ਤਾਕਤ, ਨਾਲੇ ਨੀਂਦ ਆਏਗੀ। ਤੇ ਇਹਨੂੰ ਸਾਰੀ ਕੁੱਟ ਕੇ 1 ਚਮਚਾ ਰਹਿ ਦੁੱਧ ਨਾਲ ਲਓ, ਨੀਂਦ ਕਿਉਂ ਨਹੀਂ ਆਉਂਦੀ, ਬਹੁਤ ਨੀਂਦ ਆਉਂਦੀ ਇਹਦੇ ਨਾਲ। ਤੇ ਦੋਨੋਂ ਚੀਜ਼ਾਂ ਹੀ ਵਰਤ ਕੇ ਤੁਸੀਂ ਵੇਖ ਲਓ, ਤੁਹਾਨੂੰ ਆਰਾਮ ਆ ਜਾਏਗਾ। ਉਹ ਕਹਿੰਦੇ ਸੀ ਨਾ ਹੱਥਾਂ 'ਚ ਐਗਜ਼ੀਮਾ, ਤੁਸੀਂ ਰੋਜ਼ ਦੱਸਦੇ ਹੋ ਬੇਟੇ, ਆਪਣਾ ਕੋਕੋਨਟ ਤੇਲ 'ਚ ਮੁਸ਼ਕਪੂਰ ਪਾਓ, ਉਹ ਸਭ ਤੋਂ ਬੈਸਟ ਹੈ। ਥੋੜ੍ਹੀ ਥੋੜ੍ਹੀ ਐਗਜ਼ੀਮਾ ਨੂੰ ਉਹ ਬੜਾ ਢਾ ਦਿੰਦਾ। ਜੇ ਨਹੀਂ ਤਾਂ ਹੈਗਾ ਤਾਰੇ ਮੀਰੇ ਤੇਲ ਦਾ ਵਿੱਚ ਨਾ, ਤੇ ਮੁਸ਼ਕਪੂਰ ਪਾਓ ਤੇ ਗੰਧਕ ਪਾਊਡਰ ਪਾਓ, ਜਿਹਨੂੰ ਜ਼ਿਆਦਾ ਜੇ ਉਹ ਮਾਰੋ, ਜਿਹਨੂੰ ਥੋੜ੍ਹਾ ਹੈ ਉਹ ਮੱਖਣ 100 ਵਾਰੀ ਧੋ ਲਓ, 101 ਵਾਰੀ 200 ਗ੍ਰਾਮ 100 ਗ੍ਰਾਮ ਸੁਹਾਗਾ ਪਾ ਕੇ ਨਾ ਉਹ ਥੋੜੇ ਵਾਲੇ ਮਲਦੇ ਰਹੋ, ਉਹਨਾਂ ਨੂੰ ਬੜਾ ਉਹ ਹੋਵੇਗਾ। ਇੱਕ ਬੇਟਾ ਕਿਸੇ ਨੇ ਕਿਹਾ ਸੀ ਨਾ ਟਿਊਬ ਜਿਵੇਂ ਗਿਲਟੀਆਂ ਨੇ, ਇੱਕ ਬੜੀ ਨਾਜ਼ੁਕ ਜਿਹੀ ਚੀਜ਼ ਹੈ। ਮੈਂ 2-3 ਨੁਸਖੇ ਦੱਸ ਦੇਣੀ, ਉਹ ਖਾ ਕੇ ਵੇਖ ਲੈਣ, ਇਹ ਤਾਂ ਪਿੱਛੋਂ ਕਢਾ ਦੇਣ, ਇੱਥੇ ਕਿਸੇ ਨੇ ਕਢਾਇਆ, ਜੇ ਉਹਨੇ ਬੇਬੀ ਹੋਏ ਹੋਏ ਨੇ ਤਾਂ ਫਿਰ ਉਹ ਸਰਜਰੀ ਕਰਾ ਕੇ ਕਢਾ ਹੀ ਲੈਣ। ਕਾਲੀ ਮਿਰਚ ਤੇ ਨਮਕ, ਕਾਲੀ ਮਿਰਚ ਵਾਲਾ ਨਮਕ ਤੇ ਅਲਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਨਾ ਉਹ ਗਿਲਟੀਆਂ ਵਾਲੇ ਖਾਓ, ਉਹ ਸ਼ਾਇਦ ਹੋ ਸਕਦਾ। ਇੱਕ ਬੇਸਨ ਪਰਕਲੀ ਜ਼ਰੂਰ ਖਾਣ ਤੇ ਇੱਕ ਚੂਨਾ ਖਾਣ, ਇਹਦੇ ਨਾਲ ਇੱਥੇ ਕਿਸੇ ਦਾ ਨਿਕਲਿਆ ਸੀ ਤੇ ਮੈਂ ਲਿਖਿਆ, ਮੈਂ ਸੁਣਿਆ ਸੀ ਤੇ ਮੈਂ ਲਿਖ ਲਿਆ। ਹੁਣ ਕਿਰਨ ਸੌਂ ਰਹੀ ਹੈ ਤੇ ਮੈਂ ਉਹਨਾਂ ਨੂੰ ਦੱਸਣ ਲੱਗੀ ਜੇ ਅੱਜ ਜਿਹੜਾ ਆਪਣਾ ਉਹ ਸਰੀਰ ਹਲਦਾ ਜੇ, ਬੜੀ ਅੱਛੀ ਦਵਾਈ ਹੈ। ਸਾਡਾ ਉੱਥੇ ਰਾਮ ਆਇਆ ਸੀ, ਮੇਰੇ ਚਾਚਾ ਜੀ ਨੂੰ ਵੀ ਸੀ ਸ਼ੁਰੂ ਹੁੰਦੀ, ਇੱਥੇ ਹੁਣ ਕਿਸੇ ਨੂੰ ਹੋਇਆ ਸੀ ਸਾਡੇ ਪਿੰਡ, ਉਹਨੂੰ 2 ਮਹੀਨੇ ਹੋਏ ਸੀ, ਅਜੇ ਤਾਜ਼ਾ ਹੀ ਸੀ। ਇਸੇ ਨੁਸਖੇ ਨਾਲ ਰਾਈਟ ਵੇ ਨੂੰ ਆਰਾਮ ਆ ਗਿਆ। ਜੇ ਪੁਰਾਣਾ ਤਾਂ ਵੀ ਵਰਤੀ ਰੱਖੋ, ਕੋਈ ਗੱਲ ਨਹੀਂ। ਪੱਖੜਾ 1/2 ਚਮਚੇ ਬੱਕਰੀ ਦੁੱਧ ਨਾਲ ਲੈਣਾ, ਇਹ ਸਾਰੀਆਂ ਸਾਈਡ ਇਫੈਕਟ ਹੋਣੀ, ਜਿਵੇਂ ਮਰਜ਼ੀ ਖਾਈ ਚਲੋ, ਦਿਨ 3 ਸਾਰੀ ਖਾ ਲਓ, ਅੱਧੀ ਖਾ ਲਓ, ਜਿਵੇਂ ਮਰਜ਼ੀ। ਪੱਖੜਾ 1/2 ਚਮਚ ਬੱਕਰੀ ਦੁੱਧ ਨਾਲ ਖਾਓ, ਜਿਹਨਾਂ ਨੇ ਸਰੀਰ ਹੱਥ ਸਿਰ ਹਲਦੇ ਨੇ। ਬੋਰ ਦਾ ਦੁੱਧ 5 ਬੂੰਦਾਂ ਲੈ ਕੇ ਨਾ ਪਤਾਸੇ 'ਚ ਪਾ ਕੇ ਖਾ ਲਓ, ਜੇ ਇੰਡੀਆ ਹੈਗਾ ਤਾਂ ਬੋਰ ਦਾ ਦੁੱਧ ਉੱਥੋਂ ਤਾਂ ਮਿਲ ਜਾਏਗਾ, ਤੋੜੋ ਵਿੱਚ ਦੁੱਧ ਨਿਕਲਦਾ। ਤਿਲਾਂ ਦੇ ਤੇਲ ਨਾ ਅੱਕ ਦੇ ਪੱਤੇ ਪਾ ਕੇ ਨਾ 500 ਗ੍ਰਾਮ ਤੇਲ ਲੈ ਲਓ, 8-10 ਪੱਤੇ ਪਾ ਦਿਓ, 6-7 ਪੱਤੇ, 1 ਤੋਲਾ ਫੀਮ ਪਾ ਕੇ ਨਾ ਤੇਲ ਸਾੜ ਲਵੋ, ਤਿਲਾਂ ਦਾ ਤੇਲ, ਫੀਮ ਤੇ ਅੱਕ ਦੇ ਪੱਤੇ, ਉਹਨੂੰ ਸਾਰੇ ਸਰੀਰ ਨੂੰ ਇੰਨੀ ਮਾਲਿਸ਼ ਕਰਕੇ ਨਾ ਉਹਨੂੰ ਸਰਦੀਆਂ ਨੂੰ ਗਰਮ ਕੰਬਲ ਵਲੇਟ ਕੇ ਰਾਤ ਨੂੰ ਸੌਣ ਲਓ, ਬੜਾ ਜ਼ਰੂਰੀ ਆਰਾਮ ਆਵੇਗਾ, ਸਾਡਾ ਨੁਸਖਾ ਵਰਤਿਆ ਹੋਇਆ। ਇੱਕ ਵਿਟਾਮਿਨ ਸੀ ਖਾਓ, ਮਲਟੀਪਰ ਵਿਟਾਮਿਨ ਖਾਓ, ਬਦਾਮ ਅਖਰੋਟ ਸੂਰਜਮੁਖੀ ਦੇ ਬੀਜ ਵੀ ਖਾਓ, ਦੁੱਧ ਨਾਲ ਲੈ ਲਓ। ਇੱਕ ਜੇ ਚਿਕਨ ਖਾਂਦੇ ਨੇ ਉਹਨਾਂ ਦਾ ਫਿਸ਼ ਖਾਣ, ਇੱਕ ਜਿਹਨੂੰ ਆਪਾਂ ਚਿਕਨ ਦਾ ਲੀਵਰ ਕਹਿੰਦੇ ਨਾ ਪੰਜਾਬੀ ਚ, ਆਪਾਂ ਉਹਨੂੰ ਕਹਿੰਦੇ ਹਾਂ ਕਲੇਜੀ ਖਾ ਲਓ, ਉਹ ਬੜੀ ਜ਼ਰੂਰੀ, ਫਿਸ਼ ਬੜੀ ਜ਼ਰੂਰੀ, ਜਿਹਦਾ ਸਰੀਰ ਹਲਦਾ ਹੈ, ਇਹ ਸਾਡਾ ਸਾਰਾ ਨੁਸਖਾ ਵਰਤਿਆ ਹੋਇਆ। ਇੱਕ ਮੈਂ ਦੱਸ ਗਈ ਹਾਂ ਤੁਹਾਨੂੰ ਆਪਣਾ ਜਿਹੜਾ 2 ਅਖਰੋਟ ਤੇ ਬਦਾਮ ਸੂਰਜਮੁਖੀ ਦੇ ਬੀਜ, ਇਹ ਵੀ ਪੀਸ ਕੇ ਦੁੱਧ ਨਾਲ ਖਾਓ, ਮੈਂ ਦੱਸ ਗਈ ਹਾਂ। ਇੱਕ ਚਮਨ ਪਰਾਸ ਬੜੀ ਜ਼ਰੂਰੀ, ਸਵੇਰੇ ਵੀ ਚਮਚਾ ਦੁੱਧ ਨਾਲ ਖਾਣ ਤੇ ਸ਼ਾਮੀ ਵੀ ਖਾਣ, ਤੇ ਉਹਨਾਂ ਨੂੰ ਇਹ ਸਰੀਰ ਵਾਲੀ ਸਾਡੇ ਤੋਂ ਉੱਥੇ ਵਰਤਿਆ ਆਰਾਮ ਆ ਗਿਆ, ਅੱਗੋਂ ਵੇਖੋ ਆਪੋ ਆਪਣੀ। ਇੱਕ ਪਲੀਜ਼ ਮੈਂ ਇੱਕੋ ਹੀ ਰਿਕੁਐਸਟ ਕਰਾਂਗੀ, ਅੰਨਦਾਤਾ ਸਾਨੂੰ ਰੱਬ ਨੇ ਬਖਸ਼ਿਆ ਸੀ ਤੇ ਆਪਾਂ ਨੂੰ ਦਰਵੇਸ਼ਾਂ ਨੂੰ ਮਿਲਿਆ ਸੀ, ਉਹਨਾਂ ਕਿਹਾ ਜੀ ਸਾਡੇ ਹੱਥ ਪੈਰ ਨਹੀਂ ਹੈਗੇ ਤੇ ਬੰਦੇ ਨੂੰ ਬਖਸ਼ਿਆ ਜਾਵੇ, ਆਪਾਂ ਨੂੰ ਮਿਲਿਆ ਹੈ, ਇਹਦੇ ਨਾਲ ਨੁਸਖਾ ਦੱਸਿਆ ਕਰੋ ਵੀ ਤੁਹਾਨੂੰ ਰੋਟੀ ਨਹੀਂ ਪਾਈ, ਤੁਸੀਂ ਆਹ ਦਵਾਈ ਲਵੋ, ਰੋਟੀ ਨਾ ਛਡਾਇਆ ਕਰੋ ਮੈਨੂੰ, ਮੈਂ ਇਹ ਚੀਜ਼ ਨੂੰ ਮੈਂ ਤਾਂ ਚੰਗਾ ਨਹੀਂ ਸਮਝਦੀ, ਆਟੇ ਇੰਨੇ ਆ ਗਏ ਨਾ, ਅਸੀਂ ਜਾਣ ਕੇ ਹੀ ਸਾਨੂੰ ਕੁਛ ਨਹੀਂ ਹੈਗਾ, ਕੋਈ ਸ਼ੂਗਰ ਨਹੀਂ ਕੁਛ ਨਹੀਂ, ਅਸੀਂ ਜਾਣ ਕੇ ਕਦੀ ਰਾਜਾ ਲੈ ਆਉਣੀ ਆ, ਕਦੀ ਮੈਂ ਸਤਨਾਜਾ ਉਹ ਕੀ ਲੈ ਆਉਣੀ, ਸੁਜਾਤਾ ਲੈ ਆਉਣੀ ਆ, ਕਦੀ ਮੈਂ ਹੋਰ ਮੀਟ ਲੈ ਆਉਣੀ, ਅਸੀਂ ਸਾਰੇ ਪਕਾ ਦਿੰਦੇ ਹਾਂ, ਜੇ ਮੈਂ ਲਿਆਉਣੀ ਆ ਗੋਲਡਨ ਟੈਂਪਲ ਤੇ ਮੈਂ ਛੋਲੇ ਦਾ ਪਾਣੀ, ਸੋਹਣੀਆਂ ਰੋਟੀਆਂ ਆ ਰਹੀਆਂ, ਕਣਕ ਦੀ ਰੋਟੀ ਨਾ ਛੱਡੋ, ਮਿੱਸੇ ਆਟੇ ਬੜੇ ਚੱਲੇ ਹੋਏ ਜੇ, ਇੱਕ ਉਹਨੇ ਕਹਿੰਦੇ ਸੀ ਨਾ ਕਾਲਾਪਨ ਦੇ ਦਾਗ ਨੇ ਐਲੋਕੋਨ ਟੂਬ ਲੱਭ ਲੈਣ, ਹੁਣ ਜਿੱਥੇ ਜਿੱਥੇ ਦਾਗ ਨੇ ਲਾਓ ਮਿਲ ਜਾਂਦੀ, ਨਹੀਂ ਮਿਲਦੀ ਤੇ ਪਪੀਤੇ ਦੇ ਬੀਜ ਸਾੜ ਕੇ ਤੇ ਉਹ ਹੀ ਲਾਉਂਦੇ ਰਹਿਣ ਤੇ ਠੀਕ ਹੈ, ਹੁਣ ਕਿਡਨੀ ਦੀ ਪੱਥਰੀ ਲਾਲਤ ਆ ਗਈ ਹੈ, ਅੱਜ ਦੱਸਾਂਗੀ ਤੇ ਸਾਰੇ ਨੋਟ ਕਰ ਲੈਣ, ਤੇ ਤੁਸੀਂ ਮੇਰੀਆਂ ਦਵਾਈਆਂ ਜਿਵੇਂ ਮੈਨੂੰ ਘਰ 'ਚ ਲੋੜ ਪੈਂਦੀ ਜਾਂ ਮੇਰੇ ਬੱਚਿਆਂ ਜਾਂ ਮੇਰੇ ਰਿਸ਼ਤੇਦਾਰਾਂ ਨੂੰ, ਤਾਂ ਮੈਂ ਉਹਦੇ ਪੇਪਰ ਪੜ੍ਹ ਕੇ ਉਹਦੀ ਲਿਖਿਆ ਨੁਸਖਾ ਦਾ ਵਰਤ ਲੈਂਦੀ ਹਾਂ। ਇਸੇ ਤਰ੍ਹਾਂ ਕਰੋ, ਤੁਸੀਂ ਰਿਕਾਰਡ 'ਚ ਸੁਣ ਕੇ ਲਿਖ ਲਿਆ ਕਰੋ, ਜਿਹੜਾ ਕੋਈ ਛੇਤੀ ਨਾਲ ਤੁਹਾਨੂੰ ਲੱਭ ਜਾਏਗਾ ਤੁਸੀਂ ਨੋਟ ਕਰੋ। ਓਲੀਵੇਲ ਦੇ ਤੇਲ 'ਚ ਨਾ ਨਿੰਬੂ ਨੂੰ ਚੋੜ ਕੇ ਕਿਸੇ ਨੇ ਲਿਆ ਤਾਂ ਉਹਦੀ ਵੀ ਪੱਥਰੀ ਨਿਕਲ ਗਈ, ਫਟ ਗਈ। ਜੌਂ ਖਾਰ ਪਖੜਾ ਮਿਕਸ ਕਰੋ, 1/2 ਚਮਚਾ ਬੱਕਰੀ ਦੇ ਦੁੱਧ ਕੱਚੀ ਲੱਸੀ ਨਾਲ ਖਾਓ, ਇਹ ਨੁਸਖੇ ਸਾਡੇ ਸਾਰੇ ਵਰਤੇ, ਮੈਂ ਅੱਜ ਪੇਪਰ ਬਣਾ ਕੇ ਹੀ ਰੱਖਿਆ ਸੀ, ਮੈਂ ਕਿਹਾ ਹੁਣ ਆਖਾਂਗੀ ਅੱਜ ਤੁਸੀਂ ਰਿਕਾਰਡ ਕਰੋ ਤੇ ਮੁੜ ਕੇ ਇਹਨੂੰ ਨਾ ਪੁੱਛਿਆ ਜੀ, ਬਹੁਤ ਲੋਕ ਸੁਣਦਾ ਹੈ। ਦਹੀਂ ਦੀ ਸੰਘਣੀ ਲੱਸੀ ਵਿੱਚ ਨਾ 1 ਚਮਚ ਹੈ ਨਾ, ਤੁਸੀਂ ਉਹ ਘੋਲੋ ਜੌਂ ਖਾਰ, ਪੱਥਰ ਚੜ੍ਹਦੇ ਪੱਤੇ ਜਿਹੜੇ ਨੇ ਨਾ ਉਹਨੇ 2 ਚਮਚ ਤੁਸੀਂ ਉਹਨਾਂ ਨੂੰ ਕੱਢੋ, ਰਸ ਤੇ ਰੋਜ਼ ਪੀ ਲਓ। ਕਿਡਨੀ ਦੀ ਪੱਥਰੀ ਜਿਹੜੀ ਨਾ ਉਹਦੇ ਤੁਸੀਂ ਕਲਮੀ ਛੋਰਾ ਤੇ ਜੌਂ ਖਾਰ ਪਾ ਕੇ ਵੀ ਨਾ ਤੁਸੀਂ ਉਹ ਵੀ ਤੁਸੀਂ ਕੱਚੀ ਲੱਸੀ ਨਾਲ ਲੈ ਸਕਦੇ ਜੀ, ਇਹਦੇ ਨਾਲ ਵੀ ਨਿਕਲ ਗਈਆਂ ਨੇ ਆਪਣੀਆਂ ਪੱਥਰੀਆਂ। ਇੱਕ ਜਾਮਨ, ਮੈਂ ਹੁਣ ਸਾਰਾ ਨੁਸਖਾ ਹੀ ਅੱਜ ਬਣਾ ਕੇ ਰੱਖਿਆ ਸੀ, ਮੈਂ ਸਾਰਾ ਹੀ ਲਾਸਟ ਨੁਸਖਾ ਦੱਸਣ ਲੱਗੀ ਹਾਂ, ਅੱਜ ਕਰ ਲਿਆ। ਸੰਘਣੀ ਲੱਸੀ ਵਿੱਚ ਨਾ ਜੌਂ ਖਾਰ 1 ਚਮਚਾ ਪਾ ਕੇ ਨਾ ਕਿਡਨੀ ਦੀ ਪੱਥਰੀ ਵਾਸਤੇ ਦੱਸ ਰਹੀ ਹਾਂ ਸਾਰਾ। ਜਾਮਨ ਦੀ ਗੁਟਲੀ ਪੀਸੋ, 1 ਚਮਚ ਪਾਣੀ ਨਾਲ ਲਓ, ਪੱਥਰੀ ਨਿਕਲੇਗੀ ਕਿਡਨੀ ਦੀ। ਪੱਥਰ ਚੜ੍ਹਦੇ ਪੱਤੇ ਦੱਸ ਗਈਆਂ, ਜੇ ਹੋਰ ਨਹੀਂ ਕਰਨਾ ਤੇ 9 ਕੌਡੀਆਂ ਤੁਸੀਂ 1 ਲੀਟਰ ਪੀਲੇ ਨਿੰਬੂ ਦੇ ਰਸ ਚ ਡਬੇੜ ਕੇ ਰੱਖੋ 3 ਦਿਨ, ਫਿਰ ਉਹਨੂੰ ਪੁਣ ਕੇ 1 ਚਮਚਾ ਸਵੇਰੇ ਪੀ ਲਓ, ਛੋਟੇ 2 ਪੀਸ ਰੱਖਦੇ ਜੇ, ਤੁਹਾਡਾ ਇਹਦੇ ਨਾਲ ਪੱਥਰੀਆਂ ਨਿਕਲ ਗਈਆਂ। ਅੱਜ ਤੁਹਾਨੂੰ ਮੈਂ ਸਾਰਾ ਨੁਸਖਾ ਦੱਸਿਆ, ਇਹਨੂੰ ਨੋਟ ਕਰੋ। ਓਕੇ ਬੇਟੇ, ਜਿਹੜੀ ਉਹ ਦੱਸਿਆ ਨਾ ਫਲੈਰੀ, ਉਹ ਮੈਂ ਲਾਸਟ ਤੁਹਾਨੂੰ ਦੱਸ ਦਿਆਂਗੀ ਜਾਂਦਿਆਂ, ਮੈਂ ਰੋਜ਼ ਦੱਸਦੇ ਹਾਂ, ਪਤਾ ਨਹੀਂ ਕਿਉਂ ਨਹੀਂ ਕਰ। ਜੌਂ ਖਾਰ ਤੇ ਪੱਖੜਾ ਜਿਹੜਾ ਹੈ ਨਾ, ਇਹ ਵੀ ਮਿਕਸ ਕਰਕੇ 1/2 ਚਮਚਾ ਬੱਕਰੀ ਦੁੱਧ ਨਾਲ ਲਓ, ਕੱਚੀ ਲੱਸੀ ਨਾਲ ਲਵੋ। ਮੈਂ ਕਿਡਨੀ ਦੀ ਪੱਥਰੀ ਸਾਰੀ ਦੱਸੀ ਮੈਂ, ਤੇ ਮੈਂ ਫਲੈਰੀ ਲਾਸਟ ਦੱਸ ਦਿਆਂਗੀ। ਓਕੇ ਬੇਟੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਇਹ ਪ੍ਰੋਗਰਾਮ ਦੁਬਾਰਾ ਵੀ ਆਉਂਦਾ ਹੈ ਐਤਵਾਰ ਨੂੰ, ਉਸ ਵੇਲੇ ਵੀ ਤੁਸੀਂ ਸੁਣ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਅਮਰਦੀਪ।
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਅਮਰ।
ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਆ?
ਠੀਕ ਹੈ ਜੀ।
ਮੈਂ ਅੱਜ 2 ਫੀਡਬੈਕ ਦੇਣੀਆਂ ਸੀਗੀਆਂ ਤੇ ਪੁੱਛਣਾ ਵੀ ਸੀਗਾ।
ਹਾਂਜੀ।
ਮਤਲਬ ਮੈਂ ਆਪਣੇ ਬੇਟੇ ਲਈ ਪੁੱਛਿਆ ਸੀਗਾ, ਉਹਨੂੰ ਖਾਂਸੀ ਬਹੁਤ ਰਹਿੰਦੀ ਸੀਗੀ, ਮਤਲਬ ਮੈਂ ਕਾਲ ਕੀਤੀ ਸੀ ਤੁਹਾਨੂੰ ਤੇ ਕਿਸੇ ਨੇ ਚਵਨਪ੍ਰਾਸ਼ ਖਾਣ ਨੂੰ ਕਿਹਾ ਸੀਗਾ।
ਹਾਂਜੀ।
ਤੇ ਉਹਦੇ ਨਾਲ ਉਹ ਬਿਲਕੁਲ ਠੀਕ ਹੋ ਗਿਆ, ਮਤਲਬ 3-4 ਦਿਨ ਚ, ਪਰ ਮੈਂ ਹਲੇ ਵੀ ਦੇ ਰਹੀ ਹਾਂ।
ਠੀਕ ਹੈ ਜੀ।
ਤੇ ਮਤਲਬ 2-3 ਮਹੀਨਿਆਂ ਤੋਂ ਮੈਂ ਇਹਨੂੰ ਐਂਟੀਬਾਇਓਟਿਕ ਹੀ ਦੇ ਰਹੀ ਸੀ, ਮਤਲਬ ਬਹੁਤ ਪ੍ਰੋਬਲਮ ਸੀਗੀ, ਪਰ ਉਹਦੇ ਨਾਲ ਠੀਕ ਹੋ ਗਿਆ ਉਹ, ਤੇ ਮੈਂ ਥੈਂਕਸ ਕਰਦੀ ਹਾਂ ਜਿਹਨੇ ਦੱਸਿਆ ਸੀ।
ਥੈਂਕ ਯੂ ਜੀ। ਹਾਂਜੀ।
ਤੇ ਇੱਕ ਸੀਗਾ, ਮਤਲਬ ਮੇਰੇ ਮੰਮੀ ਨੂੰ ਵੀ ਨੀਂਦ ਦੀ ਪ੍ਰੋਬਲਮ ਆ ਸੀਗੀ, ਮਤਲਬ ਉਹ ਗੋਲੀ ਖਾ ਕੇ ਸੌਂਦੇ ਸੀਗੇ, ਤੇ ਉਹਨਾਂ ਨੇ ਟਰਾਈ ਕੀਤਾ ਸੀਗਾ ਵੀ ਬਦਾਮ ਖਸਖਸ ਤੇ ਇੱਕ ਕੱਦੂਆਂ ਦੇ ਬੀਜ ਹਨਾ ਮਗ ਜੀ ਹੁੰਦੇ ਨੇ ਮਤਲਬ ਉਹਨਾਂ ਨੇ ਇੱਕੋ ਜਿਹਾ ਲੈ ਲਿਆ ਮਤਲਬ 100-100 ਗ੍ਰਾਮ ਤੇ ਪਾਊਡਰ ਬਣਾ ਕੇ ਉਹ ਗਰਮ ਪਾਣੀ ਨਾਲ ਲੈ ਲੈਂਦੇ ਸੀ ਮਤਲਬ 4-5 ਵਜੇ ਸ਼ਾਮ ਨੂੰ ਇੱਕ ਚਮਚਾ ਤੇ ਉਹਨਾਂ ਨੂੰ ਹੁਣ ਨੀਂਦ ਆ ਜਾਂਦੀ ਹੈ 5-6 ਘੰਟੇ ਮਤਲਬ ਬਿਨਾਂ ਗੋਲੀ ਤੋਂ
ਠੀਕ ਹੈ ਜੀ
ਤੇ ਇੱਕ ਮੈਂ ਪੁੱਛਣਾ ਸੀਗਾ ਮਤਲਬ ਮੇਰੇ ਫਰੈਂਡ ਆ ਉਹਨਾਂ ਦੇ ਬੇਟਾ 6 ਸਾਲ ਦਾ ਉਹਨਾਂ ਦਾ ਸੀਜ਼ਰ ਸਟਾਰਟ ਹੋ ਗਿਆ ਤੇ ਮਤਲਬ ਹਲੇ ਸਟਾਰਟ ਹੀ ਆ ਤੇ ਡਾਕਟਰ ਨੇ ਕਿਹਾ ਵੀ 2 ਸਾਲ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਣਾ ਤੇ ਉਹਦੇ ਲਈ ਜੇ ਕਿਸੇ ਨੂੰ ਕੋਈ ਹੋਮ ਰੈਮਡੀ ਪਤਾ ਹੋਵੇ ਹਨਾ ਤੇ ਇੱਕ ਬੱਚਾ ਹੋਰ ਆ ਉਹ ਵੀ 6 ਸਾਲ ਦਾ ਹੀ ਆ ਤੇ ਉਹਨੂੰ ਨਾ ਮਤਲਬ ਐਲਰਜੀ ਹੋ ਜਾਂਦੀ ਆ ਅੱਖਾਂ ਦੇ ਥੱਲੇ ਮਤਲਬ ਜਿਵੇਂ ਸਕਿਨ ਫਟੀ ਫਟੀ ਜੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਗਰਦਨ ਤੇ ਵੀ ਆ ਤੇ ਨਾਲੇ ਉਹ ਜੇ ਕੁਛ ਖਾਣ ਮਤਲਬ ਖਾਣ ਤੋਂ ਬਾਅਦ ਉਹਦਾ ਢਿੱਡ ਦੁਖਣ ਲੱਗ ਜਾਂਦਾ ਪਤਾ ਨੀ ਕੋਈ ਐਲਰਜੀ ਆ ਵੀ ਮਤਲਬ ਜੇ ਉਹਦੇ ਲਈ ਕਿਸੇ ਨੂੰ ਕੁਛ ਨੌਲੇਜ ਹੋਵੇ ਹਨਾ ਪਤਾ ਹੋਵੇ ਤੇ ਇੱਕ ਮੈਂ ਪੁੱਛਣਾ ਸੀ ਮੇਰੀਆਂ ਅੱਖਾਂ ਦੇ ਥੱਲੇ ਨਾ ਹਲਕੇ ਜੇ ਮਤਲਬ ਫਿੰਸੀਆਂ ਨੀ ਕਹਿ ਸਕਦੇ ਮਤਲਬ ਦਾਣੇ ਦਾਣੇ ਜੇ ਬਣੇ ਹੋਏ ਨੇ ਹਾਂਜੀ ਉਹਨਾਂ ਲਈ ਮੈਂ ਕੀ ਕਰ ਸਕਦੀ ਹਾਂ ਤੇ ਮੇਰੇ ਕੁਐਸਚਨ ਸੀਗੇ ਹਾਂਜੀ ਥੈਂਕ ਯੂ
ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਹਾਂਜੀ ਜ਼ਰੂਰ ਦੱਸਿਓ ਜੀ ਬੱਚਿਆਂ ਦਾ ਵੀ ਇਹਨਾਂ ਨੇ ਪੁੱਛਿਆ ਹੈਗਾ ਤੇ ਕੁਛ ਇਹਨਾਂ ਨੇ ਹੋਰ ਵੀ ਬਿਮਾਰੀਆਂ ਬਾਰੇ ਪੁੱਛਿਆ ਕਿਸੇ ਨੂੰ ਵੀ ਪਤਾ ਹੋਇਆ ਤਾਂ ਜ਼ਰੂਰ ਦੱਸ ਦਿਓ ਅਤੇ ਜਿਸ ਤਰ੍ਹਾਂ ਇਹਨਾਂ ਨੇ ਫੀਡਬੈਕ ਦਿੱਤੀ ਹੈ ਨਾ ਪਲੀਜ਼ ਜ਼ਰੂਰ ਤੁਸੀਂ ਉਹ ਫੀਡਬੈਕ ਵੀ ਜ਼ਰੂਰ ਦੇਵੋ ਕਿਹੜੀ ਚੀਜ਼ ਤੁਸੀਂ ਲਈ ਸੀ ਰਾਮ ਆਇਆ ਬਲਵੰਤ ਕੌਰ ਜੀ ਬੇਅੰਤ ਕੌਰ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ
ਭੈਣ ਜੀ ਮੈਂ ਉਹ ਪੁੱਛਣਾ ਵਾ ਵੀ ਭਾਜੀ ਨੇ 2 ਵੀਕਾਂ ਬਾਅਦ ਕਿਹਾ ਸੀ ਨਾ ਵੀ ਕਲੌਂਜੀ ਦਾ ਤੇਲ ਲਿਆ ਕੇ ਤਾਂ ਉਹ ਦੁੱਧ ਚ ਬਣਾ ਕੇ ਪੀ ਲਿਓ ਪਾ ਕੇ ਚਮਚਾ ਇੱਕ ਤੇ ਉਹ ਮੈਂ ਪੁੱਛਣਾ ਮੈਂ ਤੇਲ ਤਾਂ ਮੈਂ ਲੈ ਆਈ ਆ ਮੇਰੇ ਨਾ ਮੂੰਹ ਦੇ ਵਿੱਚ ਛਾਲੇ ਆ
ਅੱਛਾ ਜੀ
ਤੇ ਉਹ ਛਾਲਿਆਂ ਨੂੰ ਵੀ ਆਰਾਮ ਕਰ ਦੂ ਜੇ ਮੈਂ ਕਲੌਂਜੀ ਦਾ ਉਹ ਵੀ ਦੁੱਧ ਦੇ ਵਿੱਚ ਤੇਲ ਪਾ ਕੇ ਪੀ ਲਵਾਂ
ਉਹ ਤਾਂ ਤੁਸੀਂ ਓਦਾਂ ਪੀ ਲਿਆ ਕਰੋ ਦੁੱਧ ਚ ਪਾਉਣ ਦੀ ਲੋੜ ਹੀ ਨੀ ਤੁਹਾਨੂੰ ਸਵਾਦ ਹੀ ਨੀ ਉਹਦਾ ਕੋਈ ਵੀ
ਅੱਛਾ ਜੀ
ਹਾਂ ਜੇ ਛਾਲੇ ਨਾ ਵੀ ਹਟੇ ਨਾ ਤੁਹਾਨੂੰ ਹੋਰ ਕਈਆਂ ਚੀਜ਼ਾਂ ਤੋਂ ਰਾਮਾ ਜਾਣਾ
ਹਾਂਜੀ ਛਾਲੇ ਵੀ
ਉਹ ਵੀ ਪੁੱਛ ਲੈਨੇ ਆਪਾਂ ਹਾਂਜੀ
ਹਾਂਜੀ ਉਹ ਜਿੱਦਾਂ ਨਾ ਮੋਕੇ ਹੁੰਦੇ ਐਦਾਂ ਮੂੰਹ ਦੇ ਵਿੱਚ ਹੋਏ ਪਏ ਸਾਰੇ
ਠੀਕ
ਜੀਭ ਦੇ ਸੱਟਾਂ ਤੇ ਤਾਂ ਹੋਏ ਪਏ ਆ ਸਾਰੇ
ਠੀਕ ਆ
ਤੇ ਉਹ ਮੈਂ ਪੁੱਛਦੀ ਆ ਵੀ ਮੈਂ ਕਿਹਾ ਵੀ ਜੇ ਭਾਜੀ ਦੱਸ ਦੇਣ ਤਾਂ ਵੀ ਉਹਦੇ ਨਾਲ ਰਾਮ ਆ ਜੂ ਫਿਰ ਮੈਂ ਪੀ ਸਕਦਾ ਪੀ ਲੈਨੀ ਆ
ਨਹੀਂ ਨਹੀਂ ਤੁਸੀਂ ਓਦਾਂ ਵੀ ਪੀ ਲੈ ਤੁਹਾਨੂੰ ਬਹੁਤ ਚੀਜ਼ਾਂ ਤੋਂ ਰਾਮ ਆ ਜਾਣਾ
ਉਹ ਗਰਮ ਤਾਂ ਨੀ ਭੈਣ ਜੀ ਵੀ ਜਿਆਦਾ ਨਾ ਹੋ ਜਾਣ ਕਈ ਕਹਿੰਦੇ ਆ ਨਾ ਵੀ ਗਰਮ ਆ ਵੀ
ਹੁਣ ਤਾਂ ਠੰਡ ਆ ਗਈ
ਓਕੇ ਹਾਂਜੀ ਹਾਂਜੀ
ਹੁਣ ਤਾਂ ਵੈਸੇ ਮੌਸਮ ਬਦਲ ਗਿਆ ਹਾਂਜੀ ਹੋਰ ਪੁੱਛ ਵੀ ਲੈਨੇ ਆ ਹਾਂਜੀ ਇੱਕ ਚਮਚਾ ਪੀ ਲਓ ਅੱਧਾ ਪੀ ਲਓ ਤੁਹਾਨੂੰ
ਹੋਰ ਪੈਣ ਲੱਗੇ ਪੀ ਲਈਏ
ਹਾਂਜੀ ਪੈਣ ਲੱਗੇ ਪੀ ਲਓ ਦਿਨੇ ਵੀ ਪੀ ਲਓ ਕੋਈ ਗੱਲ ਨਹੀਂ ਕੋਸਾ ਪਾਣੀ ਵੀ ਪੀ ਸਕਦੇ ਆ ਬਾਕੀ ਆਪਾਂ ਪੁੱਛ ਵੀ ਲੈਨੇ ਬਾਕੀਆਂ ਨੂੰ
ਓਕੇ ਓਕੇ ਭਾਜੀ
ਥੈਂਕ ਯੂ ਬਿਆਂਤੀ ਥੈਂਕ ਯੂ ਜੀ ਤੇ ਆਪਾਂ ਇੱਕ ਬ੍ਰੇਕ ਲੈਣੀ ਜਿਹੜੇ ਹੋਲ ਤੇ ਪਲੀਜ਼ ਹੋਲ ਤੇ ਬਣੇ ਰਹਿਣਾ ਜਿਨ੍ਹਾਂ ਨੇ ਹਜੇ ਫੀਡਬੈਕ ਦੇਣੀ ਆ ਫੀਡਬੈਕ ਦਿਓ ਜੀ ਜਿਨ੍ਹਾਂ ਨੇ ਹਜੇ ਕੋਈ ਇਲਾਜ ਦੱਸਣਾ ਆ ਪਲੀਜ਼ ਤੁਸੀਂ ਵੀ ਦੱਸ ਦਿਓ 408-272-5501 ਬ੍ਰੇਕ ਤੋਂ ਬਾਅਦ
ਇਸ ਹੌਟ ਟਰੱਕਿੰਗ ਮਾਰਕੀਟ ਦੇ ਵਿੱਚ ਜੇਕਰ ਤੁਸੀਂ ਨਵੇਂ ਫਰੇਟਲਾਈਨਰ ਦੇ ਟਰੱਕ ਲੱਭ ਰਹੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਸਿੱਖ ਟਰੱਕਰਸ ਗਰੁੱਪ ਵਾਲੇ ਐਡਮ ਡੇਵਿਡਸਨ ਤੁਹਾਡੀ ਇਸ ਵਿੱਚ ਮਦਦ ਕਰਨਗੇ ਇਹ ਟਰੱਕਰਸ ਫਲੀਟ ਓਨਰਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਤੁਹਾਨੂੰ ਫਾਸਟ ਡਿਲੀਵਰੀ ਅਤੇ ਬਹੁਤ ਹੀ ਵਧੀਆ ਕਸਟਮਰ ਸਰਵਿਸ ਦੇ ਸਕਣ ਤੇ ਪੰਜਾਬੀ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਟਰੱਕ ਖਰੀਦਣ ਦਾ ਤਜਰਬਾ ਬਹੁਤ ਹੀ ਵਧੀਆ ਮਾਹੌਲ ਦੇ ਕੇ ਬਣਾਉਂਦੇ ਨੇ ਪੰਜਾਬੀਆਂ ਨੂੰ ਬਹੁਤ ਸਾਰੇ ਟਰੱਕ ਵੇਚ ਕੇ ਇਹ ਪੰਜਾਬੀ ਭਾਈਚਾਰੇ ਵਿੱਚ ਆਪਣੀ ਥਾਂ ਮਜ਼ਬੂਤ ਕਰ ਚੁੱਕੇ ਹਨ ਅਤੇ ਇੱਦਾਂ ਹੀ ਮਜ਼ਬੂਤ ਰੱਖਣਾ ਚਾਹੁੰਦੇ ਹਨ ਜੇ ਤੁਸੀਂ ਵੀ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸਿੱਖ ਟਰੱਕਰਸ ਵਾਲੇ ਐਡਮ ਡੇਵਿਡਸਨ ਨੂੰ 1-844-TRUCKS-0 1-844-TRUCKS-0 1-844-878-2570 1-844-878-2570 ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ sikhtruckers.com ਟਰੱਕਰ ਵੀਰਾਂ ਲਈ ਖੁਸ਼ਖਬਰੀ ਹੁਣ ਟਰੱਕ ਅਤੇ ਟ੍ਰੇਲਰ ਦੇ ਲੋਨ ਕਰਾਉਣੇ ਹੋਏ ਆਸਾਨ ਖੁੱਲ ਚੁੱਕਾ ਹੈ ਸਿੰਗ ਲੈਂਡਿੰਗ ਜੋ ਕਿ ਹਰ ਤਰ੍ਹਾਂ ਦੇ ਕਮਰਸ਼ੀਅਲ ਟਰੱਕ ਅਤੇ ਟ੍ਰੇਲਰ ਦੇ ਲੋਨ ਬਹੁਤ ਹੀ ਤੇਜ਼ੀ ਦੇ ਨਾਲ ਅਪਰੂਵਲ ਕਰਾ ਕੇ ਦਿੰਦੇ ਹਨ ਚਾਹੇ ਵਰਕ ਪਰਮਿਟ ਤੇ ਹੋ ਜਾਂ ਬੈਡ ਕ੍ਰੈਡਿਟ ਹੈ ਇਹ ਤਾਂ ਵੀ ਤੁਹਾਡੀ ਲੋਨ ਕਰਾਉਣ ਦੇ ਵਿੱਚ ਮਦਦ ਕਰਨਗੇ ਤਾਂ ਅੱਜ ਹੀ ਕਾਲ ਕਰੋ ਸਿੰਗ ਲੈਂਡਿੰਗ ਸਟਾਕਟਨ ਵਾਲੇ ਕਾਲ 209-490-5880 ਜਾਂ 1-888-344-2710 1-888-344-2710 ਸਿੰਗ ਲੈਂਡਿੰਗ ਸਟਾਕਟਨ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500 ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਸਕਾਈ ਟ੍ਰਾਂਸਪੋਰਟ ਸੋਲਿਊਸ਼ਨਸ ਟ੍ਰੇਸੀ ਇਹ ਤੁਹਾਡੀ ਨਵੀਂ ਟਰੱਕਿੰਗ ਕੰਪਨੀ ਖੋਲਣ ਦੇ ਵਿੱਚ ਹੈਲਪ ਕਰਦੇ ਹਨ। IRP ਪਲੇਟਸ ਸੇਮ ਡੇ ਲੈ ਸਕਦੇ ਹੋ। ਹਰ ਤਰ੍ਹਾਂ ਦੇ ਟਰੱਕਿੰਗ ਪਰਮਿਟਸ ਲੈਣ ਦੇ ਲਈ ਡਰੱਗ, ਅਲਕੋਹਲ ਅਤੇ ਰੈਂਡਮ ਟੈਸਟਿੰਗ ਦੇ ਵਿੱਚ ਹੈਲਪ, ਕੁਆਟਰਲੀ ਇਫਟਾ ਫਾਈਲਿੰਗ, ਆਡਿਟ ਕੰਪਲਾਈਂਸ, ਕਾਰਪੋਰੇਟ ਅਤੇ LLC ਫਾਈਲਿੰਗ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਇਹ ਸਾਰੀਆਂ ਸੇਵਾਵਾਂ ਲੈਣ ਦੇ ਲਈ ਅੱਜ ਹੀ ਕਾਲ ਕਰੋ ਸਕਾਈ ਟ੍ਰਾਂਸਪੋਰਟ ਸੋਲਿਊਸ਼ਨਸ ਟ੍ਰੇਸੀ ਵਾਲੇ, ਜਿਨ੍ਹਾਂ ਦਾ ਨੰਬਰ 209-855-6938, 209-855-6938। ਇਹਨਾਂ ਦਾ ਪਤਾ ਹੈ 2680 ਨਾਰਥ ਟ੍ਰੇਸੀ ਬੁਲੇਵਾਰਡ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, ਸਕਾਈ ਟ੍ਰਾਂਸਪੋਰਟ ਸੋਲਿਊਸ਼ਨਸ 209-855-6938, 209-855-6938। ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ skytransportsolutions.com। ਖੁਸ਼ਖਬਰੀ, ਖੁਸ਼ਖਬਰੀ, ਖੁਸ਼ਖਬਰੀ! ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੰਟੀਕਾ ਵਿੱਚ ਸਨਸ਼ਾਈਨ ਆਟੋ ਕੇਅਰ ਰਿਪੇਅਰ ਦੀ ਦੁਕਾਨ ਹੈ। ਪੰਜਾਬੀ ਵੀਰਾਂ ਦੀ ਇਹ ਦੁਕਾਨ ਪਿਛਲੇ 40 ਸਾਲਾਂ ਤੋਂ ਹੈ। ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ, ਟਰੱਕਾਂ, ਟ੍ਰੇਲਰਸ ਦੀ ਪੂਰੀ ਰਿਪੇਅਰ ਸਰਵਿਸ ਕੀਤੀ ਜਾਂਦੀ ਹੈ। ਇਹਨਾਂ ਦੇ ਮਕੈਨਿਕ ਵੀ ਬਹੁਤ ਤਜਰਬੇਕਾਰ ਹਨ। ਇਹਨਾਂ ਕੋਲ ਕਾਰਾਂ, ਟਰੱਕਾਂ, ਟਰੱਕ ਟ੍ਰੇਲਰਸ ਦੇ ਸਾਰੇ ਪਾਰਟਸ ਮੌਜੂਦ ਹਨ। ਕੰਮ ਬੜਾ ਹੀ ਭਰੋਸੇਯੋਗ ਅਤੇ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਨਜ਼ਦੀਕੀ ਕਸਟਮਰਾਂ ਨੂੰ ਖੁਦ ਲਿਆਉਣ ਅਤੇ ਛੱਡ ਕੇ ਆਉਣ ਦਾ ਵੀ ਖਾਸ ਪ੍ਰਬੰਧ ਹੈ। ਪੰਜਾਬੀ ਰੇਡੀਓ USA ਦੀ ਐਡ ਦਾ ਹਵਾਲਾ ਦੇਣ ਤੇ 5% ਦੀ ਛੋਟ। ਹੋਰ ਜਾਣਕਾਰੀ ਲਈ ਕਾਲ 209-239-1551, 209-239-1551, ਐਡਰੈਸ 1003 ਮੋਫਿਟ ਬੁਲੇਵਾਰਡ, ਮੰਟੀਕਾ, ਸਨਸ਼ਾਈਨ ਆਟੋ ਕੇਅਰ ਰਿਪੇਅਰ, ਮੰਟੀਕਾ।
ਤੁਸੀਂ ਸੁਣ ਰਹੇ ਹੋ KOBU ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM।
ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ, ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ ਜਾਂ ਸਾਨੂੰ ਛੋਟੀਆਂ ਮੋਟੀਆਂ ਕੋਈ ਨਾ ਕੋਈ ਪ੍ਰੋਬਲਮਸ ਹੈਗੀਆਂ ਤੇ ਉਹਨਾਂ ਬਾਰੇ ਆਪਾਂ ਜ਼ਰੂਰ ਪੁੱਛਦੇ ਹਾਂ। ਉਹਨਾਂ ਬਾਰੇ ਤੁਸੀਂ ਵੀ ਜ਼ਰੂਰ, ਜੇ ਕਿਸੇ ਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ। ਡਾਕਟਰ ਸਾਡੇ ਕੋਈ ਹੁੰਦਾ ਨਹੀਂ ਗਾ, ਇਹ ਸਿਰਫ ਹੋਮ ਰੈਮਡੀ ਦੀਆਂ ਐਲੋਪੈਥੀ ਦਵਾਈ ਨੂੰ ਕਿਵੇਂ ਘੱਟ ਕਰਨਾ, ਕਿਵੇਂ ਉਸ ਤੋਂ ਪਰੇ ਹੋਣਾ ਆ, ਉਸ ਦੀ ਆਪਾਂ ਗੱਲਬਾਤ ਕਰਦੇ ਹਾਂ। ਆਮ ਹੀ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਆ, ਬਲੱਡ ਸ਼ੂਗਰ ਆ, ਟਾਈਪ 2 ਅਤੇ ਟਾਈਪ 1 ਵੀ ਹੈਗੀ ਆ, ਪਰ ਟਾਈਪ 2 ਵਾਲੇ ਜਿਹੜੇ ਆ ਉਹ ਜ਼ਿਆਦਾ ਆ, ਜਾਂ ਬਹੁਤਿਆਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਆ, ਇਹ ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਵੱਡੀਆਂ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ। ਅਤੇ ਉਹਨਾਂ ਦੇ ਜਿਸ ਦੇ ਕੋਲ ਵੀ ਕੋਈ ਇਲਾਜ ਹੁੰਦਾ ਤਾਂ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਉਸੇ ਦੇ ਨਾਲ ਨਾਲ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ, ਕਿਸੇ ਦਾ ਕੋਈ ਬਲਬ ਘੱਟ ਕੰਮ ਕਰਦਾ ਆ, ਕਿਸੇ ਦੇ 2 ਕੰਮ ਕਰਦੇ, 3 ਕਰਦੇ ਆ, ਉਹਨਾਂ ਨੂੰ ਉਹਨਾਂ ਦੀ ਸਿਹਤ ਕਿਵੇਂ ਠੀਕ ਰੱਖੀ ਜਾਵੇ, ਜੇ ਕਿਸੇ ਨੂੰ ਪਤਾ ਹੁੰਦਾ ਤਾਂ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਡਾਕਟਰ ਕੋਈ ਨਹੀਂ, ਸਿਰਫ ਤੇ ਸਿਰਫ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗ ਸੀ ਇਹਨਾਂ ਚੀਜ਼ਾਂ ਨੂੰ ਵਰਤਦੇ ਸੀਗੇ। ਆਪ ਚੀਜ਼ਾਂ ਲਿਆ ਕਰੋ, ਕੁੱਟਿਆ ਕਰੋ, ਸਰੀਰ ਦੇ ਹਿਸਾਬ ਨਾਲ ਖਾਇਆ ਕਰੋ। ਕਿਸੇ ਚੀਜ਼ ਤੋਂ ਐਲਰਜੀ ਆ ਉਹ ਚੀਜ਼ ਤੁਸੀਂ ਨਹੀਂ ਲੈਣੀ। 4082722000 ਸਟੂਡੀਓ ਫੋਨ ਨੰਬਰ ਆ। ਅਗਲੀਆਂ ਕਾਲਸ ਵੱਲ ਜਾਣ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਗੁਰਮੀਤ ਸਿੰਘ ਚੱਲੀ ਅਸਕਲੋਨ ਬਹਾਦਰ ਸਿੰਘ ਜੀ ਫੋਲਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਅਤੇ ਚੱਲਾਂਗੇ ਆਪਾਂ ਤੁਹਾਡੀਆਂ ਕਾਲਸ ਵੱਲ ਅਤੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਆ ਆਪਣੇ ਪ੍ਰੋਗਰਾਮਾਂ ਦੇ ਵਿੱਚ ਅਤੇ ਬਹੁਤ ਸਾਰੇ ਤੁਸੀਂ ਪੜ੍ਹ ਵੀ ਰਹੇ ਹੋਵੋਗੇ ਕਿ ਜਿਹੜਾ ਸਟੋਰਮ ਆਇਆ ਹੋਇਆ ਕਈ ਥਾਈਂ ਸਨੋਅ ਪੈ ਰਹੀ ਆ ਕਈ ਥਾਈਂ ਮੀਂਹ ਪੈ ਰਿਹਾ ਆ ਕਈ ਥਾਈਂ ਹਵਾ ਆ ਉਸ ਦੇ ਕਰਕੇ ਜਿਹੜੇ ਐਕਸੀਡੈਂਟਸ ਬਹੁਤ ਹੋ ਰਹੇ ਆ ਬਹੁਤ ਸਾਰੇ ਥਾਂ ਤੋਂ ਜਿਹੜੇ ਹਾਈਵੇ ਆ ਬਲੋਕ ਕਰ ਦਿੱਤੇ ਗਏ ਆ ਬੰਦ ਹੀ ਕਰ ਦਿੱਤੇ ਗਏ ਆ ਹਾਈਵੇ I-5 ਨੌਰਥ ਰੈਡਿੰਗ ਵੱਲ ਨੂੰ ਉਹ ਬੰਦ ਆ ਅਤੇ 80 ਉਹ ਵੀ ਬੰਦ ਆ ਅਰੀਨੋ ਵੱਲ ਨੂੰ ਕਿਉਂਕਿ ਉੱਥੇ ਜਿਹੜਾ ਸਨੋਅ ਪੈ ਗਈ ਆ ਅਤੇ ਪਹਿਲੀ ਮੇਰਾ ਖਿਆਲ ਪਹਿਲਾ ਮੀਂਹ ਹੈਗਾ ਆ ਅਤੇ ਇਹ ਲੌਂਗ ਵੀਕਐਂਡ ਆ ਅਤੇ ਲੋਕ ਬਾਹਰ ਨੂੰ ਨਿਕਲਣਾ ਆ ਪਲੀਜ਼ ਧਿਆਨ ਦੇ ਨਾਲ ਜਦੋਂ ਵੀ ਤੁਸੀਂ ਕਿਤੇ ਜਾਣਾ ਆ ਅਤੇ ਆਪਣੇ ਧਿਆਨ ਦੇ ਨਾਲ ਡਰਾਈਵ ਕਰਨਾ ਆ ਪਹਿਲਾਂ ਮੀਂਹ ਹੈਗਾ ਪਹਿਲੇ ਮੀਂਹ ਦੇ ਵਿੱਚ ਵੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਜਿੱਥੇ ਸਨੋਅ ਪੈਂਦੀ ਆ ਉੱਥੇ ਚੇਨਸ ਬਾਰੇ ਦੱਸਿਆ ਜਾਂਦਾ ਆ ਵੀ ਜਿਹੜੀਆਂ ਚੇਨਸ ਜ਼ਰੂਰ ਲੈ ਕੇ ਜਾਇਓ ਨਹੀਂ ਤਾਂ ਤੁਹਾਨੂੰ ਮੋੜ ਦਿੱਤਾ ਜਾਊਗਾ ਜਾਂ ਉੱਥੇ ਤੁਹਾਨੂੰ ਮਹਿੰਗੀਆਂ ਖਰੀਦਣੀਆਂ ਪੈਣਗੀਆਂ ਸੋ ਧਿਆਨ ਦੇ ਨਾਲ ਡਰਾਈਵ ਕਰੋ ਆਪਣਾ ਮੌਸਮ ਵੱਲ ਜ਼ਰੂਰ ਖਿਆਲ ਕਰੋ ਕਿ ਤੁਹਾਡੇ ਅੱਗੇ ਜਿਹੜਾ ਤੁਸੀਂ ਅੱਗੇ ਨੂੰ ਜਿੱਧਰ ਨੂੰ ਵੀ ਜਾ ਰਹੇ ਆ ਉੱਧਰ ਨੂੰ ਮੌਸਮ ਆ ਕਿਸ ਤਰ੍ਹਾਂ ਦਾ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਤੇਜ਼ ਹਵਾਵਾਂ ਆ ਜਿਹੜੀਆਂ ਉਹ ਆ ਰਹੀਆਂ ਆ ਕੱਲ੍ਹ ਵੀ ਬਹੁਤ ਘੱਟਾ ਮਿੱਟੀ ਚੜਿਆ ਹੋਇਆ ਸੀਗਾ ਅਤੇ ਲੋਕਾਂ ਨੂੰ ਦਿਸਦਾ ਨਹੀਂ ਸੀਗਾ ਬਹੁਤ ਸਾਰੇ ਐਕਸੀਡੈਂਟ ਵੀ ਹੋਏ ਆ ਅਤੇ ਅੱਜ ਵੀ ਪਲੀਜ਼ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਈਆਂ ਬਹੁਤ ਸਾਰੇ ਐਕਸੀਡੈਂਟ ਹੋ ਚੁੱਕੇ ਆ ਹਾਈਵੇ 'ਤੇ ਅਤੇ ਉਹਦੇ ਨਾਲ ਜਿਹੜੇ ਹਾਈਵੇ ਵੀ ਕਈ ਬੰਦ ਹੋ ਗਏ ਆ ਸੋ ਹੌਲੀ ਚੱਲੋ ਘਰ ਜਾਣਾ ਆ ਧਿਆਨ ਨਾਲ ਚੱਲੋ ਆਪਣੇ ਪਰਿਵਾਰਾਂ ਦੇ ਵਿੱਚ ਜਾਣਾ ਜੇ ਬਾਹਰ ਕਿਤੇ ਜਾ ਰਹੇ ਹਾਂ ਤਾਂ ਵੀ ਮੌਸਮ ਦੀ ਜਾਣਕਾਰੀ ਲੈ ਕੇ ਤੁਸੀਂ ਚੱਲੋ ਕਿਉਂਕਿ ਛੁੱਟੀਆਂ ਹਾਂਜੀ ਚੱਲਾਂਗੇ ਤੁਹਾਡੀਆਂ ਅਸੀਂ ਕਾਲਸ ਵੱਲ ਅਤੇ ਤੁਸੀਂ ਨਾਲ ਦੀ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਓ ਕਿ ਜਿਹੜੀ ਚੀਜ਼ ਵਰਤੀ ਸੀਗੀ ਜਿਹੜੇ ਇਲਾਜ ਪੁੱਛੇ ਗਏ ਆ ਉਹਦੇ ਬਾਰੇ ਵੀ ਜ਼ਰੂਰ ਦੱਸੋ ਸਾਡੇ ਨਾਲ ਜੁੜੇ ਹੋਏ ਨੇ ਜੀ ਮਨਜੀਤ ਸਤਿ ਸ਼੍ਰੀ ਅਕਾਲ
ਆਪਣੇ ਜਿਹੜੇ ਗਮਸ ਆ ਇਹਨਾਂ ਦੇ ਵਿੱਚ ਬਲੀਡਿੰਗ ਬਹੁਤ ਹੁੰਦੀ ਤੇ ਪੇਨ ਬਹੁਤ ਹੁੰਦੀ ਆ
ਠੀਕ ਆ
ਹਾਂਜੀ ਪਲੀਜ਼ ਮੈਂ ਡਾਕਟਰ ਦੇ ਵੀ ਗਈ ਆ ਉਹ ਵੀ ਉਹਨਾਂ ਨੇ ਮੈਨੂੰ ਐਂਟੀਬਾਇਓਟਿਕ ਵੀ ਦਿੰਦੇ ਆ ਫਿਰ ਮੈਂ ਜੋ ਜੋ ਆਪਣਾ ਹੋਮ ਰੈਮਡੀ ਇੱਥੇ ਸੁਣਦੀ ਆ ਉਹ ਵੀ ਕੀਤੀ ਆ ਮੈਂ ਸਾਰੀ ਫਟਕੜੀ ਤੇ ਲੂਣ ਵਾਲੀ ਤੇ ਹਲਦੀ ਵਾਲੀ ਤੇ ਪਲੀਜ਼ ਹਾਲੇ ਵੀ ਜਿੱਦਾਂ ਉਹ ਹਟਦੇ ਨੀ ਇੱਕ ਚੋਂ ਹਟਦਾ ਦੂਜੇ ਚੋਂ ਸਾਰੇ ਮੇਰੇ ਗਮਸ ਬਹੁਤ ਦੁਖਦੇ ਆ ਤੇ ਬਲੀਡਿੰਗ ਬਹੁਤ ਜਾਂਦੀ ਆ
ਠੀਕ ਆ
ਹਾਂਜੀ ਪਲੀਜ਼ ਮੇਰੀ ਹੈਲਪ ਕਰੋ ਕਿਸੇ ਨੂੰ ਪਤਾ ਤਾਂ ਤੇ ਥੈਂਕ ਯੂ ਭੈਣ ਜੀ ਸੋ ਮਚ
ਥੈਂਕ ਯੂ ਜੀ ਥੈਂਕ ਯੂ ਹਾਂਜੀ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਊਗਾ ਅਤੇ ਜੇ ਕਿਸੇ ਨੇ ਇਹ ਚੀਜ਼ਾਂ ਵਰਤੀਆਂ ਹੋਈਆਂ ਆ ਇਹਨਾਂ ਬਿਮਾਰੀਆਂ ਤੋਂ ਅਤੇ ਪਲੀਜ਼ ਇਹਨਾਂ ਨੂੰ ਜ਼ਰੂਰ ਦੱਸ ਦਿਓ ਤਾਂ ਕਿ ਘਰ ਆਪਣਾ ਇਲਾਜ ਕਰ ਸਕਣ ਮਨਜਿੰਦਰ ਸਿੰਘ ਜੀ
ਹਾਂਜੀ
ਠੀਕ ਹੈ ਜੀ ਠੀਕ ਹੈ
ਭੈਣ ਜੀ ਥੈਂਕ ਯੂ ਬਹੁਤ ਬਹੁਤ ਜਿਹੜੇ ਤੁਸੀਂ ਦੱਸਿਆ ਵੀ ਕਣਕ ਦਾ ਆਟਾ ਛੱਡ ਕੇ ਨਾ
ਹਾਂਜੀ
ਟਾਈਪ 2 ਡਾਇਬੀਟੀਜ਼ ਦਾ ਲੀਵਰ
ਹਾਂਜੀ
ਇਹਦੇ ਤੇ ਬਹੁਤ ਵਧੀਆ ਇਫੈਕਟ ਆ ਮੈਂ 3 ਮਹੀਨੇ ਹੋ ਗਏ ਆ ਇਹ ਕਣਕ ਛੱਡੀ ਆ
ਹਾਂਜੀ
ਹੋਰ ਫਲ ਫਰੂਟ ਨਟਸ ਸਾਰਾ ਕੁਝ ਖਾਣਾ ਪਰ ਜ਼ਿੰਦਗੀ 'ਚ ਮੈਂ ਸਾਰੀ ਜ਼ਿੰਦਗੀ ਢਿੱਡ ਦੇ ਨਾਲ ਕਬਜ਼ ਦੇ ਨਾਲ ਤਾਂ ਦੂਜੀ ਹੋਰ ਪ੍ਰੋਬਲਮ ਆ ਢਿੱਡ ਦੀਆਂ ਬਹੁਤ ਦੁਖਦਾ ਸੀਗਾ ਹੁਣ ਉਸ ਪ੍ਰੋਬਲਮ ਤੋਂ ਮੈਂ ਬਿਲਕੁਲ ਛੁਟਕਾਰਾ ਮੇਰੀ ਮੈਟਫੋਰਮਨ ਦੀ ਗੋਲੀ ਵੀ ਛੁੱਟ ਗਈ ਆ ਡਾਕਟਰ ਨੇ ਆਪ ਛਡਾਤੀ ਆ
ਥੈਂਕ ਯੂ ਜੀ ਤੁਸੀਂ ਐਡੀ ਫੀਡਬੈਕ ਦਿੱਤੀ ਆ ਬਹੁਤ ਸਾਰੇ ਅਸੀਂ ਇਹ ਭਾਰ ਚੱਕੀ ਫਿਰਦੇ ਆ
ਹਾਂਜੀ ਹਾਂਜੀ ਜਿਹੜਾ ਸਾਰਿਆਂ ਨਾਲੋਂ ਵੱਡਾ ਜਿਹੜਾ ਫੈਟ ਦਾ ਆ ਸਾਰਿਆਂ ਨਾਲੋਂ ਜ਼ਿਆਦਾ ਕਾਰਬੋਹਾਈਡਰੇਟਸ ਆਪਾਂ ਜ਼ਿਆਦਾ ਖਾਂਦੇ ਆ ਰੋਜ਼
ਜੀ ਜੀ
ਜਿੱਦਾਂ ਚੌਲ ਹੋ ਗਏ ਚਾਹੇ ਰੋਟੀ ਹੋ ਗਈ ਇਹ ਆਪਾਂ ਨੂੰ ਕੁਛ ਲਿਮਿਟ ਤੱਕ ਚਾਹੀਦੇ ਆ ਨਾ ਕਿ ਆਪਾਂ ਓਵਰ ਈਟਿੰਗ ਕਰ ਰਹੇ ਆ ਆਪਾਂ ਦੂਜਿਆਂ ਨੂੰ ਤਾਂ ਕਹਿ ਰਹੇ ਆ ਐਕਸਟਰਾ ਲਾਰਜ ਪੀਜ਼ਾ ਖਾਂਦੇ ਪਰ ਆਪਾਂ ਵੀ ਆਲਮੋਸਟ ਉਹੀ ਚੀਜ਼ਾਂ ਖਾ ਰਹੇ ਆ ਮੇਨ ਆਪਾਂ ਨੂੰ ਖਾਣ ਨੂੰ ਵਰਾਇਟੀ ਚਾਹੀਦੀ ਆ ਸਾਰਾ ਕੁਛ ਖਾਣਾ ਪੈਣਾ ਵੀ ਬੋਡੀ ਨੂੰ ਕੀ ਚਾਹੀਦਾ ਆ
ਅੱਛਾ ਤੁਸੀਂ ਨਟਸ ਤੇ ਰਹੇ ਫਰੂਟ ਸਬਜ਼ੀਆਂ
ਹਾਂਜੀ ਸਬਜ਼ੀਆਂ ਬੋਇਲ ਕਰਕੇ ਸਬਜ਼ੀਆਂ ਮੈਂ ਸੂਪ ਬਣਾ ਕੇ ਲੈ ਕੇ ਆਉਣਾ ਟਰੱਕ ਤੇ ਜਿਹੜੀ ਮਰਜ਼ੀ ਸ਼ਲਗਮ ਹੋ ਗਏ ਯਕੀਨੀ ਹੋਰ ਬੀਨਸ ਹੋ ਗਏ ਜਿਹੜੇ ਗ੍ਰੀਨ ਬੀਨਸ ਆ ਔਰ ਜਿਹੜੀ ਮਰਜ਼ੀ ਸਬਜ਼ੀ ਪਾ ਕੇ ਉਹ ਬੋਇਲ ਕਰਕੇ ਲੈ ਕੇ ਆਉਣੀ ਆ। ਖਰਬੂਜਾ ਹੋ ਗਿਆ, ਨਾਸਪਾਤੀ ਹੋ ਗਈ, ਐਪਲ, ਇਹ ਮੇਰਾ ਰੋਜ਼ ਦਾ ਖੁਰਾਕ ਆ। ਸੈਲਡ ਆ, ਸੈਲਡ ਦੇ ਵਿੱਚ ਹੋਰ ਪਾਲਕ ਪੂਲਕ ਸਾਰਾ ਆਹ ਬੰਦ ਗੋਭੀ ਹੋ ਗਈ, ਨਟਸ, ਬਦਾਮ, ਅਖਰੋਟ, ਤਾਂ ਤੀਜਾ ਪੀਕਨਸ ਹੋ ਗਏ ਜਾਂ ਜਿਹੜੇ ਮਗਜ ਆ ਉਹ ਖਾਨਾ, ਤਾਂ ਉਹਦੇ ਨਾਲ ਹੀ ਆ। ਪਰ ਮੇਰੀ ਮੈਨੂੰ ਪਤਾ ਵੀ ਮੈਂ ਮੇਰੀ ਸਰਜਰੀ ਹੋਈ ਸੀਗੀ ਛੋਟੇ ਹੁੰਦੇ ਦੀ, ਜਿੱਦਾਂ ਜਿਹੜੀ ਇੱਕ ਤਾਂ ਗੋਲਡ ਬਲੈਡਰ ਨਿਕਲਿਆ ਆ ਪਿੱਤਾ, ਤਾਂ ਦੂਜੇ ਪਾਸੇ ਜਿਹੜੀ ਸਮਾਲ ਟੈਸਟਾਈਨ ਆ ਉਹਨੂੰ ਰੀਰੂਟ ਕੀਤਾ ਆ, ਤਾਂ ਉਸ ਕਰਕੇ ਉਹਦੇ ਵਿੱਚ ਵੀ ਬਲੋਕੇਜ ਹੁੰਦੀ ਸੀਗੀ। ਤਾਂ ਉਹੀ ਵੀ ਜਿਹੜਾ ਸਾਰਿਆਂ ਨਾਲ ਮੈਨੂੰ ਦੋ ਡਾਕਟਰਾਂ ਨੇ ਵੀ ਦੱਸਿਆ ਇਹੀ ਵੀ ਨਹੀਂ, ਕਾਰਬੋਹਾਈਡਰੇਟਸ ਘੱਟ ਕਰ ਤਾਂ ਫਿਰ ਹੀ ਤੇਰਾ ਲੀਵਰ ਕਲੀਅਰ ਹੋਣਾ ਆ। ਤਾਂ ਉਹੀ ਮੈਨੂੰ ਲੀਵਰ ਦਾ ਹੁਣ ਐਨ ਕਲੀਅਰ ਹੋਣ ਨੂੰ ਹੋ ਰਿਹਾ ਵੀ ਮੈਂ ਆਲਮੋਸਟ ਸਾਲ ਦੇ ਵਿੱਚ ਵਿੱਚ ਆਪਣੇ ਆਪ ਨੂੰ ਬਿਲਕੁਲ ਸਹੀ ਕਰ ਲੂੰਗਾ।
ਜੀ ਜੀ, ਥੈਂਕ ਯੂ ਜੀ,
ਥੈਂਕ ਯੂ ਭੈਣ ਜੀ, ਬਹੁਤ ਬਹੁਤ
ਧੰਨਵਾਦ। ਮਨਜਿੰਦਰ ਜੀ, ਤੁਸੀਂ ਫੀਡਬੈਕ ਦਿੱਤੀ ਆ, ਸ਼ਾਇਦ ਸਾਡੇ ਵਰਗਿਆਂ ਨੂੰ ਬਹੁਤਿਆਂ ਨੂੰ ਹੌਸਲਾ ਮਿਲੂਗਾ, ਆ ਜਿਹੜੇ ਅਸੀਂ ਰੋਟੀਆਂ ਨਹੀਂ ਛੱਡ ਸਕਦੇ, ਆ ਸੋ ਸਿਹਤ ਆਪਣੀ ਠੀਕ ਕਰ ਸਕਦੇ ਹਾਂ ਜੀ, ਹੌਲੀ ਹੌਲੀ ਸਹੀ ਛੱਡ ਸਕਦੇ ਹਾਂ ਤੁਸੀਂ। ਸੁਰਿੰਦਰ ਜੀ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਬਹੁਤ ਬਹੁਤ ਭਲੇ ਦਾ ਕੰਮ ਕਰ ਰਹੇ ਹਾਂ ਜੀ, ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ
ਤੁਹਾਨੂੰ
ਤੰਦਰੁਸਤੀ ਬਖਸ਼ੇ ਭੈਣ ਜੀ। ਭੈਣ ਜੀ, ਮੇਰੇ ਭਾਜੀ ਆ ਉਹ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਸਵੇਰ ਨੂੰ, ਤਾਂ ਉਹਨਾਂ ਦੇ ਨੱਕ ਚੋਂ ਪਾਣੀ ਬਹੁਤ ਜ਼ਿਆਦਾ ਵਗਦਾ ਉਸ ਵੇਲੇ, ਫਿਰ ਸਾਰਾ ਦਿਨ ਕੁਛ ਨਹੀਂ ਹੁੰਦਾ।
ਠੀਕ ਆ, ਸਵੇਰ ਨੂੰ ਹੁੰਦਾ ਨਾ
ਹਰ ਰੋਜ਼? ਹਾਂਜੀ, ਹਰ ਰੋਜ਼ ਸਵੇਰੇ ਸਵੇਰੇ ਇੱਦਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉਦੋਂ ਹੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਆ, ਤੇ ਸਾਰਾ ਦਿਨ ਜਿੱਦਾਂ ਮਰਜ਼ੀ ਉਹ ਤੁਰੇ ਫਿਰਦੇ ਰਹਿਣ, ਉਦੋਂ ਨਹੀਂ ਕੁਛ ਵੀ ਹੁੰਦਾ।
ਠੀਕ ਆ,
ਤੇ ਜੇ ਬਹਾਦਰ ਸਿੰਘ ਨੂੰ ਜਾਂ ਗੁਰਦੀਪ ਭੈਣ ਜੀ ਨੂੰ ਕੁਛ ਇਹਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ।
ਜ਼ਰੂਰ ਜੀ, ਜ਼ਰੂਰ।
ਹਾਂਜੀ ਭੈਣ ਜੀ, ਇੱਕ ਫੁਲਵੈਰੀ ਤੋਂ ਭੈਣ ਜੀ ਨੇ ਟਿਊਬ ਤਾਂ ਦੱਸ ਹੀ ਦਿੱਤੀ ਸਿਆਲਕੋਨ ਜੇ, ਤੇ ਇੱਕ ਰਾਮ ਤੋਰੀ ਦੇ ਜਿਹੜੇ ਪੱਤੇ ਹੁੰਦੇ ਨਾ ਉਹਨਾਂ ਨੂੰ ਵੀ ਗ੍ਰਾਇੰਡ ਕਰਕੇ ਚਟਨੀ ਜੀ ਕਰਕੇ ਉਹ ਵੀ ਆਪਣੇ ਦਾਗਾਂ ਤੇ ਲਾਉਣ ਕਹਿੰਦੇ, ਲੇਪ ਕਰਕੇ ਤੇ ਉਹਦੇ ਨਾਲ ਵੀ ਆਰਾਮ ਆ ਜਾਂਦਾ ਰਾਤ ਨੂੰ ਜਿੱਦਾਂ ਲਾ ਲੈਣ।
ਠੀਕ ਆ,
ਤੇ ਉਹਦੇ ਨਾਲ ਵੀ ਲਾਉਣਾ, ਜਿਹਨਾਂ ਦੇ ਮੂੰਹ ਚ ਛਾਲੇ ਸੀ ਉਹ ਖੰਡ ਛੱਡ ਕੇ ਦੇਖਣ,
ਫਿਰ
ਕੁਛ ਫਰਕ ਪਊਗਾ ਖੰਡ ਦੇ ਨਾਲ। ਹਾਂਜੀ, ਖੰਡ ਛੱਡ ਕੇ ਦੇਖਣ।
ਠੀਕ ਹੈ
ਜੀ, ਓਕੇ ਭੈਣ ਜੀ,
ਓਕੇ, ਥੈਂਕ ਯੂ ਜੀ, ਥੈਂਕ ਯੂ ਜੀ। ਬਲਜੀਤ ਕੌਰ
ਭੈਣ ਜੀ,
ਸਤਿ ਸ੍ਰੀ ਅਕਾਲ
ਭੈਣ ਜੀ, ਮੇਰੇ ਗਠੀਆਂ ਦਾ ਮੇਰੀ ਹੈਗਾ ਜੀ, ਮੈਂ ਦਵਾਈਆਂ ਖਾਂਦੀ ਹਾਂ ਤੇ ਮੇਰੇ ਨਾ ਮੈਨੂੰ ਦੋ ਹਫ਼ਤੇ ਹੋ ਗਏ ਆ ਫਟਕੜੀ ਦੇ ਲੂਣ ਨਾਲ ਗੋਡੇ ਤੋਂ, ਮੇਰੇ ਗੋਡੇ ਬਹੁਤ ਸੁੱਜੀ ਹੋ, ਮੈਂ ਲੱਤਾਂ ਵੀ ਨਾਲ ਸੁੱਜੀਆਂ ਮੇਰੀਆਂ, ਮੈਨੂੰ ਬਹੁਤ ਪੀੜ ਹੁੰਦੀ ਮੈਨੂੰ।
ਤੁਹਾਡੀਆਂ ਲੱਤਾਂ ਸੁੱਜੀਆਂ, ਗੋਡੇ ਸੁੱਜੇ?
ਗਿੱਟੇ ਵੀ ਸੁੱਜੇ ਤੇ ਗੋਡੇ ਬਹੁਤ ਸੁੱਜੇ ਹੋ।
ਠੀਕ ਹੈ ਜੀ,
ਦੋ ਵੀ ਕਹਾਂ ਮੈਂ ਫਟਕੜੀ ਤੇ ਲੂਣ ਪਾ ਧੋਂਦੀ ਹਾਂ, ਮੈਂ ਤੇਲ ਵੀ ਪਾਲਦੀ ਹਾਂ ਉਹ ਚੀਜ਼ਾਂ ਦਾ, ਤਾਂ ਮੈਨੂੰ ਇੰਨਾ ਫਰਕ ਨਹੀਂ ਪੈ ਪੈਂਦਾ ਜੀ।
ਠੀਕ ਹੈ,
ਦੋਵੇਂ ਜੱਤੇ ਮੈਨੂੰ ਪਤਾ ਹੋਵੇ ਨਾ।
ਠੀਕ ਹੈ ਜੀ,
ਥੈਂਕ ਯੂ, ਥੈਂਕ ਯੂ,
ਥੈਂਕ ਯੂ ਜੀ। ਲੱਤਾਂ ਸੁੱਜੀਆਂ, ਗਿੱਟੇ ਸੁੱਜੇ ਆ, ਗੋਡੇ ਸੁੱਜੇ ਆ, ਸੁੱਜਿਆ ਸਾਰਾ ਕੁਛ, ਫਟਕੜੀ ਦੇ ਨਾਲ ਧੋਂਦੇ ਆ ਤੇ ਇਹਨਾਂ ਨੂੰ ਆਰਾਮ ਨਹੀਂ ਆ ਰਿਹਾ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਇਆ ਤੇ ਪਲੀਜ਼ ਜ਼ਰੂਰ ਦੱਸ ਦਿਓ। ਉਹ ਸਰਬਜੀਤ ਸਿੰਘ ਜੀ,
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ।
ਹਾਂ ਭੈਣ ਜੀ, ਮੈਂ ਨਾ ਤੁਹਾਨੂੰ ਬੇਨਤੀ ਆ ਮੇਰੀ ਵੀ, ਜੇ ਮੈਨੂੰ ਬੜੀ ਆਪਣੇ ਪੈਰਾਂ ਦੀ ਬੜੀ ਪ੍ਰੋਬਲਮ ਆ ਜੀ, ਮੇਰੇ ਪੈਰ ਪਹਿਲਾਂ ਲੈਫਟ ਵਾਲਾ ਪਾਸੇ ਦਾ ਦੁਖਣ ਲੱਗਾ ਸੀਗਾ, ਤੇ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਉਹ ਦੁਖਦਾ ਰਿਹਾ ਤੇ ਫਿਰ ਉਹ ਹਟ ਗਿਆ ਤੇ ਫਿਰ ਦੂਸਰੇ ਪਾਸੇ ਦਾ ਦੁਖਣ ਲੱਗ ਪਿਆ ਜੀ।
ਥੱਲਿਓਂ ਦੁਖਦੇ ਆ?
ਹਾਂਜੀ ਹਾਂਜੀ, ਤਾਂ ਨਹੀਂ ਥੱਲਿਓਂ ਨੀ ਦੁਖ ਰਿਹਾ ਜੀ, ਪੈਰ ਦੇ ਵਿੱਚ ਸਾਰੇ ਦੇ ਵਿੱਚ ਜਿੱਦਾਂ ਬੇਨ ਹੁੰਦੀ ਆ, ਕਦੀ ਕਿਤੇ ਹੋ ਜਾਂਦੀ ਆ, ਕਦੀ ਪਿੱਛੇ ਨਾੜ ਮੇਰੇ ਚੱਲ ਜਾਂਦੀ ਆ, ਤੇ ਕਦੀ ਗਿੱਟੇ ਤੇ ਕਦੀ ਅੱਡੀ ਦੇ ਵਿੱਚ ਹੋਣ ਲੱਗ ਪੈਂਦੀ ਆ ਜੀ।
ਤੁਹਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਸ਼ੂਗਰ ਵਗੈਰਾ ਬੀਪੀ?
ਨਹੀਂ, ਇਦਾਂ ਦੀ ਤਾਂ ਕੋਈ ਭੈਣ ਜੀ, ਨੋਰਮਲੀ ਆ, ਚੰਗਾ ਠੀਕ ਹੀ ਆ ਜੀ।
ਠੀਕ ਆ, ਉਦਾਂ ਪੈਰ ਦੁਖਦਾ?
ਹਾਂਜੀ ਹਾਂਜੀ, ਮੈਨੂੰ ਬੜੀ ਪ੍ਰੋਬਲਮ ਆ ਭੈਣ ਜੀ, ਮੇਰਾ ਚੱਲਣ ਫਿਰਨ ਤੋਂ ਵੀ ਬੜਾ ਬਹੁਤ ਦੁਖੀ ਆ ਜੀ ਇਸ ਵੇਲੇ।
ਚਲੋ ਠੀਕ ਆ, ਆਪਾਂ ਪੁੱਛਦੇ ਆ ਜੀ।
ਹਾਂਜੀ ਜਰੂਰ ਦੱਸਿਓ ਭੈਣ ਜੀ, ਇਹ ਕੋਈ ਆਪਣੇ ਵੀਰ ਭੈਣ ਕੋਈ ਸੁਣਦੇ ਹੋਣ ਜੀ।
ਜਰੂਰ ਜਰੂਰ,
ਓਕੇ, ਥੈਂਕ ਯੂ ਭੈਣ ਜੀ,
ਥੈਂਕ ਯੂ। ਆ ਵੈਸੇ ਤੁਸੀਂ ਕੁਛ ਕੁ ਵਿਟਾਮਿਨ ਵੀ ਲਵੋ ਕੋਈ ਨਾ ਕੋਈ, ਤੇ ਉਹਦੇ ਨਾਲ ਨਾਲ ਜਿਹੜੀ ਤੁਹਾਡੀ ਕਹਿੰਦੇ ਹੁੰਦੇ ਨਾ ਵੀ ਤੁਰ ਨਹੀਂ ਹੁੰਦਾ, ਜਿਹੜੇ ਤੁਸੀਂ ਹਾਲਾਤ ਦੱਸੇ ਆ, ਇਹ ਪੇਨ ਬਹੁਤ ਹੁੰਦੀ ਆ ਬਹੁਤਿਆਂ ਦੇ, ਬਹੁਤ ਜ਼ਿਆਦਾ ਹੁੰਦੀ ਆ। ਹੁਣ ਪੈਰ ਘੜੀਸ ਕੇ ਤੁਰਨਾ ਤੁਹਾਡੇ ਲਈ ਵੀ ਮੁਸ਼ਕਲ ਹੋਊਗਾ, ਪੈਰੀ ਨੰਗੀ ਤੁਰਨਾ ਵੀ ਮੁਸ਼ਕਲ ਹੋਊਗਾ, ਹੋਰ ਵੀ ਆਪਾਂ ਕਿਸੇ ਨੂੰ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਇੰਨੇ ਕੁ ਇਲਾਜ ਤਾਂ ਵੈਸੇ ਦੱਸੇ ਗਏ ਹੁੰਦੇ ਆ, ਸੇਕ ਦੇਣਾ ਉਹ ਕਰਨਾ ਜ਼ਰੂਰ ਕਰਦੇ ਹੋਵੋਗੇ, ਹੋਰ ਵੀ ਪੁੱਛਦੇ ਹਾਂ ਕਿਸੇ ਨੂੰ ਆਪਾਂ ਕੀ ਕਰਨਾ ਆ। ਹਰਮਿੰਦਰ ਕੌਰ ਜੀ,
ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਮੇਰਾ ਫੇਵਰੇਟ ਪ੍ਰੋਗਰਾਮ ਹੈ ਇਹ ਜੀ।
ਓ ਥੈਂਕ ਯੂ ਜੀ।
ਹਾਂਜੀ, ਬਹੁਤ ਸੋਹਣਾ ਹੁੰਦਾ ਹਰੇਕ ਵੀਕ, ਤੇ ਮੈਂ ਸੁਣਦੀ ਹੁੰਦੀ ਹਮੇਸ਼ਾ, ਔਰ ਅਪਲਾਈ ਵੀ ਟਰਾਈ ਕਰੀਦਾ ਕਿ ਅਪਲਾਈ ਵੀ ਕਰੀਏ, ਇੰਪਲੀਮੈਂਟ ਵੀ ਕਰੀਏ। ਮੈਂ ਤੁਹਾਨੂੰ ਦੱਸਣਾ ਸੀ, ਹੁਣੇ ਇੱਕ ਭੈਣ ਜੀ ਕੁਛ ਦੱਸ ਕੇ ਗਏ ਨੇ ਵੀ ਉਹਨਾਂ ਦੇ ਗਮਸ ਜਿਹੜੇ ਉਹ ਬਲੀਡਿੰਗ ਹੋ ਰਹੀ ਆ, ਤੇ ਉਹਨਾਂ ਨੂੰ ਕਹੋ ਕਿ ਓਇਲ ਪੁਲਿੰਗ ਕਰਨ, ਤੇ ਆਪਣੇ ਨਾ ਓਰੇਗਨੋ ਓਇਲ ਮਿਲਦਾ, ਕਾਫੀ ਮਹਿੰਗਾ ਹੁੰਦਾ, ਛੋਟੀ ਜਿਹੀ ਹਿੱਸ ਹੁੰਦੀ ਆ, ਇਟਸ ਵਨ ਆਫ ਦਾ ਐਸੈਂਸ਼ੀਅਲ ਓਇਲ, ਤੇ ਆਪਣੇ ਹੈਲਥ ਫੂਡ ਸਟੋਰ ਤੋਂ ਉਹਨਾਂ ਨੂੰ ਮਿਲ ਜਾਣਾ,
ਤੇ
ਉਹ ਓਰੇਗਨੋ ਓਇਲ ਲੈ ਕੇ ਤੇ ਓਲਿਵ ਓਇਲ ਦੇ ਵਿੱਚ ਮਿਕਸ ਕਰਕੇ,
ਓਲਿਵ ਓਇਲ ਚ ਓਰੇਗਨੋ ਓਇਲ ਮਿਕਸ ਕਰਨਾ, ਠੀਕ ਆ।
ਹਾਂਜੀ, ਓਰੇਗਨੋ ਓਇਲ ਦੇ ਦੋ ਤਿੰਨ ਡ੍ਰੌਪਸ ਪਾਉਣੇ ਆ, ਨਾਲ ਜੇ ਹੋ ਸਕੇ ਤਾਂ ਨੀਮ ਓਇਲ ਤੇ ਇੱਕ ਹੋਰ ਓਇਲ,
ਮੇਰੇ ਖਿਆਲ ਚ ਵਾਲਗ੍ਰੀਨ ਚ ਇੱਕੋ ਥਾਂ ਹੀ ਪਈਆਂ ਚੀਜ਼ਾਂ ਇਹ।
ਹਾਂਜੀ, ਤੇ ਵਾਲਗ੍ਰੀਨ ਦਾ ਤਾਂ ਮੈਨੂੰ ਨਹੀਂ ਪਤਾ, ਪਰ
ਹਾਂਜੀ ਉੱਥੇ ਕਾਫੀ ਪਏ, ਹਾਂਜੀ
ਹੈਲਥ ਫੂਡ ਸਟੋਰ ਤੇ ਮਿਲ
ਜਾਂਦੇ, ਹਾਂ ਉੱਥੋਂ ਵੀ ਮਿਲ ਜਾਣਗੇ।
ਹਾਂਜੀ, ਤੇ ਓਲਿਵ ਓਇਲ ਨੂੰ ਲੈਣਾ ਆ ਜਿੱਦਾਂ ਤੁਸੀਂ ਕੈਰੀਅਰ ਓਇਲ ਦੇ ਤੌਰ ਤੇ ਜ਼ਿਆਦਾ ਉਹਦੀ ਮਾਤਰਾ ਲੈਣੀ ਆ, ਤੇ ਓਰੇਗਨੋ ਓਇਲ ਦੇ ਦੋ ਤਿੰਨ ਡ੍ਰੌਪਸ ਪਾ ਲੈਣੇ, ਨੀਮ ਓਇਲ ਦੇ ਦੋ ਤਿੰਨ ਡ੍ਰੌਪਸ ਪਾ ਲੈਣੇ, ਤੇ ਟੀ ਟ੍ਰੀ ਓਇਲ ਦੇ ਦੋ ਤਿੰਨ ਡ੍ਰੌਪਸ ਪਾ ਲੈਣੇ, ਤੇ ਸਵੇਰ ਨੂੰ ਉਹਨੂੰ ਨਾ ਹੱਥ ਤੇ ਪਾ ਕੇ ਥਾਲੀ ਤੇ, ਤੇ ਆਪਣੀ ਉਂਗਲੀ ਦੇ ਨਾਲ ਇੰਡੈਕਸ ਫਿੰਗਰ ਦੇ ਨਾਲ ਥੋੜਾ ਥੋੜਾ ਲਾ ਕੇ ਆਪਣੇ ਗਮਸ ਦੀ ਮਸਾਜ ਕਰਨ ਆਪਣੇ ਸਾਰੇ, ਤੇ ਮੁੜ ਕੇ ਥੋੜੀ ਦੇਰ ਉਹਨੂੰ ਮੂੰਹ ਦੇ ਵਿੱਚ ਰੱਖ ਕੇ ਜਿੱਦਾਂ ਆਪਾਂ
ਕਰੂਲੀ ਕਰ ਦਿੰਦੇ ਹਾਂ,
ਹਾਂਜੀ ਕਰੂਲੀ ਕਰਨੀ, ਏਦਾਂ ਕਰੂਲੀ ਕਰੀ ਜਾਣ ਥੋੜੀ ਦੇਰ, ਤੇ ਉਹ ਜਿਹੜੇ ਗਮ ਰਿਜਿਸਟੈਂਟ ਹੁੰਦੇ ਆ ਜਾਂ ਕਮਜ਼ੋਰ ਹੁੰਦੇ ਆ ਜਾਂ ਬਲੀਡਿੰਗ ਹੁੰਦੀ ਆ ਉਹ ਸਾਰਾ ਕੁਛ ਹੀ ਹਟ ਜਾਣਾ, ਪਰ ਕਰਨਾ ਪੈਣਾ ਐਵਰੀ ਸਿੰਗਲ ਡੇ। ਅਸੀਂ ਤਾਂ ਦੋ ਵਾਰੀ ਕਰਦੇ ਹਾਂ ਤੇ ਹੁਣ ਕਾਫੀ ਫਰਕ ਆ ਜਿੱਦਾਂ ਗਮਸ ਦਾ,
ਤੇ
ਸਿਰਫ ਆਪਾਂ ਰੈਗੂਲਰ ਡੈਂਟਲ ਕਲੀਨਅਪ ਲਈ ਜਾਈਦਾ ਆ, ਤੇ ਓਦਾਂ ਉਹ ਕਾਫੀ ਜਿੱਦਾਂ ਉਹਨਾਂ ਨੂੰ ਆਪਣੇ ਆਪ ਹੀ ਫਰਕ ਲੱਗਣ ਲੱਗ ਜਾਣਾ ਆ, ਉਹਨਾਂ ਨੂੰ ਕੋਲ ਇਹ ਕਰਨ। ਤੇ ਜੇ ਆਪਣਾ ਓਲਿਵ ਓਇਲ ਨਹੀਂ ਹੈਗਾ ਤਾਂ ਬੇਸ਼ੱਕ ਕੋਕੋਨਟ ਓਇਲ ਦੇ ਵਿੱਚ ਵੀ ਸਾਰਾ ਕੁਛ ਮਿਕਸ ਕਰਕੇ ਰੱਖ ਲੈਣ ਆਪਣੇ ਬਾਥਰੂਮ ਦੇ ਵਿੱਚ, ਛੋਟੀ ਜਿਹੀ ਸ਼ੀਸ਼ੀ ਦੇ ਵਿੱਚ ਪਾ ਕੇ, ਸਿੰਪਲ ਹੀ ਆ ਤਰੀਕਾ, ਕੋਈ ਜ਼ਿਆਦਾ ਨਹੀਂ, ਸਿਰਫ ਇੱਕ ਚੇਤ ਜ਼ਿਆਦਾ ਹੀ ਰੱਖਣਾ ਹੁੰਦਾ ਕਿ ਮੈਂ ਸਵੇਰੇ ਅਰਲੀ ਮਾਰਨਿੰਗ ਕਰਨਾ ਇਹ,
ਠੀਕ
ਹੈ, ਇੰਨਾ ਆਰਾਮ ਆ ਜਾਣਾ ਉਹਨਾਂ ਦੇ ਗਮਜ਼ ਨੂੰ,
ਠੀਕ ਹੈ ਜੀ।
ਓਕੇ ਜੀ, ਥੈਂਕ ਯੂ,
ਥੈਂਕ ਯੂ ਹਰਮਿੰਦਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਨਜੀਤ,
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਸੁਣਾਓ ਭੈਣ ਜੀ, ਕਿੱਦਾਂ, ਠੀਕ ਠਾਕ?
ਠੀਕ ਹੈ ਜੀ।
ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਮੈਂ ਦੋ ਕੁ ਇਲਾਜ ਦੱਸਦੀ ਵੀ ਹਾਂ ਤੇ ਇੱਕ ਪੁੱਛਣਾ ਹੈ ਕਿਸੇ ਲਈ
ਜੀ।
ਇੱਕ ਦੱਸੇ ਦਿਨੀ ਪਹਿਲਾਂ ਜਿਹੜੇ ਕਹਿੰਦੇ ਸੀਗੇ ਵੀ ਬਾਹਰ ਨਿਕਲਦੇ ਹਨ ਛਿੱਕਾਂ ਆਉਂਦੀਆਂ ਨੱਕ ਚੋਂ ਪਾਣੀ ਆਉਂਦਾ,
ਹਾਂਜੀ,
ਉਹ ਜਦੋਂ ਵੀ ਬਾਹਰ ਨਿਕਲਣਾ ਇਕਦਮ ਜਿੱਦਾਂ ਨੱਕ ਨੂੰ ਘੁੱਟ ਕੇ ਬਾਹਰ ਨਿਕਲਣਾ, ਇਕਦਮ ਬਾਹਰਲੀ ਹਵਾ ਨਾ ਲੱਗਣ ਦੇਣ,
ਠੀਕ ਆ?
ਹਾਂਜੀ, ਤੇ ਨਾਲੇ ਫਿਰ ਤੇਲ ਦੀ ਜਿੱਦਾਂ ਤੇਲ ਸੁੰਘਣਾ ਜਾਂ ਘੇ ਜ਼ਰੂਰੀ ਆ, ਫਿਰ ਸੁੰਘ ਕੇ ਬਾਹਰ ਨਿਕਲਣਾ
ਤੇਲ ਜਾਂ ਘੇ, ਠੀਕ ਆ?
ਹਾਂਜੀ, ਇਕਦਮ ਹਵਾ ਨਹੀਂ ਲੱਗਣੀ ਚਾਹੀਦੀ ਨੱਕ ਨੂੰ ਜਿੱਦਾਂ, ਹੈ ਨਾ, ਇਹ ਕਰਕੇ ਦੇਖ ਲੈਣਾ। ਤੇ ਬਾਕੀ ਜਿਹੜੇ ਪੈਰਾਂ ਦੇ ਦਰਦ ਵਾਲੇ ਆ, ਉਹ ਤਾਂ ਤੇਲ ਪਾ ਕੇ ਗਰਮ ਪਾਣੀ ਦੇ ਵਿੱਚ ਹੈ ਨਾ ਟਕੋਰ ਕਰਨ, ਟਕੋਰ ਕਰਕੇ ਤਾਂ ਉਹਨਾਂ ਪੈਰਾਂ ਨੂੰ ਲਪੇਟ ਲੈਣ, ਉਹਨਾਂ ਫਰਕ ਪੈ ਜਾਣਾ ਜਿੱਦਾਂ, ਹੈ ਨਾ,
ਠੀਕ ਆ?
ਹਾਂਜੀ, ਤੇ ਬਾਕੀ ਇਲਾਜ ਪੁੱਛਣਾ ਆ, ਇੱਕ ਲੜਕੀ ਆ ਅੱਗੇ, ਉਹਦੇ ਦੋ ਗੁੱਡੀਆਂ ਆ ਹੁਣ, ਬੇਬੀ ਹੋਣ ਵਾਲਾ 6 ਮਹੀਨਾ, ਉਹਨੂੰ ਜਿੱਦਾਂ ਸ਼ੁਰੂ ਤੋਂ ਹੀ ਜਿੱਦਾਂ ਬੋਡੀ ਤੇ ਬਹੁਤ ਜ਼ਿਆਦਾ ਖਾਜ ਹੁੰਦੀ ਆ, ਉਹਦੇ ਜ਼ਖਮੇ ਹੋਏ ਪਏ ਆ। ਹਾਂਜੀ, ਉਹਦੇ ਲਈ ਕੋਈ ਇਲਾਜ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ ਜਿੱਦਾਂ,
ਹੈ
ਨਾ।
ਹਾਂਜੀ, ਥੈਂਕ ਯੂ ਜੀ, ਤੁਹਾਡਾ ਟਾਈਮ ਦੇਣ ਦਾ, ਥੈਂਕ ਯੂ, ਬਹੁਤ ਧੰਨਵਾਦ ਜੀ। ਜੇ ਕਿਸੇ ਨੂੰ ਪਤਾ ਹੁੰਦਾ ਨਾ, ਪਲੀਜ਼ ਤੁਸੀਂ ਭਲਾ ਕਰ ਰਹੇ ਹੁੰਦੇ ਆ, ਜ਼ਰੂਰ ਤੁਸੀਂ ਦੱਸ ਦਿਆ ਕਰੋ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਇਹ ਐਵੇਂ ਨਹੀਂ ਹੈਗੀਆਂ, ਇਹ ਵਰਤੀਆਂ ਹੋਈਆਂ ਲੋਕਾਂ ਨੇ, ਇਹਨਾਂ ਦੇ ਨਾਲ ਆਰਾਮ ਆਉਂਦਾ ਆ। ਸੁਖਪਾਲ,
ਸਤਿ ਸ਼੍ਰੀ ਅਕਾਲ ਭੈਣ ਜੀ,
ਸਤਿ ਸ਼੍ਰੀ ਅਕਾਲ।
ਮੈਂ ਤੁਹਾਨੂੰ ਦੱਸਣਾ, ਜਿਹੜਾ ਮੂੰਹ ਦੇ ਛਾਲਣ ਵਾਸਤੇ ਨਾ ਉਹ ਦਵਾਈ ਬਹੁਤ ਸੌਖੀ ਹੈ, ਤੇ ਉਹਨਾਂ ਨੂੰ ਕਹਿਣ ਵੀ ਦੁੱਧ ਵਾਲੀ ਚਾਹ ਛੱਡ ਦੇਣ।
ਅੱਛਾ, ਕਾਲੀ ਚਾਹ ਪੀਣ?
ਹਾਂ, ਕਾਲੀ ਪੀਣ ਜਾਂ ਗ੍ਰੀਨ ਪੀਣ, ਜਿਹੜੀ ਮਰਜ਼ੀ ਪੀਣ, ਦੁੱਧ ਪਾ ਕੇ ਨਹੀਂ ਚਾਹ,
ਦੁੱਧ ਨਹੀਂ ਪਾਉਣਾ, ਠੀਕ ਆ?
ਹਾਂਜੀ, ਹਾਂਜੀ, ਮੈਂ ਬੜੀ ਤੰਗ ਸੀ ਕਿੰਨੇ ਸਾਲਾਂ ਦਾ ਨਾ, ਤੇ ਹੁਣ ਜਦੋਂ ਦੀ ਮੈਂ ਉਹ ਚਾਹ ਛੱਡਤੀ ਦੁੱਧ ਵਾਲੀ, ਤੇ ਬਿਲਕੁਲ ਪ੍ਰੋਬਲਮ ਖਤਮ ਹੋਈ।
ਓ ਅੱਛਾ ਜੀ, ਠੀਕ ਆ,
ਹਾਂਜੀ, ਓਕੇ ਭੈਣ, ਥੈਂਕ ਯੂ,
ਥੈਂਕ ਯੂ ਜੀ, ਥੈਂਕ ਯੂ। ਦੇਖ ਲਓ, ਛੋਟੀਆਂ ਛੋਟੀਆਂ ਚੀਜ਼ਾਂ ਆ, ਇਹਨਾਂ ਦੇ ਨਾਲ ਆਰਾਮ ਆ ਜਾਂਦਾ। ਹਰਜੀਤ ਕੌਰ ਜੀ,
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ।
ਇੱਕ ਬਾਂਹ ਪੀੜ ਵਾਲੇ ਭਾਈ ਦੀ ਪੀਲੋਂ ਲੱਗੀ, ਦੱਸਣਾ ਬਾਂਹ ਦੀ ਤਕਲੀਫ ਦੱਸਦੇ ਸੀ।
ਹਾਂਜੀ,
ਤੇ ਉਹਨਾਂ ਦੇ ਵਾਸਤੇ ਜੇ ਉਹਨਾਂ ਆਯੋਡੈਕਸ ਵੀ ਲਾ ਲਈ ਉਹਦੇ ਨਾਲ ਆਰਾਮ ਨੀ ਆਇਆ, ਪੰਪਿੰਗ ਕਰਾਈ ਤਾਂ ਵੀ ਆਰਾਮ ਨੀ ਨਾ ਆਇਆ। ਇੱਕ ਤੇ ਛੋਟਾ ਜਿਹਾ ਹੈਗਾ ਆ ਉਹ ਲਿਖ ਲੈਣਾ, ਉੱਥੋਂ ਮੈਗਨੇਸ਼ੀਅਮ ਮਿਲ ਜਾਣਾ ਵਾ ਉਹਨਾਂ ਨੂੰ ਕਿਸੇ ਸਟੋਰ ਦੇ ਉੱਤੋਂ, ਉਹ ਇੱਕ ਪਾਊਡਰ ਹੈਗਾ ਆ ਉਹ ਲੈ ਲੈਣਾ ਤੇ ਉਹ ਉਹਦੇ ਨਾਲ ਉਹ ਹੈਗਾ ਮੈਗਨੇਸ਼ੀਅਮ ਸਲਫੇਟ ਸੁੱਕਾ ਪਾਊਡਰ ਹੁੰਦਾ, ਉਹਨੂੰ ਚਮਚਾ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਬਾਲਟੀ ਚ ਗਰਮ ਚ ਤੇ ਉਹਦੇ ਨਾਲ ਸਲਾਂਦਾ ਸਲਾਂਦਾ ਬਾਂਹ ਦੇ ਉੱਪਰ ਪਾਉਣ, ਜਿਨ੍ਹਾਂ ਦਾ ਲੱਕ ਪੀੜ ਹੁੰਦੀ ਉਹ ਵੀ ਪਾ ਸਕਦੀਆਂ ਵਾ ਲੱਤਾਂ ਤੱਕ। ਪਾਉਣ ਤੋਂ ਬਾਅਦ ਉਹਨੂੰ ਫਟਾਫਟ ਪੂੰਜ ਕੇ ਉਸੇ ਵੇਲੇ ਹੀ ਤੇ ਉਹ ਜਦੋਂ ਸਲਾਂਦਾ ਸਲਾਂਦਾ ਉਤੋਂ ਪਾਣੀ ਆਉਂਦਾ ਨਾ ਗਰਮ ਨਹਾਉਣ ਲੱਗਿਆ ਉਹ ਉੱਤੋਂ ਦੀ ਆਪਣੀ ਬਾਂਹ ਦੇ ਪਾ ਲੈਣੀ ਕਿ ਬਾਂਹ ਉਸੇ ਦੇ ਉੱਤੇ ਹੀ ਕਰਕੇ, ਫੇਰ ਉਹਨੂੰ ਪੂੰਜ ਕੇ ਘੁੱਟ ਕੇ ਕੰਬਲ ਨਾਲ ਲਪੇਟ ਕੇ ਰਜਾਈ ਚਲੇ ਜਾਣ ਤੇ ਉਹਦੇ ਵਿੱਚ ਜਦੋਂ ਸੁੱਕ ਜਾਵੇ ਤੇ ਫੇਰ ਉਹਨਾਂ ਨੂੰ ਇੱਕ ਗੋਲੀ ਦੱਸਦੇ ਆਯੁਰਵੈਦਿਕ ਦੀ ਤੇ ਉਹ ਮੰਗਾ ਲੈਣ।
ਠੀਕ ਆ।
ਇਹ ਸਪੈਲਿੰਗ ਤੇ ਹੈਗੀ ਜੇ ਪੀ ਡਬਲ ਈ ਡੀ ਏ ਐਨ ਟੀ ਏ ਕੇ, ਇਹ ਬਣਦੀ ਆ ਪੈਂਡਨ, ਮਤਲਬ ਜੇ ਪੰਜਾਬੀ ਚ ਲਿਖਣਾ ਹੋਵੇ ਤਾਂ ਵੀ ਦੱਸ ਦਿਓ, ਜੇ ਨਹੀਂ ਇਹ ਗੋਲੀਆਂ ਮਿਲਣਗੀਆਂ ਪੀ ਡਬਲ ਈ ਉਹ ਲਿਖ ਲੈਣ ਡੀ ਏ ਐਨ ਟੀ ਏ ਕੇ, ਦੁਬਾਰਾ ਕਹੋ ਤੇ ਫੇਰ ਬੋਲ ਦਿੰਦੀ ਮੈਂ,
ਕੋਈ ਨੀ ਸੁਣ ਲੈਣਾ ਦੁਬਾਰਾ ਉਹਨਾਂ
ਦੇ। ਇਹ ਉਹ ਗੋਲੀਆਂ ਲਿਖ ਲਓ, ਇਹ ਗੋਲੀਆਂ ਖਾਓ ਤੇ ਇੱਕ ਜਿਹੜਾ ਉਹ ਕਾੜਾ ਪੀਂਦੇ ਜੇ ਤੇ ਉਹਨਾਂ ਡਾਕਟਰ ਤੋਂ ਚੈੱਕ ਕਰਾ ਲਿਆ ਫਿਰ ਤੇ ਠੀਕ ਆ, ਜੇ ਉਹਨਾਂ ਨਹੀਂ ਕਰਾਇਆ ਤੇ ਅਰਜਨ ਦਾ ਇੱਕ ਲਿਕੁਇਡ ਭਾਜੀ ਵੀ ਦੱਸਦੇ ਹੁੰਦੇ ਜਗਬੀਰ ਭਾਜੀ, ਲਿਕੁਇਡ ਹੁੰਦਾ ਤੇ ਪੀਣ, ਇਹਦੇ ਨਾਲ ਜਿਹੜੀ ਉਹਨੀ ਬਾਂਹ ਦੀ ਤਕਲੀਫ ਆ ਉਹ ਹਾਰਟ ਕਰਕੇ ਹੀ ਆ।
ਅੱਛਾ।
ਐਕਸਰਸਾਈਜ਼ ਤੋਂ ਕਰਦੇ ਹੋਣਗੇ ਪਰ ਇਹ ਕਾੜਾ ਉਹ ਪੀਣ ਉਹਨਾਂ ਨਾਲ ਬੜੀ ਛੇਤੀ ਉਹਨਾਂ ਨੂੰ ਆਰਾਮ ਆਜੂਗਾ, ਜੇ ਬਾਈ ਦੀ ਵੇਰ ਨਾਲ ਨਾ ਆਵੇ ਤੇ ਫਿਰ ਇੱਕ ਹੋਰ ਆਯੁਰਵੈਦਿਕ ਦਾ ਕਾੜਾ ਉਹ ਅਸੀਂ ਉਹਨਾਂ ਨੂੰ ਦੱਸ ਦਾਂਗੇ।
ਠੀਕ ਆ।
ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਉਹ ਇੱਕ ਮੁਕਤਵਤੀ ਆ, ਮੁਕਤਵਤੀ ਆਯੁਰਵੈਦਿਕ ਦੀ ਦਵਾਈ ਆ ਤੇ ਇੱਕ ਮੇਘਾਵਤੀ ਵੀ ਆਯੁਰਵੈਦਿਕ ਦੀ ਦਵਾਈ ਆ
ਜੀ,
ਇਹ ਉਹ ਲੈ ਸਕਦੇ ਆ। ਹੁਣ ਮੈਂ ਤੁਹਾਨੂੰ ਦੱਸਣ ਲੱਗੀ ਜਿਨ੍ਹਾਂ ਨੂੰ ਮਾਈਗ੍ਰੇਨ ਆ, ਛੋਟੇ ਛੋਟੇ ਓੜ ਪੁੜ ਕਰਦੇ ਆ ਆਪਾਂ, ਨੱਕ ਚ ਵੀ ਪਾ ਲੈਂਦੇ, ਨਾਰੀਅਲ ਦਾ ਪਾਣੀ ਪੀਂਦੇ ਆ, ਦਾਲ ਸਬਜ਼ੀ ਦਾ ਪਾਣੀ ਘਿਓ ਪਾ ਕੇ ਵੀ ਖਾਂਦੇ ਆ, ਦੁੱਧ ਵੀ ਆਪਾਂ ਪੀਂਦੇ ਆ, ਠੀਕ ਆ ਨਾ, ਇਹਦੇ ਵਿੱਚ ਸੋਡੀਅਮ ਘੱਟ ਦਿਓ, ਮਤਲਬ ਲੂਣ, ਕਿਉਂਕਿ ਜਿਹੜਾ ਸੋਡੀਅਮ ਜਦੋਂ ਇਹ ਲੋਕ ਖਾਂਦੇ ਆ ਤੇ ਇਹਨਾਂ ਦੇ ਵਿੱਚੋਂ ਹੱਡੀਆਂ ਚੋਂ ਕੈਲਸ਼ੀਅਮ ਜਿਹੜਾ ਉਹ ਖਿੱਚ ਲੈਂਦਾ, ਇਹ ਵੀ ਇੱਕ ਕਾਰਨ ਆ। ਇਹਦੇ ਲਈ ਆ ਛੇ ਦਵਾਈਆਂ ਹੈਗੀਆਂ ਇਹਨਾਂ ਦੇ ਵਿੱਚੋਂ ਲਿਖ ਲੈਣ, ਉਦਾਂ ਤੇ ਧਨੀਆ ਬੀਬੀ ਦੱਸ ਕੇ ਗਈ ਗ੍ਰਾਮ ਕਾਲੀ ਮਿਰਚ, ਉਹ ਜਿਹੜੀ ਖਾਣੀ ਉਹ ਤੇ ਤੁਸੀਂ ਖਾਈ ਚੱਲੋ, ਉਹਦਾ ਤੇ ਕੋਈ ਨੀ ਮੈਂ ਕਹਿੰਦੀ, ਪਰ ਜਿਹੜੀਆਂ ਚੰਗੀਆਂ ਦਵਾਈਆਂ ਇਹ ਤੁਸੀਂ ਨੋਟ ਕਰ ਲਓ ਮਾਈਗ੍ਰੇਨ ਵਾਸਤੇ। ਇੱਕ ਹੈਗੀ ਜੀ ਬ੍ਰਹਮੀ ਵਟੀ, ਇੱਕ ਹੈਗਾ ਸੂਤ ਸ਼ਿਖਰ
ਜੀ,
ਇੱਕ ਹੈਗਾ ਸਿਰ ਸੂਲਾ ਦਿਵਸ ਰਸ
ਜੀ,
ਸਿਰ ਸੂਲਾ ਦਿਵਸ ਰਸ ਆ, ਬ੍ਰਹਮੀ ਵਟੀਆ, ਸੂਤ ਸ਼ੇਖਰ ਆ, ਮੁਟਕਾ ਪਿਸਤੀ ਆ ਤੇ ਚੰਦਨ ਜੈਵਾਦੀ ਵਟੀ, ਇਹਨਾਂ ਵਿੱਚੋਂ ਇੱਕ ਲੈ ਲਓ ਜਿਹੜੀ ਤੁਹਾਡਾ ਜੀ ਕਰਦਾ, ਉਹਦੇ ਉੱਤੇ ਸਾਰਾ ਕੁਛ ਲਿਖਾ ਹੋਊਗਾ, ਇਹ ਮਾਈਗ੍ਰੇਨ ਲਈ ਬੈਸਟ ਦਵਾਈ ਆ, ਇਹਦੇ ਨਾਲ ਤੁਹਾਨੂੰ ਉਹਨਾਂ ਨੂੰ ਆਰਾਮ ਆ ਸਕਦਾ। ਹੁਣ ਮੈਂ ਇੱਕ ਨੁਕਸ਼ਾ ਹੋਰ ਦੱਸ ਦਿੰਦੀ ਹਾਂ, ਜਿਹੜੀ ਪ੍ਰੈਗਨੈਂਸੀ ਦੇ ਕਾਰਨ ਹੈ ਉਹ ਤੁਹਾਨੂੰ ਦੱਸਾਂਗੇ ਅਗਲੇ ਟਾਈਮ, ਪ੍ਰੈਗਨੈਂਸੀ ਕਿਉਂ ਨਹੀਂ ਹੁੰਦੀ ਉਹਦੇ ਬੜੇ ਕਾਰਨ ਹੁੰਦੇ ਆ, ਜੇ ਕਿਸੇ ਨੂੰ ਕਬਜ਼ ਆ ਉਹਦੇ ਵੀ ਬੜੇ ਕਾਰਨ ਹੋ ਸਕਦੇ ਆ। ਇਹਦੇ ਲਈ ਇਹ ਆ ਵੀ ਜਿਨ੍ਹਾਂ ਬੀਬੀਆਂ ਨੂੰ ਬੱਚਾ ਹੋ ਜਾਂਦਾ ਹੈ ਉਹਨਾਂ ਨੂੰ ਪ੍ਰਸੂਤਾ ਤੋਂ ਬਾਅਦ ਉਹਨਾਂ ਦੇ ਹੱਡ ਗੋਡੇ ਗਿੱਟੇ ਬਹੁਤ ਦੁਖਦੇ ਆ, ਇੱਥੇ ਤੇ ਆਪਾਂ ਪੀਂਦੇ ਬਰਫ਼ ਵਾਲਾ ਪਾਣੀ, ਆਫਟਰ ਡਿਲੀਵਰੀ ਸੁਣ ਦਿਓ ਬਰਫ਼ ਵਾਲਾ ਪਾਣੀ ਪੀ ਚਲੋ ਪੀ ਚਲੋ, ਸਾਡੇ ਉਹ ਬਹੁਤ ਨੁਕਸਾਨ ਕਰਦਾ, ਪਰ ਜਿਹੜੀਆਂ ਸਾਡੀਆਂ ਮਾਵਾਂ ਸਾਨੂੰ ਉਹ ਚੀਜ਼ਾਂ ਦਿੰਦੀਆਂ ਹੁੰਦੀਆਂ ਸੀ ਜਿਹਦੇ ਨਾਲ ਸਾਡੀ ਬੋਡੀ ਜਿਹੜੀ ਉਹ ਠੀਕ ਰਹਿੰਦੀ ਸੀ, ਨਾ ਸਾਡੇ ਸਰੀਰ ਫੁੱਲਦੇ ਸੀ, ਨਾ ਸਾਨੂੰ ਕੋਈ ਬਿਮਾਰੀ ਹੁੰਦੀ ਸੀ, ਉਹਦੇ ਵਾਸਤੇ ਪੰਜ ਚੀਜ਼ਾਂ ਲਿਖ ਲੈਣ ਬੀਬੀਆਂ, ਇੱਕ ਲੈਣੀ ਹੈ ਬਿਲਕਥ, ਇੱਕ ਲੈਣਾ ਧਨੀਆ, ਇੱਕ ਲੈਣਾ ਮੁੱਠਾ ਜਾਨ, ਇੱਕ ਲੈਣੀ ਸੁੰਡ, ਇੱਕ ਲੈਣਾ ਚਰੈਤਾ ਤੇ ਬਹੇੜੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ 2.5 ਕਿਲੋ ਪਾਣੀ ਪਾ ਲੈਣਾ, 2.5 ਸੇਰ ਪਾਣੀ ਪਾ ਕੇ ਇਹਨੂੰ ਕਾੜੀ ਜਾਓ, ਜਦੋਂ ਇਹ ਅੱਧ ਸੇਰ ਰਹਿ ਜਾਵੇ ਇਹਨੂੰ ਸ਼ੀਸ਼ੀ ਚ ਪਾ ਲਓ, ਇਹਨੂੰ ਫਰਿੱਜ ਚ ਬਿਲਕੁਲ ਨਹੀਂ ਰੱਖਣਾ, ਬਾਹਰੇ ਰੱਖਣਾ ਵਾ, 3 ਰੋਜ਼ ਇਹਨਾਂ ਨੂੰ 3 ਰੋਜ਼ ਜਾਂ 7 ਦਿਨ ਇਹ ਕਾੜਾ ਜਿਹੜੀ ਪੀਊਗੀ ਉਹਨਾਂ ਦੇ ਗਿੱਟੇ ਗੋਡੇ ਸਾਰੇ ਠੀਕ ਹੋ ਜਾਣਗੇ। ਜਿਹੜੀ ਜੱਚਾਂ ਦੀ ਹੋ ਗਈ ਜੇ ਫਰਜ਼ ਕੇ ਤਾਂ 4-5-7 ਮਹੀਨੇ ਹੋ ਗਏ ਉਹਦੇ ਬੱਚਾ ਹੋਇਆ ਜੋੜ ਦੁਖੀ ਜਾਂਦੇ ਆ ਉਹਦੇ ਬੱਚੇ ਨੂੰ ਵੀ ਇਸ ਕਾੜੇ ਦਾ ਫਾਇਦਾ ਹੋਊਗਾ
ਜੀ
ਥੈਂਕ ਯੂ ਜੀ ਬਾਕੀ ਤੁਹਾਨੂੰ ਪ੍ਰੈਗਨੈਂਸੀ ਬਾਰੇ ਅਗਲੀ ਦਫ਼ਾ ਮੈਂ
ਜ਼ਰੂਰ ਜੀ ਥੈਂਕ
ਯੂ ਤੁਹਾਡਾ
ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਕੌਰ ਜੁੱਬਾ ਸਿਟੀ
ਹਟਦੀ ਨੀ ਹੈਗੀ ਇੱਕ ਜਦੋਂ ਟੋਲਟ ਜਾਂਦੀ ਆ ਤਾਂ ਕਹਿੰਦੀ ਮੇਰੇ ਥੱਲੇ ਦਰਦ ਹੁੰਦੀ ਹੈ
ਠੀਕ ਆ
ਹਾਂਜੀ ਕੱਲ ਅਸੀਂ ਰਾਤੀ ਰੋਂਦੀ ਸੀ ਬਹੁਤ ਅਸੀਂ ਦੇਖਿਆ ਤਾਂ ਉਹਦੇ ਅੰਡਰ ਵੀਨ ਪੈਂਦੀ ਏਦਾਂ ਲੱਗਦਾ ਜਿੱਦਾਂ ਛੋਟਾ ਜਿਹਾ ਚੌਲਾਂ ਕਦੇ ਦਾਣੇ ਜਿੰਨਾ ਕੀੜਾ ਸੁਣਦੀ ਜੇ ਨੀ ਵਾਂਗ ਹੁੰਦਾ ਉਹ ਲੱਗਾ ਸੀ ਫਿਰ ਅਸੀਂ ਹੁਣ ਸ਼ੱਕ ਕਰਦੇ ਕਿਤੇ ਉਹਦੇ ਢਿੱਡ ਚ ਫਿਰ ਕੀੜੇ ਹੋਊਗੇ
ਹਾਂ ਉਹਦਾ ਤਾਂ ਡਾਕਟਰ ਨੂੰ ਚੈੱਕ ਕਰਨਾ ਚਾਹੀਦਾ ਇਹ ਗੱਲ
ਹਾਂਜੀ ਉਹਦਾ ਉਹਦਾ ਅੱਜ ਫਿਰ ਚੈੱਕ ਕਰਾਇਆ ਉਹਨੇ ਹੁਣ ਲਿਆ ਤਾਂ ਹੈਗਾ ਸੈਂਪਲ ਦੇਖੋ ਕੀ ਕਹਿੰਦੇ ਅਸੀਂ ਕਹਿੰਦੇ ਸ਼ਾਇਦ ਜੇ ਕੀੜੇ ਹੋਣ ਤਾਂ ਫਿਰ ਕਿਹੜੀ
ਹਾਂਜੀ ਹਾਂਜੀ ਕੋਈ ਨੀ ਪੁੱਛ ਲਓ ਪਹਿਲਾਂ ਤੁਸੀਂ ਕੋਈ ਨਾ ਕੋਈ ਦੱਸ ਦਊਗਾ ਵੈਸੇ ਦੱਸੀ ਵੀ ਹੋਈ ਆ ਕੋਈ ਨਾ ਕੋਈ
ਓਕੇ ਜੀ
ਠੀਕ ਹੈ ਥੈਂਕ ਯੂ ਜੀ ਸੁਖਵੀਰ ਕੌਰ
ਗ੍ਰਾਇੰਡ
ਕਰ ਲਾ ਚੀਜ਼ਾਂ ਬਦਾਮਾਂ ਦੇ ਉਹ ਛਿੱਲ ਲਾ ਦਿਓ ਗ੍ਰਾਇੰਡ ਕਰ ਲਾਓ ਕਈ ਤਾਂ ਕਹਿੰਦੇ ਅਸੀਂ ਕੱਲੇ ਕੱਲੇ ਕੀਤੇ ਸੀਗੇ ਤਾਂ ਕਈ ਕਹਿੰਦੇ ਅਸੀਂ ਇਕੱਠੇ ਕਰ ਲਏ ਕੁਲਵਿੰਦਰ
ਕਿਡਨੀ ਵਿੱਚ ਸਟੋਨ ਸੀਗੇ ਪੱਥਰੀਆਂ ਫਿਰ ਇੱਕ ਵਾਰੀ ਉਹਨੇ ਦਵਾਈ ਦਿੱਤੀ ਆਪੇ ਨਿਕਲ ਗਈਆਂ ਦੂਜੀ ਵਾਰੀ ਫੇਰ ਕੱਢੀ ਹੋ ਗਈ ਫਿਰ ਪ੍ਰੈਸ਼ਨ ਕਰਨਾ ਪਿਆ ਫੇਰ ਕੱਢੀ ਹੁਣ ਫੇਰ ਕਹਿੰਦਾ ਮੇਰੇ ਰੜਕਦੀ ਆ ਮੈਨੂੰ ਪਤਾ ਨੀ ਲੱਗਦਾ ਵੀ ਘੜੀ ਬੁੜੀ ਕਿਉਂ ਹੁੰਦੀਆਂ ਆ ਫਿਰ ਕੀ ਕਰਨਾ ਚਾਹੀਦਾ ਆ
ਤੁਸੀਂ ਜਦੋਂ ਨਿਕਲ ਵੀ ਗਈ ਤੁਸੀਂ ਆਪਰੇਸ਼ਨ ਵੀ ਕਰਾਇਆ ਉਸ ਤੋਂ ਬਾਅਦ ਕੁਛ ਲਿਆ ਨੀ
ਹਾਂਜੀ ਨਹੀਂ ਕੁਛ ਨੀ ਫਿਰ ਉਹ ਫਿਰ ਕਹਿੰਦੇ ਫਿਰ ਹੁਣ ਠੀਕ ਆ ਮੈਂ ਪੁੱਛਿਆ ਵੀ ਨੀ ਤੁਹਾਨੂੰ ਵੀ ਅਸੀਂ ਕਿਹਾ ਲੈ ਹੁਣ ਇੱਕ ਵਾਰੀ
ਅਸੀਂ ਅੱਧੀ ਦੱਸੀ ਜਾਂਦੇ ਆ ਤੁਸੀਂ ਪੁੱਛਣਾ ਕੀ ਸੀ ਅਸੀਂ ਦੱਸਦੇ ਰਹਿੰਦੇ ਆ
ਹਾਂਜੀ ਅਸੀਂ ਇਹ ਪੁੱਛਣਾ ਵੀ ਜੇ ਹੁਣ ਹੋਰ ਕੋਈ ਆਪਣੇ ਆਪ ਨਿਕਲ ਜਾਵੇ ਜਾਂ ਕਿੱਦਾਂ ਵੀ ਹਨਾ
ਠੀਕ
ਕੋਈ ਦੱਸ ਦੇਵੇ
ਜ਼ਰੂਰ
ਹਾਂਜੀ ਓਕੇ ਜੀ
ਥੈਂਕ ਯੂ ਸਤਿ ਸ੍ਰੀ ਅਕਾਲ ਜੀ ਆ ਪੁੱਛਦੇ ਵੀ ਆ ਗਏ ਜੀ ਵੀ ਭਾਈ ਹੋਰ ਵੀ ਤੁਹਾਨੂੰ ਕਿਸੇ ਨੂੰ ਆਰਾਮ ਆਇਆ ਕਿਸੇ ਚੀਜ਼ ਤੋਂ ਬਸ ਕਹਿੰਦੇ ਜਿਹੜੇ ਉਹ ਖਾਣ ਵਾਲਾ ਜਿਹੜਾ ਚੂਨਾ ਆ ਨਾ ਚੂਨਾ ਖਾਣ ਵਾਲਾ ਜਿਹੜਾ ਦੱਸਿਆ ਜਾਂਦਾ ਆ ਉਹਦੀਆਂ ਕਈ ਹੋਮਿਓਪੈਥਿਕ ਦੀਆਂ ਦਵਾਈਆਂ ਕਲਕੇਰੀਆ ਵਗੈਰਾ ਇਸ ਤਰ੍ਹਾਂ ਦੀਆਂ ਦੱਸੀਆਂ ਜਾਂਦੀਆਂ ਨਾ ਕਹਿੰਦੇ ਚੂਨੇ ਤੋਂ ਬਣਦੀਆਂ ਸੋ ਉਹ ਬੈਟਰ ਇਹੀ ਆ ਕਿ ਕਹਿੰਦੇ ਉਹੀ ਗਾਲ ਦਿੰਦਾ ਆ ਇਹਨਾਂ ਨੂੰ ਪੱਥਰੀਆਂ ਨੂੰ ਸੋ ਚੌਲਾਂ ਦੇ ਦਾਣੇ ਜਿੰਨਾ ਆ ਕਈ ਲੋਕ ਕੀ ਕਰਦੇ ਉਹਨੂੰ ਪੀ ਲੈਂਦੇ ਆ ਉਹਨੂੰ ਪੁਣ ਕੇ ਪੀ ਲੈਂਦੇ ਆ ਕਿ ਵਿੱਚ ਕੁਛ ਚੱਲੇ ਨਾ ਜਾਵੇ ਕਈ ਲੋਕ ਕੋਈ ਦਹੀਂ ਚ ਲੈ ਲੈਂਦਾ ਕੋਈ ਕਿਸੇ ਤਰ੍ਹਾਂ ਲੈ ਲੈਂਦਾ ਮੈਂ ਇਹ ਜ਼ਰੂਰ ਪੜ੍ਹਿਆ ਸੀਗਾ ਕਿਤੇ ਕਿ ਉਹ ਜਿਹੜਾ ਚੂਨਾ ਆ ਨਾ ਉਹ ਤੁਹਾਡੀਆਂ ਪੱਥਰੀਆਂ ਨੂੰ ਗਾਲ ਦਿੰਦਾ ਆ ਬਾਕੀ ਆਪਾਂ ਕੋਈ ਡਾਕਟਰ ਤਾਂ ਨਹੀਂ ਹੈਗੇ ਪਰ ਆਪਾਂ ਵੀ ਜਿਸ ਤਰ੍ਹਾਂ ਸਿਆਣਿਆਂ ਦੀਆਂ ਕਈਆਂ ਹੋਈਆਂ ਗੱਲਾਂ ਆ ਉਹਨਾਂ ਉਹੀ ਅੱਗੇ ਤੋਂ ਅੱਗੇ ਚੱਲਦੀਆਂ ਆ ਉਹੀ ਦੇਖਦੇ ਹਾਂ ਬਾਕੀ ਜਿਹਨਾਂ ਦੇ ਪੱਥਰੀ ਕੱਢ ਦਿੱਤੀ ਗਈ ਆ ਪੱਥਰੀਆਂ ਸੀਗੀਆਂ ਵੱਢ ਟੁੱਕ ਕਰਾ ਲਈ ਆ ਆਪਰੇਸ਼ਨ ਕਰਾ ਲਿਆ ਜਾਂ ਉੱਦਾਂ ਨਿਕਲ ਗਈਆਂ ਤੁਸੀਂ ਓਲਿਵ ਓਇਲ ਦਾ ਚਮਚਾ ਲੈਂਦੇ ਰਹੋ ਇਹ ਫੇਰ ਨਹੀਂ ਉੱਗਦੀਆਂ ਤੁਹਾਡੇ ਅੰਦਰ ਫੇਰ ਨਹੀਂ ਬਣਦੀਆਂ ਜਿਨ੍ਹਾਂ ਦੇ ਨਹੀਂ ਵੀ ਹੈਗੀਆਂ ਤੁਸੀਂ ਵੀ ਕਿਤੇ ਨਾ ਕਿਤੇ ਗਾਹ ਬਗਾਏ ਲੈ ਸਕਦੇ ਆ ਫਿਰ ਇਹੋ ਜਿਹੜੀਆਂ ਨਾ ਚੀਜ਼ਾਂ ਆ ਇਹ ਨਹੀਂ ਆਉਂਦੀਆਂ ਸੁਰਿੰਦਰ ਕੌਰ ਹਾਂਜੀ ਸਤਿ ਸ੍ਰੀ
ਅਕਾਲ ਜੀ
ਹਾਂਜੀ
ਇੱਕ ਤਾਂ ਇਹਨਾਂ ਦੇ ਪੈਰ ਸੁਣਦਾ ਉਂਗਲਾਂ ਸੁਣਦੀਆਂ ਮੋਰਲੀਆਂ ਪੈਰ ਦੀਆਂ ਪੰਜੀ ਦੀਆਂ
ਠੀਕ ਆ
ਕਿੰਨੇ ਚਿਰ ਦੀਆਂ ਕਿੰਨੇ ਚਿਰ ਦੇ ਲੱਤ ਦੁਖੀ ਸੀਗੀ ਲੱਤ ਤਾਂ ਹਟ ਗਈ ਦੁਖਣਾ ਤਾਂ ਇਹ ਨੀ ਹਟਦਾ ਹੈਗਾ ਕਈ ਕੁਛ ਕਰ ਹਟੇ ਆ ਐਕਸਰਸਾਈਜ਼ ਵੀ ਕਰਦੇ ਆ ਮਲਦੇ ਵੀ ਰਾਤ ਨੂੰ ਤੇਲ ਵੀ ਤਾਂ ਇਹ ਦੱਸਿਓ ਇਹਦੇ ਬਾਰੇ ਭੈਣ ਜੀ
ਸੌ ਜਾਂਦੇ ਆ ਨਾ
ਸੌ ਜਾਂਦੇ ਹਨ ਇੱਕ ਪੰਜਾ ਇੱਕ ਪੈਰ ਦਾ ਠੀਕ ਤਾਂ ਇੱਕ ਦੱਸਿਓ ਬੋਲ ਉਹਨਾਂ ਦੇ ਬਹੁਤ ਕਾਲੇ ਹੋਏ ਬੜੀ ਸੋਹਣੀ ਸੀ ਕਿੱਲ ਕਾਲੇ ਹੀ ਹੋਆ ਵਾਲ ਉਹਨਾਂ ਤੇ ਕਿੱਲ ਲੱਗ ਗਈ।
ਠੀਕ ਹੈ ਜੀ।
ਤਾਂ ਮੈਨੂੰ ਦੱਸਿਓ ਮੇਰਾ ਪੈਰ ਸੁੱਜਾ ਆ, ਮੇਰੇ ਪੈਰ ਦੀ ਸੋਜ ਨਹੀਂ ਲੈਂਦੀ।
ਤੁਹਾਡੇ ਪੈਰ ਤੇ ਸੋਜ ਹੈਗੀ?
ਹਾਂਜੀ, ਜਾਂ ਮੈਂ ਖੜ ਲਈ ਨੀ ਥੋੜਾ ਜਿਹਾ, ਜਾਂ ਖੜ ਕੇ ਕੰਮ ਕਰਦੀ ਆ ਘਰ ਦਾ ਹੀ, ਬਸ ਫੇਰ ਸੋਜ ਪੈ ਜਾਂਦੀ ਹੈ।
ਜ਼ਰੂਰ ਪੁੱਛਦੇ ਹਾਂ ਜੀ।
ਹਾਂਜੀ
ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਰਾਜ
ਹੈਲੋ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੈਣ ਜੀ।
ਹਾਂਜੀ, ਕੀ ਦੱਸਣਾ ਜੀ?
ਹਾਂਜੀ, ਮੈਂ ਇੱਕ ਤਾਂ ਪੁੱਛਣਾ, ਤੇ ਜਿਹੜੀ ਉਹ ਕਹਿੰਦੇ ਨੇ ਵੀ ਉਹ ਤਾਰ ਜਾਂ ਆਪਣਾ ਉਹ ਬੰਨਣਾ ਵਾ ਧਾਗਾ ਆਪਣੇ ਉਹਦੇ ਜੇ ਸਾਈਡ ਕਨਰ ਜੇ ਪਿੰਚ ਕਰਦੀ ਹੈ ਪੇਨ ਹੁੰਦੀ ਹੈ, ਜਿਹੜੇ ਗੋਠੇ ਵਾਲ ਦੀ ਨਾਲ ਦੀ ਫਿੰਗਰ ਹੈ ਜਾਂ ਜਿਹੜੀ ਤੀਜੀ?
ਤੀਜੀ ਗਿਆ ਸੀ ਅੱਜ ਤਾਂ।
ਓਕੇ, ਇੱਕ ਦਿਨ ਅੰਗੂਠੇ ਦੇ ਨਾਲ ਦੀ ਕਿਹਾ ਸੀ।
ਹਾਂਜੀ, ਅੱਜ ਤੀਜੀ ਸੁਣਿਆ ਮੈਂ ਵੀ।
ਓਕੇ ਠੀਕ ਹੈ,
ਠੀਕ ਹੈ।
ਤੇ ਇੱਕ ਉਹ ਜਿਹੜੇ ਵੀਰ ਜੀ ਕਹਿੰਦੇ ਨਾ, ਉਹਨਾਂ ਪਿਛਲੀ ਵੀਕ ਵੀ ਪੁੱਛਿਆ ਸੀ, ਤੇ ਆਪਣਾ ਮੈਂ ਕਿਉਂਕਿ ਮੈਂ ਜੋਬ ਤੇ ਕਈ ਵਾਰੀ ਹੁੰਦਾ ਨੀ, ਗੱਲ ਨੀ ਹੁੰਦੀ, ਤੇ ਉਹ ਜਿਹੜਾ ਕਹਿੰਦੇ ਨਾ ਮੋਢਾ ਦੁਖਦਾ ਤੇ ਆਪਣਾ ਬਾਂਹ ਚ ਦਰਦ ਪੈਂਦੀ ਹੈ ਹਨਾ ਨਾਲ ਤੇ ਗਰਦਨ ਨੂੰ, ਤੇ ਉਹ ਇੱਕ ਐਕਸਰਸਾਈਜ਼ ਉਹ ਜਰੂਰ ਕਰਨ ਜਿਹੜੀ ਆਪਣਾ ਜਿਵੇਂ ਸਰਕਲ ਕਰਦੇ ਨਾ ਵਿੰਡੋ ਕਲੀਨ ਕਰਦੇ ਆ, ਤੇ ਉਸ ਤਰ੍ਹਾਂ ਰਾਈਟ ਨੂੰ ਤੇ ਲੈਫਟ ਨੂੰ ਉਹ ਦਸ ਦਾ ਜਿਦਾਂ ਥੋੜਾ ਸ਼ੁਰੂ ਕਰ ਲੈਣ ਪਹਿਲਾਂ।
ਹਾਂ, ਦੋ ਦੋ ਤਿੰਨ ਤਿੰਨ ਕਰਕੇ ਫਿਰ ਜ਼ਿਆਦਾ ਵਧਾ ਸਕਦੇ ਆ।
ਹਾਂਜੀ, ਉਹ ਦੋਨੇ ਪਾਸੇ ਕਰਨ, ਜੇ ਇੱਕ ਪਾਸੇ ਵੀ ਦਰਦ ਹੁੰਦੀ ਹੈ ਨਾ ਦੋਨੇ ਪਾਸੇ, ਕਿਉਂਕਿ ਕੈਰੋਪੈਕਟਰ ਨੇ ਮੈਨੂੰ ਦੱਸੀ ਸੀ ਕਾਫੀ ਪ੍ਰੋਬਲਮ ਸੀ, ਤੇ ਉਹ ਥੋੜੇ ਥੋੜੇ ਜਿਦਾਂ ਦਸ ਕੁ ਵਾਰੀ ਪਹਿਲਾਂ ਕਰ ਲੈਣ ਸੱਜੇ ਨੂੰ, ਫਿਰ ਖੱਬੇ ਨੂੰ, ਫਿਰ ਦੂਸਰੀ ਨੂੰ, ਹਨਾ। ਤੇ ਇਹਦੇ ਨਾਲ ਬਹੁਤ ਹੋ ਸਕਦਾ ਉਹਨਾਂ ਨੂੰ ਹੈਲਪ ਹੋਵੇ, ਟ੍ਰਾਈ ਤਾਂ ਕਰਨ ਚ ਕੋਈ
ਕੋਸ਼ਿਸ਼ ਕਰ ਲੈਣ।
ਹਾਂਜੀ ਹਾਂਜੀ, ਇੱਕ ਉਹ ਜਿਹੜੇ ਕਹਿੰਦੇ ਪੈਰ ਦੁਖਦਾ, ਇੱਕ ਪੈਰ ਦੁਖਦਾ, ਤੇ ਉਹਨਾਂ ਨੂੰ ਨਾ ਯੂਰਿਕ ਐਸਿਡ ਜਿਦਾਂ ਗਾਊਟ ਵਗੈਰਾ ਜਰੂਰ ਚੈੱਕ ਕਰਾਉਣਾ ਚਾਹੀਦਾ ਡਾਕਟਰ ਤੋਂ ਨਾ।
ਜੀ ਜੀ,
ਤੇ ਉਹ ਸੀਗਾ, ਪਰ ਬਸ ਮੈਂ ਫਿੰਗਰ ਬਾਰੇ ਪੁੱਛਣਾ ਸੀ ਕਿ ਜਿਹੜਾ ਕਹਿੰਦੇ ਨਾ ਇੱਕ ਧਾਗਾ ਬੰਨਣ ਨੂੰ, ਕਿਉਂਕਿ ਮੈਨੂੰ ਸਾਇਟਿਕ ਦੀ ਤੁਹਾਨੂੰ ਪਤਾ ਹੀ ਹੈ ਕਿੰਨੀ।
ਹਾਂਜੀ,
ਚਲੋ ਠੀਕ ਹੈ, ਥੈਂਕ ਯੂ ਭੈਣ ਜੀ,
ਥੈਂਕ ਯੂ ਰਾਜ, ਥੈਂਕ ਯੂ, ਥੈਂਕ ਯੂ, ਬਹੁਤ ਧੰਨਵਾਦ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਅਕਵਾਲ ਸਿੰਘ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਮੈਂ ਉਹ ਗਦੂਦਾਂ ਵਾਲੇ ਪੁੱਛਿਆ ਸੀ ਜੀ ਪਿਛਲੇ ਵੀਕ, ਉਹ ਕਹਿੰਦੇ ਸੀ ਵੀ ਕਾਲੇ ਤਿਲ ਖਾ ਲਓ, ਕਾਲੇ ਤਿਲ ਗੁੜ ਨਾਲ ਖਾਣੇ ਆ ਵਿੱਚ ਕੁੱਟ ਕੇ ਕਿਵੇਂ ਖਾਣੇ ਜੀ? ਇੱਕ ਤਾਂ ਉਹ ਪੁੱਛਣਾ ਜੀ।
ਗੁੜ ਨਾਲ ਹੀ ਦੱਸੇ ਜਾਂਦੇ ਹੁੰਦੇ ਆ ਉਦਾਂ, ਚਲੋ
ਠੀਕ ਹੈ ਜੀ,
ਹਾਂ ਪੁੱਛ ਲੈਨੇ ਜੇ ਮੁੜ ਕੇ ਆ ਗਏ। ਹਾਂ,
ਇੱਕ ਖਾਸਾ ਟਾਈਮ ਹੋ ਗਿਆ ਜੀ, ਮੇਰੀ ਅੱਖ ਤੇ ਸੱਟ ਵੱਜੀ ਸੀ, ਡੰਡਾ ਵੱਜਿਆ ਸੀਗਾ, ਉਹਦੀ ਪਿੱਛੋਂ ਨਾੜ ਸੁੱਕ ਗਈ ਜੀ।
ਅੱਛਾ,
ਹੁਣ ਉਹ ਨਿਗਾਹ ਦਾ ਫਰਕ ਪੈ ਗਿਆ ਜੀ, ਉਹ ਕੋਈ ਨਾੜ ਨੂੰ ਉਹ ਚੱਲ ਸਕਦੀ ਹੈ ਕਿ ਨਹੀਂ ਕਿਸੇ ਹਿਸਾਬ ਨਾਲ?
ਹਾਂ, ਪੁੱਛ ਲੈਨੇ ਆਪਾਂ।
ਡਾਕਟਰ ਦਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਜੀ, ਕਹਿੰਦੇ ਵੀ ਠੀਕ ਨਹੀਂ ਹੋ ਸਕਦੀ ਇਹ।
ਜਿਹੜੀ ਪਿੱਛੋਂ ਸੁੱਕ ਜਾਂਦੀ ਹੈ ਨਾ,
ਹਾਂਜੀ ਹਾਂਜੀ,
ਪਿੱਛੇ ਜਾ ਕੇ ਬਲੀਡਿੰਗ ਹੋ ਜਾਂਦੀ ਆ, ਉਹਨੂੰ ਹਰਿਆ ਕਰਨਾ ਡਾਕਟਰਾਂ ਲਈ ਮੁਸ਼ਕਿਲ ਆ। ਹਜੇ ਤੱਕ ਮੈਂ ਸੁਣਿਆ ਨੀ ਵੀ ਕਿਸੇ ਦਾ ਇਲਾਜ ਉਹ ਹੋਇਆ ਹੋਊਗਾ, ਫਿਰ ਵੀ ਆਪਾਂ ਪੁੱਛ ਜ਼ਰੂਰ ਲੈਨੇ ਆ।
ਹਾਂਜੀ ਹਾਂਜੀ,
ਟ੍ਰਾਈ ਕਰਨ ਚ ਕੋਈ ਹਰਜ ਨੀ। ਤੇ ਨੰਬਰ ਦੋ ਜਿਹੜਾ ਉਹ ਪੁੱਛਦੇ ਸੀਗੇ ਪੱਥਰੀ ਵਾਲੇ, ਉਹਨਾਂ ਨੂੰ ਚਾਹੀਦਾ ਖਾਰਾ ਬੱਤਾ ਨੀ ਆਪਣਾ ਸੋਡਾ ਜੀ, ਹਾਂਜੀ, ਉਹ ਰੋਜ ਪੀਆ ਕਰਨ ਜਿੰਨਾ ਪੀ ਸਕਦੇ।
ਠੀਕ ਆ,
ਸਾਰੀ ਲੱਤ ਚ ਹੁੰਦੀ ਆ, ਹਿਪਸ ਤੱਕ ਜਾਂਦੀ ਆ ਨਾ, ਮੇਰੇ ਵੀ ਬਹੁਤ ਹੁੰਦੀ ਸੀਗੀ ਨਾ, ਬਹੁਤ ਜਿਆਦਾ ਬਰਦਾਸ਼ਤ ਨੀ ਹੁੰਦੀ ਸੀ। ਫਿਰ ਮੈਂ ਨਾ ਆਹ ਤਾਂ ਕਾਫੀ ਚਿਰਾਂ ਤੋਂ ਹੀ ਸੁਣਦੀ ਪਈ ਸੀਗੀ ਆਹ ਚੱਲਾ ਪਾਉਣ ਵਾਸਤੇ ਨਾ,
ਹਾਂਜੀ,
ਤੇ ਮੈਂ ਫਿਰ ਮੇਰੇ ਹਸਬੈਂਡ ਨੂੰ ਕਿਹਾ ਕਿ ਤੁਸੀਂ ਕਿਤੋਂ ਵੀ ਨਾ ਏਦਾਂ ਤਾਰ ਲੈ ਕੇ ਆਓ ਚਾਂਦੀ ਦੀ, ਤਾਂਬੇ ਦੀ ਜਾਂ ਛੱਲਾ ਮਿਲਦਾ ਤਾਂ ਛੱਲਾ ਲਿਆ ਦਿਓ ਮੈਨੂੰ, ਤੇ ਮੇਰੇ ਬਹੁਤ ਦਰਦ ਹੁੰਦੀ ਆ। ਫਿਰ ਉਹ ਸੁਨਹਿਰੇ ਦੇ ਗਏ, ਚਾਂਦੀ ਸੋਨੇ ਵਾਲਾ ਹੁੰਦਾ ਨਾ, ਉੱਥੇ ਗਏ, ਉੱਥੋਂ ਉਹਨਾਂ ਨੇ $10 ਦਾ ਉਹ ਤਾਂਬੇ ਦਾ ਛੱਲਾ ਲਿਆਂਦਾ ਮੇਰੇ ਲਈ।
ਅੱਛਾ ਜੀ,
ਤੇ ਮੈਂ ਉਹ ਨਾ ਦੋ ਉਂਗਲੀਆਂ ਅੰਗੂਠਾ ਤੇ ਉਹਦੇ ਨਾਲ ਦੀ ਉਂਗਲੀ ਛੱਡ ਕੇ ਵਿਚਕਾਰ ਦੀ
ਤੀਸਰੇ ਚ ਪਾਈ ਆ ਨਾ,
ਹਾਂਜੀ ਤੀਸਰੇ ਚ, ਮਤਲਬ ਦੋ ਉਂਗਲੀਆਂ ਇੱਧਰ ਛੱਡਣੀਆਂ ਦੋ ਉੱਧਰ, ਵਿਚਕਾਰਲੀ ਚ ਉਂਗਲੀ ਚ ਮੈਂ ਪਾਈ ਆ ਨਾ, ਤੇ ਮੇਰੇ ਉਹ ਹਫਤੇ ਦਸ ਦਿਨੋ ਸੀ, ਮਤਲਬ ਨਾ ਮੈਨੂੰ ਪਤਾ ਹੀ ਨੀ ਲੱਗਾ ਕਿ ਮੇਰੀ ਦਰਦ ਕਿੱਥੇ ਗਈ ਆ।
That's good. Thank you.
ਹਾਂਜੀ, ਉਹ ਛੱਲਾ ਲਿਆ ਕੇ ਨਾ ਮਤਲਬ ਮਿਲਦਾ ਸੁਨਹਿਰਿਆਂ ਤੋਂ, ਉਹਨੂੰ ਉਂਗਲੀ ਤੇ ਥੋੜਾ ਟਾਈਟ ਕਰਦਾ, ਮਤਲਬ ਇੰਨਾ ਵੀ ਨੀ ਟਾਈਟ ਕਰਨਾ,
ਤਾਂ ਉਹ ਘੁੰਮਦਾ ਰਵੇ ਮਤਲਬ ਜਿਹੜਾ ਨਾ
ਜੀ ਜੀ,
ਤੇ ਉਹ ਜਿਹੜੇ ਵੀ ਸਾਰੇ ਜਣੇ ਪਾ ਕੇ ਦੇਖਣ ਇਹ ਦਰਦ ਬਹੁਤ ਜਲਦੀ ਇਹਨੂੰ ਆਰਾਮ ਆਉਂਦਾ।
ਥੈਂਕ ਯੂ ਜੀ।
ਹਾਂਜੀ ਹਾਂਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਤੁਸੀਂ ਫੀਡਬੈਕ ਦਿੱਤੀ ਹੈ। ਛਟਕਾ ਪੈਣ ਬਹੁਤਿਆਂ ਨੂੰ ਹੈਗੀ ਆ, ਉਹ ਤੁਸੀਂ ਪਲੀਜ਼ ਜ਼ਰੂਰ ਕਰ ਲਓ, ਕੁਛ ਨਹੀਂ ਲੱਗਣਾ ਤੁਹਾਡਾ, $10 ਹੀ ਉਹਨਾਂ ਨੇ ਕਿਹਾ ਜੇ ਨਹੀਂ ਤਾਂ। ਦਵਿੰਦਰ ਧੂਰ ਜੀ।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਬਹੁਤ ਸੋਹਣੇ ਆ ਰਹੇ ਆ ਜੀ ਨੁਸਖੇ ਸਾਰਿਆਂ ਦੇ ਕੰਮ ਦੇ ਜੀ।
ਜੀ ਜੀ
ਭੈਣ ਜੀ, ਇੱਕ ਨਾ ਦੰਦਾਂ ਵਾਲੀ ਭੈਣ ਜੀ ਨੇ ਕਿਹਾ ਸੀ ਵੀ ਖੂਨ ਵਗਦਾ, ਉਹ ਨਾ ਮੈਂ ਤਜਰਬਾ ਕੀਤਾ, ਜੀਰਾ ਲੈ ਲੋ, ਜੀਰੇ ਨੂੰ ਭੁੰਨ ਲੋ ਤਵੇ ਤੇ,
ਜਿਹਨਾਂ ਦੇ ਖੂਨ ਜਾਂਦਾ ਦੰਦਾਂ ਚ,
ਹਾਂ ਪੀਸ ਲੋ ਉਹਨੂੰ ਜੀਰੇ ਨੂੰ, ਵਿੱਚ ਕਾਲਾ ਲੂਣ ਥੋੜਾ ਜਿਹਾ ਪਾ ਲਓ, ਤੇ ਥੋੜਾ ਜਿਹਾ ਜੇ ਆਲੇ ਔਲੇ ਦਾ ਜੇ ਪਾਊਡਰ ਹੋਵੇ ਉਹ ਰਲਾ ਲੋ,
ਉੱਤੇ
ਨਿੰਬੂ ਦੀਆਂ 3-4 ਬੂੰਦਾਂ ਪਾ ਲਓ।
ਠੀਕ ਆ,
ਉਹਨੂੰ ਤੁਸੀਂ ਸਵੇਰੇ ਨਾ ਬੁਰਸ਼ ਨਾ ਕਰੋ ਤੇ ਪੋਲਾ ਪੋਲਾ ਪਹਿਲੇ ਦਿਨ ਪੋਲਾ ਪੋਲਾ ਕਰੋ, ਦੂਸਰੇ ਦਿਨ ਫੇਰ ਇਸ ਤਰ੍ਹਾਂ ਨਾ ਥੋੜੇ ਦਿਨ ਕਰੋ, ਨਾਲੇ ਤਾਂ ਦੰਦ ਚਿੱਟੇ ਹੁੰਦੇ, ਨਾਲੇ ਮੂੰਹ ਦਾ ਸਵਾਦ ਬਹੁਤ ਵਧੀਆ ਹੋ ਜਾਂਦਾ, ਨਾਲੇ ਤੁਹਾਡਾ ਖੂਨ ਆਉਣਾ ਬੰਦ ਹੋ ਜੂ।
ਠੀਕ ਆ ਜੀ।
ਹਾਂਜੀ, ਤੇ ਦੂਸਰੀ ਗੱਲ ਇਹ ਆ ਵੀ ਜਿਨ੍ਹਾਂ ਦੇ ਲੱਤਾਂ ਪੀੜ ਹੁੰਦੀਆਂ ਜਾਂ ਗੋਡੇ ਪੀੜ ਹੁੰਦੇ ਆ, ਇਹ ਤੁਸੀਂ ਆਪਣੀ ਕੈਰੋਪ੍ਰੈਕਟਰ ਤੋਂ ਆਪਣੀ ਵਿਖਾਓ ਰੀੜ੍ਹ ਦੀ ਹੱਡੀ। ਜਦੋਂ ਕੈਰੋਪ੍ਰੈਕਟਰ ਨੂੰ ਤੁਸੀਂ ਰੀੜ੍ਹ ਦੀ ਹੱਡੀ ਵਿਖਾਉਂਦੇ, ਉਹਦੇ ਚ ਕੋਈ ਮਣਕਾ ਅੱਗੇ ਪਿੱਛੇ ਹੋਇਆ ਹੁੰਦਾ, ਉਹਦੇ ਨਾਲ ਤੁਹਾਡੇ ਗੋਡੇ ਵੀ ਪੀੜ ਹੁੰਦੇ, ਗਿੱਟੇ ਵੀ ਪੀੜ ਹੁੰਦੇ ਆ, ਇਹ ਮੈਂ ਆਪਣੇ ਤੇ ਤਜਰਬਾ ਕੀਤਾ ਜੀ।
ਠੀਕ ਆ,
ਮੇਰੀ ਰੀੜ੍ਹ ਦੀ ਹੱਡੀ ਦੇ ਵਿੱਚ ਕੋਈ ਪ੍ਰੋਬਲਮ ਸੀ ਤੇ ਉਹ ਜਦੋਂ ਕੈਰੋਪ੍ਰੈਕਟਰ ਦੇ ਜਾਂਦੇ ਨਾ, ਉਹ ਥੋੜੀ ਮਾਰ ਕੇ ਵਹਿੰਦੇ ਸਾਰਿਆਂ ਮਣਕਿਆਂ ਦੇ ਉੱਤੇ, ਤੇ ਜੇ ਕੋਈ ਮਣਕੇ ਚ ਪ੍ਰੋਬਲਮ ਹੁੰਦੀ ਆ ਤੇ ਉਹ ਠੀਕ ਕਰ ਦਿੰਦੇ ਹੋ, ਉਹਨਾਂ ਕੋਲੇ ਹੁੰਦਾ ਸਾਰਾ ਸਿਸਟਮ ਨਾ।
ਠੀਕ,
ਤੇ ਫਿਰ ਬਾਅਦ ਚ ਤੁਹਾਡੇ ਗੋਡੇ ਦਰਦ ਕਰਨ ਨੂੰ ਵੀ ਹਟ ਜਾਂਦੇ, ਜੋੜ ਪੀੜ ਹੋਣੋਂ ਹਟ ਜਾਂਦੇ ਤੁਹਾਡੇ ਸਾਰੇ।
ਠੀਕ ਹੈ ਜੀ।
ਹਾਂਜੀ ਹਾਂਜੀ, ਇਹ ਦੰਦਾਂ ਵਾਲਾ ਤੇ ਜਿਹੜਾ ਪੀੜਾਂ ਦਾ ਨਾ ਬਹੁਤ ਵਧੀਆ ਹੈ, ਇਹਨੂੰ ਮੈਂ ਤਜਰਬਾ ਕੀਤਾ ਹੋਇਆ ਆਪ ਜੀ।
ਥੈਂਕ ਯੂ ਜੀ,
ਥੈਂਕ ਯੂ ਜੀ, ਥੈਂਕ ਯੂ,
ਬਹੁਤ ਬਹੁਤ ਧੰਨਵਾਦ ਜੀ। ਬਹਾਦਰ ਸਿੰਘ ਜੀ।
ਹੈਲੋ ਭੈਣ ਜੀ, ਵਾਹਿਗੁਰੂ ਜੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਿੰਨ ਚਾਰ ਚੀਜ਼ਾਂ ਜੀ ਭੈਣ ਜੀ, ਆ ਫਲਵੈਰੀ ਦੇ ਬਾਰੇ ਗੱਲ ਕਰ ਰਹੇ ਸੀ ਭੈਣ ਜੀ ਇੱਕ।
ਹਾਂਜੀ
ਹਾਂਜੀ, ਫਲਵੈਰੀ ਆਟੋਮਿਊਨ ਦੀ ਪ੍ਰੋਬਲਮ ਹੈਗੀ ਆ ਜੀ, ਇਹ ਬਾਹਰੋਂ ਠੀਕ ਕਰਨ ਨਾਲ ਠੀਕ ਨਹੀਂ ਹੋ ਸਕਦੀ, ਜੇ ਹੋ ਵੀ ਜਾਂਦੀ ਆ ਕੋਈ ਵੀ ਸਕਿਨ ਦੀ ਪ੍ਰੋਬਲਮ ਤਾਂ ਅੰਦਰ ਜਾ ਕੇ ਬੈਠ ਜਾਂਦੀ ਆ, ਉਹਦੇ ਨਾ ਬਾਅਦ ਦੇ ਵਿੱਚ ਕੁਛ ਹੋਰ ਬਣ ਕੇ ਨਿਕਲ ਆਉਂਦਾ, ਜਿਹੜਾ ਕਿ ਫਿਰ ਠੀਕ ਹੋਣਾ ਮੁਸ਼ਕਲ ਹੋ ਜਾਂਦਾ ਜੀ। ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਜੀ, ਇਹਦੇ ਨਾਲ ਠੀਕ ਹੁੰਦਾ ਜੀ, ਕਾਫੀ ਬਹੁਤ ਵਧੀਆ ਰਿਜ਼ਲਟ ਨੇ ਜੀ। ਲੱਤਾਂ ਸੁੱਜੀਆਂ ਹੋਈਆਂ, ਇੱਕ ਲੱਤਾਂ ਗੋਡੇ ਗਿੱਟੇ ਸਾਰੇ ਨਾ ਸੁੱਜੇ ਹੋਏ ਨੇ, ਉਹਨਾਂ ਦੀ ਖੁਰਾਕ ਦੀ ਪ੍ਰੋਬਲਮ ਹੈਗੀ ਆ, ਜਿਹੜਾ ਕੁਛ ਖਾਂਦੇ ਉਹ ਠੀਕ ਨਹੀਂ ਹੈ, ਸਾਰਾ ਕੁਛ ਛੱਡ ਕੇ ਜਿਵੇਂ ਪਿੱਛੇ ਭਾਈ ਨੇ ਦੱਸਿਆ ਸੀਗਾ ਸੈਲਡ ਖਾਂਦੇ ਨੇ ਆਹ ਚੀਜ਼ਾਂ ਉਹ ਖਾਂਦੇ ਨੇ ਛੱਡ ਕੇ ਨਾ, ਉਹਦੇ ਨਾਲ ਉਹ ਐਪਲ ਸਾਈਡਰ ਵਿਨੀਗਰ ਸ਼ੁਰੂ ਕਰ ਲੈਣ ਜੀ।
ਠੀਕ ਆ,
ਉਹਨਾਂ ਦੀ ਸੋਜ ਵੀ ਲੈ ਜੂਗੀ ਤੇ ਨਾਲੇ ਉਹਨਾਂ ਦੇ ਸਾਰੇ ਸਿਸਟਮ ਠੀਕ ਹੋ ਜੂਗਾ, ਅੰਦਰੋਂ ਔਰਗਨ ਦੀਆਂ ਪ੍ਰੋਬਲਮ ਹੈਗੀਆਂ ਨੇ ਜਿਹਦੇ ਨਾਲ ਕਿ ਇਹ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈਗੀ ਆ ਜੀ। ਛਿੱਕਾਂ ਬਾਰੇ ਕਾਲ ਸੀ ਕਿ ਨਾ, ਬਾਹਰ ਨਿਕਲਦੇ ਛਿੱਕਾਂ ਆਉਂਦੀਆਂ ਨੇ, ਉਹਨਾਂ ਦਾ ਆਟੋ ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਆ ਉਹ ਠੀਕ ਨਹੀਂ ਹੈਗਾ। ਇੱਕ ਤਾਂ ਹੋਮਿਓਪੈਥੀ ਦੀ ਦਵਾਈ ਨੈਟਰਮਿਊਰ ਆਉਂਦੀ ਹੈਗੀ ਆ ਜੀ, ਉਹ ਵੀ ਵਧੀਆ ਇਹਦੇ ਵਾਸਤੇ, ਤੇ ਦੂਸਰੀ ਚੀਜ਼ ਉਹ ਆਪਣਾ ਇਮਿਊਨ ਸਿਸਟਮ ਨੂੰ ਬੂਸਟ ਕਰਨਾ ਪੈਣਾ ਉਹਨਾਂ ਨੂੰ, ਜਿਹਦੇ ਨਾਲ ਠੀਕ ਹੋ ਸਕਦੇ ਨੇ। ਆਪਾਂ ਪਿੱਛੇ ਵਿਟਾਮਿਨਸ ਦੀ ਗੱਲ ਕੀਤੀ ਸੀਗੀ, ਜਿਵੇਂ ਵਿਟਾਮਿਨ ਏ ਹੈਗਾ 25,000 ਏ ਟਵਾਈਸ ਲੈ ਲੈਣ, ਤੇ ਵਿਟਾਮਿਨ ਸੀ ਲੈ ਲੈਣ ਜੀ 1,000 ਟਵਾਈਸ, ਤੇ ਬੀ ਕੰਪਲੈਕਸ ਇੱਕ ਵਾਰੀ ਲਿਆ ਜਾ ਸਕਦਾ, ਗਾਰਲਿਕ 1,000, ਤੇ ਵਿਟਾਮਿਨ ਈ। ਵਿਟਾਮਿਨ ਈ ਲੈਣ ਵੇਲੇ ਇਹ ਦੇਖਣਾ ਜੀ, ਅਗਰ ਸਾਨੂੰ ਬਲੱਡ ਪ੍ਰੈਸ਼ਰ ਹੈਗਾ ਫਿਰ ਅਸੀਂ 100 ਤੋਂ ਸ਼ੁਰੂ ਕਰਨਾ, 100 IG ਤੋਂ, ਨਹੀਂ ਅਸੀਂ 200 ਵੀ ਲੈ ਸਕਦੇ ਹਾਂ ਜੀ, 400 ਤੋਂ ਵੱਧ ਨਹੀਂ ਲੈਣਾ ਹੈਗਾ, 2-3 ਮਹੀਨੇ ਬਾਅਦ ਅਸੀਂ ਸ਼ੁਰੂ ਕਰ ਸਕਦੇ ਹਾਂ ਜੀ। ਇਹ ਤਕਰੀਬਨ 6-8 ਵੀਕ ਲੈਣ ਨਾਲ ਸਾਨੂੰ ਇਹ ਠੀਕ ਹੋ ਸਕਦੇ ਹਾਂ ਅਸੀਂ, ਜਿਹਨੂੰ ਵੀ ਪ੍ਰੋਬਲਮ ਹੈਗੀ ਆ ਜੀ। ਜਦੋਂ ਜਿਹੜੇ ਮੌਸਮ ਦੇ ਵਿੱਚ ਜਾ ਕੇ ਸਾਨੂੰ ਛਿੱਕਾਂ ਆਉਂਦੀਆਂ ਨੇ, ਜਾਂ ਅਪ੍ਰੈਲ 'ਚ ਕਈ ਉਹਨੂੰ ਛਿੱਕਾਂ ਆਉਂਦੀਆਂ, ਕਈਆਂ ਨੂੰ ਅੱਜ ਕੱਲ੍ਹ ਆਉਂਦੀਆਂ, ਮਹੀਨਾ ਪਹਿਲਾਂ ਹੀ ਇਹ ਸ਼ੁਰੂ ਕਰ ਲੈਣ ਜੀ, ਤੇ ਇਹ ਚੀਜ਼ ਨਹੀਂ ਹੋਊਗੀ। ਕਾਲ ਸੀਗੀ ਭੈਣ ਜੀ, ਆਪਣੇ ਡਿਲੀਵਰੀ ਤੋਂ ਬਾਅਦ ਜੋੜਾਂ ਦੀ ਪ੍ਰੋਬਲਮ ਆਉਂਦੀ ਆ, ਠੰਡਾ ਪਾਣੀ ਪੀਣ ਤੇ AC ਮੂਹਰੇ, AC ਦੇ ਕੋਲੇ ਜਾਂ ਕੂਲਰ ਦੇ ਮੂਹਰੇ ਬੈਠਣ ਕਾਰਨ ਜੋੜਾਂ ਦੀ ਪ੍ਰੋਬਲਮ ਆ ਜਾਂਦੀ ਆ, ਜੋੜ ਦੁਖਦੇ ਨੇ ਨਾ, ਤੇ ਰਸਟੋਕਸ ਦਵਾਈ ਆਉਂਦੀ ਆ ਜੀ ਹੋਮਿਓਪੈਥੀ ਦੀ, ਉਹਦੇ ਨਾਲ ਇਹ ਚੀਜ਼ ਬਿਲਕੁਲ ਠੀਕ ਹੋ ਜਾਂਦੀ ਆ ਜੀ।
ਠੀਕ ਹੈ।
ਪੱਥਰੀ ਬਾਰੇ ਸੀਗੀ ਗੱਲਬਾਤ ਹੋਈ। ਪੱਥਰੀ ਕਿਤੇ ਵੀ ਹੋਵੇ, ਚਾਹੇ ਹੋਵੇ ਆਪਣੇ ਗਲ ਬਲੈਡਰ, ਚਾਹੇ ਹੋਵੇ ਕਿਡਨੀ ਦੇ ਵਿੱਚ, ਇਹਨੂੰ ਹੋਮਿਓਪੈਥੀ ਠੀਕ ਕਰਦੀ ਆ। ਅਗਰ ਜ਼ਿਆਦਾ ਵੱਡੀਆਂ ਨਹੀਂ ਨਿਕਲ ਰਹੀ, ਪਰ ਇਹਦੇ ਲਈ ਤੁਸੀਂ ਦੱਸਿਆ ਸੀਗਾ ਜੀ ਓਲਿਵ ਓਇਲ, ਓਲਿਵ ਓਇਲ ਬਹੁਤ ਵਧੀਆ। ਅਗਰ ਅਸੀਂ ਸਾਰੀ ਉਮਰ ਲੈਂਦੇ ਰਹੀਏ ਤਾਂ ਇਹ ਪੱਥਰੀ ਬਣ ਨਹੀਂ ਦਿੰਦਾ। ਅਗਰ ਇਹਨੂੰ ਅਸੀਂ ਜ਼ਿਆਦਾ ਲੈ ਲੈਂਦੇ ਹਾਂ ਓਲਿਵ ਓਇਲ ਨੂੰ, ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਇਹਨੂੰ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਲੈ ਸਕਦੇ ਹਾਂ, ਦੋ ਤਿੰਨ ਵਾਰੀ, ਚਾਰ ਚਾਰ ਪੰਜ ਪੰਜ ਚਮਚੇ ਲਓ, ਇਹ ਵੀ ਕਲੀਅਰ ਕਰ ਸਕਦਾ ਜੀ। ਇਹਦੇ ਨਾਲ ਸਾਨੂੰ ਖਾਰਾ ਸੋਡਾ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਆ। 2 ਲੀਟਰ ਵਾਲੀ ਬੋਤਲ ਲਿਆ, ਉਹਨੂੰ ਸਿੱਧਾ ਮੂੰਹ ਲਾ ਕੇ ਪੀਣਾ, ਜਿੰਨਾ ਵੱਧ ਤੋਂ ਵੱਧ ਪੀਤਾ ਜਾਵੇ ਚੰਗਾ ਜੀ। ਹਾਂਜੀ, ਆਹ ਪੈਰ ਦੀਆਂ ਉਂਗਲਾਂ ਕਹਿੰਦੇ ਸੀ ਸੌਂਦੀਆਂ ਨੇ ਜਾਂ ਦੁਖਦੀਆਂ ਨੇ, ਪਹਿਲਾਂ ਲੱਤ 'ਚ ਦਰਦ ਹੋਇਆ ਸੀ, ਉਹੀ ਰੀਹ ਦੀ ਦਰਦ ਪ੍ਰੋਬਲਮ ਹੈਗੀ ਆ ਜੀ ਇਹਨਾਂ ਨੂੰ, ਤੇ ਨਰਵ ਪਿੰਚ ਹੁੰਦੀ ਆ ਇਹਨਾਂ ਦੀ ਲੋਅਰ ਬੈਕ ਦੇ ਵਿੱਚੋਂ। ਕਈ ਵਾਰੀ ਆਪਾਂ ਨੂੰ ਇੱਕ ਸਪਾਟ ਤੇ ਉਂਗਲੀਆਂ ਹੋ ਗਈਆਂ ਜਾਂ ਛੋਟੇ ਜਿਹੇ ਸਪਾਟ ਤੇ ਵੀ ਦਰਦ ਹੋ ਸਕਦਾ, ਪਰ ਪ੍ਰੋਬਲਮ ਰੀਹ ਦੀ ਹੋਈ ਆ ਜੀ ਇਹਨਾਂ ਨੂੰ। ਇਹਨਾਂ ਨੂੰ ਆਪਣੀ ਉਹੀ ਇਨਵਰਜਨ ਟੇਬਲ ਬਹੁਤ ਵਧੀਆ ਰਹਿ ਸਕਦਾ ਜੀ ਇਹਨਾਂ ਦੀ ਖਾਤਰ। ਇਨਵਰਜਨ ਟੇਬਲ ਲੈ ਆਉਣ, ਉਹਦੇ ਤੇ ਪੁੱਠੇ ਲਟਕਣ, ਤੇ ਉਹਦੇ ਨਾਲ ਕਾਫੀ ਇਹਨਾਂ ਨੂੰ ਕਾਫੀ ਕੀ ਮਤਲਬ ਠੀਕ ਹੋ ਸਕਦੇ ਆ ਮਹੀਨੇ ਦੇ ਵਿੱਚ ਜੀ। ਅਗਰ ਜਿੰਨੇ ਦਿਨ ਅਸੀਂ ਇਹ ਇਹਦੇ ਉੱਪਰ ਚੜ੍ਹਨਾ ਹੈਗਾ, ਓਨੇ ਦਿਨ ਅਸੀਂ ਬਦਾਮ, 8 ਬਦਾਮ, 8 ਸੌਗੀ ਦੇ ਦਾਣੇ, 2 ਕਾਲੀਆਂ ਮਿਰਚਾਂ ਤੇ 2 ਅਸੀਂ ਛੋਟੀਆਂ ਲੈਚੀਆਂ, ਹਰੀਆਂ ਲੈਚੀਆਂ, ਇਹਨੂੰ ਭਿਉਂ ਦੇਣਾ, ਰਾਤ ਨੂੰ ਭਿਉਂ ਦੇਣਾ, ਸਵੇਰੇ ਛਿੱਲ ਕੇ ਲੈਚੀ ਨੂੰ ਛਿੱਲ ਦੇਣਾ ਤੇ ਬਦਾਮਾਂ ਨੂੰ ਛਿੱਲ ਦੇਣਾ, ਤੇ ਕੁੰਡੇ ਘੋਰਨੇ ਚ ਪਾ ਕੇ ਇਹਨੂੰ ਰਗੜ ਕੇ ਲੇਵੀ ਬਣਾ ਦੇਣੀ ਆ, ਤੇ ਗਰਮ ਪਾਣੀ ਆਪਣਾ ਸਰਮ ਗਰਮ ਦੁੱਧ ਦੇ ਵਿੱਚ ਪਾ ਕੇ ਇਹਨੂੰ ਅਸੀਂ ਲੈਣਾ ਜੀ, ਮਹੀਨਾ ਲੈ ਲਓ, ਤੇ ਇਹ ਉੱਥੇ ਬਲਜ ਪੈਦਾ ਕਰ ਦੂਗਾ ਜਿੱਥੇ ਅਸੀਂ ਟੇਬਲ ਤੇ ਚੜ੍ਹਨ ਦੇ ਨਾਲ ਜਿੱਥੇ ਜਗ੍ਹਾ ਘਟੀ ਹੋਈ ਆ, ਨਰਵ ਪੈਂਚ ਹੁੰਦੀ ਆ, ਉੱਥੇ ਜਗ੍ਹਾ ਬਣੂਗੀ, ਉੱਥੇ ਬਲਜ ਭਰ ਜੂਗੀ, ਇਹਨਾਂ ਦੀ ਪ੍ਰੋਬਲਮ ਪਰਮਾਨੈਂਟ ਠੀਕ ਹੋ ਸਕਦੀ ਆ ਜੀ। ਇਹਨਾਂ ਦੇ ਵੀ ਹੁੰਦੀ ਆ, ਉਹਨਾਂ ਨੂੰ ਇਹ ਕਰ ਲੈਣਾ ਬਹੁਤ ਵਧੀਆ ਰਹਿੰਦਾ ਜੀ। ਬਹੁਤ ਬਹੁਤ ਧੰਨਵਾਦ ਬੈਣ ਜੀ,
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਤੇ, ਇਸੇ ਦੇ ਨਾਲ ਮੈਂ ਅਗਲੀ ਬ੍ਰੇਕ ਲਵਾਂਗੀ। ਬ੍ਰੇਕ ਤੋਂ ਬਾਅਦ ਥੋੜੀ ਜਿਹੀ ਇਨਫੋਰਮੇਸ਼ਨ ਆ ਤੁਹਾਨੂੰ ਜਿਹੜੀ ਉਹ ਹੈਲਥ ਇੰਸ਼ੋਰੈਂਸ ਬਾਰੇ ਦੇਵਾਂਗੇ, ਕਿਉਂਕਿ ਅੱਜ ਕੱਲ੍ਹ ਚੱਲ ਵੀ ਰਹੀ ਆ ਅਤੇ ਉਸੇ ਦੇ ਨਾਲ ਨਾਲ ਬਹੁਤਿਆਂ ਨੂੰ ਇਹਦੀ ਜਿਹੜੀ ਇਨਫੋਰਮੇਸ਼ਨ ਨਹੀਂ ਹੈਗੀ, ਅਤੇ ਤੁਹਾਡੀਆਂ ਜਿਹੜੀਆਂ ਮੈਡੀਕਲ ਦੀਆਂ ਕਾਲਸ ਹੈਗੀਆਂ ਉਹ ਮੈਂ ਦਵਾਈਆਂ ਦੀਆਂ ਨੈਕਸਟ ਵੀਕ ਲਵਾਂਗੀ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੀਆਂ ਕਾਲਸ ਆ ਜਿਹੜੀਆਂ 4 ਵਜੇ ਸ਼ੁਰੂ ਕਰ ਲਿਆ ਕਰੋ। ਵਾਪਸ ਮਿਲਦੇ ਹਾਂ ਤੁਹਾਨੂੰ ਇੱਕ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 916-400-0002 truckbook.us। ਟਰੱਕਬੁੱਕ ਐਪ, ਅ ਕੰਪਲੀਟ ਟਰੱਕਿੰਗ ਸੋਲਿਊਸ਼ਨ। US ਟਰੱਕ ਐਂਡ ਟ੍ਰੇਲਰ ਰਿਪੇਅਰ ਹੁਣ ਆਪਣੀ ਨਵੀਂ ਲੋਕੇਸ਼ਨ ਤੇ 4310 ਸਾਊਥ ਹਾਈਵੇ 99 ਸਟਾਕਟਨ, I-5 ਹਾਈਵੇ 4 ਅਤੇ 99 ਦੇ ਨਜ਼ਦੀਕ, 99 ਦੇ ਉੱਤੇ ਐਗਜ਼ਿਟ 250 ਦੇ ਨਜ਼ਦੀਕ। US ਟਰੱਕ ਐਂਡ ਟ੍ਰੇਲਰ ਰਿਪੇਅਰ ਸਟਾਕਟਨ ਇਹ ਟਰੱਕ ਅਤੇ ਟ੍ਰੇਲਰ ਦਾ ਹਰ ਤਰੀਕੇ ਦਾ ਕੰਮ ਕਰਦੇ ਹਨ। ਇੰਜਨ ਦਾ ਕਿਸੇ ਵੀ ਤਰੀਕੇ ਦਾ ਕੰਮ, ਅਲਾਈਨਮੈਂਟ ਕਰਵਾਉਣੀ ਹੋਵੇ, ਆਇਲ ਚੇਂਜ, ਬ੍ਰੇਕਸ, ਕੰਪਲੀਟ ਕੰਪਿਊਟਰ ਡਾਇਗਨੋਸਟਿਕਸ, DPF ਫਿਲਟਰ, ਕਲੀਨ ਅਤੇ ਬੇਕ ਵੀ ਕਰਦੇ ਹਨ। ਮੰਡੇ ਥਰੂ ਸੈਟਰਡੇ ਤੁਹਾਡੀ ਸੇਵਾ ਦੇ
ਵਿਚ US ਟਰੱਕ ਐਂਡ ਟ੍ਰੇਲਰ ਰਿਪੇਅਰ ਸਟਾਕ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਅਤੇ ਪੁਰਾਣੇ ਟਾਇਰ ਵੀ ਲੈ ਸਕਦੇ ਹੋ। ਹੁਣ ਤੁਹਾਡੇ ਟਰੱਕ ਅਤੇ ਟ੍ਰੇਲਰ ਦੀਆਂ ਹਰ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ US ਟਰੱਕ ਐਂਡ ਟ੍ਰੇਲਰ ਰਿਪੇਅਰ ਸਟਾਕ ਹਨ। 4310 ਸਾਊਥ ਹਾਈਵੇ 99 ਸਟਾਕ ਹਨ ਤੇ ਇਹਨਾਂ ਦੇ ਮਕੈਨਿਕ ਅਤੇ ਟੈਕਨੀਸ਼ੀਅਨ ਬਹੁਤ ਹੀ ਭਰੋਸੇਮੰਦ ਅਤੇ ਤਜਰਬੇਕਾਰ ਹਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਕਮਰ 209-518-7839 209-518-7839।
ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਂ ਕੁਝ ਬਚਦਾ ਹੀ ਨਹੀਂ।
ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਦੇ ਸੋਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 9165732405।
ਅਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 2-3-4-5 ਦਸੰਬਰ ਨੂੰ ਲਾ ਰਹੇ ਹਨ।
ਉਹ ਤੂੰ ਕਿਉਂ ਖੱਬਿਆ ਫਿਰਦਾ?
ਟਰੱਕ ਟ੍ਰੇਲਰ ਠੀਕ ਕਰਾਉਣ ਲਈ ਪਾਰਟਸ ਲੱਭ ਰਿਹਾ ਸੀ, ਕਈ ਜਗ੍ਹਾ ਤੇ ਘੁੰਮ ਲਿਆ ਪਰ ਹਾਲੇ ਵੀ ਸਾਰੇ ਪਾਰਟਸ ਨਹੀਂ ਮਿਲੇ। ਹੁਣ ਬੰਦਾ ਖਪੇ ਨਾ ਤਾਂ ਹੋਰ ਕੀ ਕਰੇ?
ਉਹ ਤੂੰ ਜਾ ਬੈਸਟ ਪ੍ਰਾਈਸ ਟਰੱਕ ਟ੍ਰੇਲਰ ਰੀਫਰ ਪਾਰਟਸ ਸਟਾਕਟਨ ਵਾਲਿਆਂ ਦੇ, ਉਹਨਾਂ ਕੋਲੋਂ ਸਾਰੇ ਪਾਰਟਸ ਮਿਲਦੇ ਨੇ, ਉਹ ਵੀ ਹੋਲਸੇਲ ਪ੍ਰਾਈਸ ਤੇ, ਨਾਲੇ ਸਾਰੇ ਪਾਰਟਸ ਹਮੇਸ਼ਾ ਅਵੇਲੇਬਲ ਹੁੰਦੇ ਨੇ। ਬੈਸਟ ਪ੍ਰਾਈਸ ਟਰੱਕ ਟ੍ਰੇਲਰ ਐਂਡ ਰੀਫਰ ਪਾਰਟਸ ਸਟਾਕਟਨ, ਜਿੱਥੋਂ ਲੈ ਸਕਦੇ ਹੋ ਰੀਫਰ ਪਾਰਟਸ, ਟਰੱਕ ਪਾਰਟਸ, ਟ੍ਰੇਲਰ ਪਾਰਟਸ, APU ਯੂਨਿਟ ਪਾਰਟਸ, ਕ੍ਰੋਮ ਐਕਸੈਸਰੀਜ਼, ਇਹ ਕਸਟਮ AC ਹਾਈਡ੍ਰੋਲਿਕ ਅਤੇ 에ਅਰ ਹੋਜ਼ਸ ਵੀ ਬਣਾਉਂਦੇ ਨੇ। ਐਡਰੈਸ 4646 ਕੁਆਂਤਸ ਲੇਨ, ਯੂਨਿਟ B12 ਸਟਾਕਟਨ। ਕਾਲ 209-395-3891, 209-395-3891 ਜਾਂ 209-395-3892, 209-395-3892। ਬੈਸਟ ਪ੍ਰਾਈਸ ਟਰੱਕ ਟ੍ਰੇਲਰ ਐਂਡ ਰੀਫਰ ਪਾਰਟਸ।
ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ GN ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਜਿਹੜਾ ਇੱਕ ਹੁਣ ਅਸੀਂ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਇਸ ਦੇ ਵਿੱਚ ਆਪਣੇ ਨਾਲ ਇਸ ਟਾਈਮ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਜਿਹੜੇ ਆ ਕੇ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਹਰਜੋਤ ਸਿੰਘ GN ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਧੰਨਵਾਦ GN ਨੂੰ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ ਤੇ ਸੁਣ ਰਹੇ ਸਾਰਿਆਂ ਨੂੰ GN ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਤੇ ਬਿਲਕੁਲ, ਜਿੱਦਾਂ ਸਿਹਤ ਸੰਭਾਲ ਦਾ ਹਰਜੋਤ ਸਿੰਘ ਜੀ ਪ੍ਰੋਗਰਾਮ ਜਿਹੜਾ ਉਹ ਚੱਲ ਹੀ ਰਿਹਾ ਸੀ, ਤੇ ਕਿਉਂਕਿ ਸਿਹਤ ਨਾਲ ਜੁੜੀ ਹੋਈ ਜਿਹੜੀ ਗੱਲਬਾਤ ਆ ਉਹ ਤੁਸੀਂ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਪਹੁੰਚੇ, ਕਿਉਂਕਿ ਸਿਹਤ ਦਾ ਧਿਆਨ ਰੱਖਣ ਦੇ ਲਈ ਇੱਥੇ ਹੈਲਥ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਆ, ਤੇ ਜਿਹੜੇ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਵਾਲੇ ਆ, ਉਸ ਪ੍ਰੋਗਰਾਮ ਦੇ ਤਹਿਤ ਕਾਫ਼ੀ ਲੋਕਾਂ ਨੂੰ ਸਬਸਿਡਾਈਜ਼ਡ ਹੈਲਥ ਇੰਸ਼ੋਰੈਂਸ ਮਿਲਦੀ ਆ। ਸੋ ਇਸ ਸਾਲ ਦੇ ਵਿੱਚ ਕੀ ਕੁਛ ਜਿਹੜਾ ਹਰਜੋਤ ਸਿੰਘ ਜੀ ਨਵਾਂ ਹੈਗਾ, ਕੀ ਚੇਂਜਸ ਜਿਹੜੇ ਹੈਗੇ ਨੇ?
ਸੋ ਆਪਾਂ ਸਾਰੇ ਕੁਛ ਕੁ ਮੇਨ ਪੁਆਇੰਟ ਦੱਸਾਂਗੇ ਜਿਹੜੇ ਆਪਣੇ ਆਫਿਸ ਹਰ ਰੋਜ਼ ਸਾਨੂੰ ਸਰੋਤੇ ਕਾਲ ਕਰਦੇ ਰਹਿੰਦੇ ਆ। ਪਹਿਲਾਂ ਤਾਂ ਇਹ ਆ ਵੀ ਹੈਲਥ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ। ਈਵਨ ਦੋ ਤੁਸੀਂ ਸਿਹਤ ਸੰਭਾਲ ਪ੍ਰੋਗਰਾਮ ਸੁਣਦੇ ਆ, ਹੋਮਿਓਪੈਥੀ ਦਾ ਹੋਰ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ, ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਕੁਛ ਉੱਦਾਂ ਦੀ ਐਮਰਜੈਂਸੀ ਹੋ ਜਾਏ, ਐਕਸੀਡੈਂਟ ਹੋ ਜਾਏ, ਤੁਹਾਨੂੰ ਹੋਸਪਿਟਲ ਜਾਣਾ ਹੋਵੇ, ਆਪਣੇ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਨੂੰ ਜਾਂ ਕਿਤੇ ਤੁਸੀਂ ਗਏ ਹੋਵੇ, ਤੁਹਾਡਾ ਪਰਿਵਾਰਕ ਮੈਂਬਰ ਗਿਆ ਹੋਵੇ, ਪੁੱਛ ਕੇ ਦੇਖਿਓ, ਹਸਪਤਾਲ ਵਾਲੇ ਇੱਕ ਦਿਨ ਦਾ ਬਿੱਲ $10-20,000 ਬਣਾ ਦਿੰਦੇ ਆ। ਸੋ ਅਮੈਰੀਕਾ ਦੇ ਵਿੱਚ ਨੰਬਰ 1 ਰੀਜ਼ਨ ਬੈਂਕਰਪਸੀ ਦਾ ਨਾ ਹੈਲਥ ਇੰਸ਼ੋਰੈਂਸ ਹੋਣਾ ਹੁੰਦਾ ਸੀ, ਵੀ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈ ਨਹੀਂ, ਕਿਤੇ ਹਸਪਤਾਲ ਚਲ ਗਿਆ, ਤੁਹਾਨੂੰ ਫਿਰ ਬੈਂਕਰਪਸੀ ਫਾਈਲ ਕਰਨੀ ਪੈਂਦੀ ਸੀ। ਉਹਨੂੰ ਦੇਖਦੇ ਹੋਏ ਜਿਹੜੇ ਪ੍ਰੈਜੀਡੈਂਟ ਓਬਾਮਾ ਆ, ਜਿਹੜੇ ਰਹਿ ਚੁੱਕੇ ਸਾਬਕਾ, ਉਹਨਾਂ ਨੇ ਓਬਾਮਾ ਕੇਅਰ ਉਹ ਲੈ ਕੇ ਆਏ ਸੀ। ਜਿਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਬਹੁਤ ਵਧੀਆ ਸੀ। ਜਿਹੜੇ ਕਾਫੀ ਲੰਮੇ ਟਾਈਮ ਤੋਂ ਯੂ ਐਸ ਏ 'ਚ ਰਹਿ ਰਹੇ ਉਹਨਾਂ ਨੂੰ ਪਤਾ ਆ ਵੀ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਹੈਲਥ ਦਾ ਇਸ਼ੂ ਸੀ ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਨਹੀਂ ਮਿਲਦੀ ਸੀ ਅਨਲੈਸ ਕਿ ਤੁਸੀਂ ਕੰਪਨੀ ਤੋਂ ਲੈਂਦੇ ਆ ਜਾਂ ਗਰੁੱਪ ਇੰਸ਼ੋਰੈਂਸ ਲੈਂਦੇ ਆ। ਸੋ ਬਹੁਤ ਵਧੀਆ ਹੋਇਆ, ਈਵਨ ਦੋ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਹੋਵੇ ਤੁਹਾਨੂੰ ਕੋਈ ਨਾਂਹ ਨਹੀਂ ਕਰ ਸਕਦਾ, ਬਸ਼ਰਤੇ ਕਿ ਤੁਸੀਂ ਉਸ ਟਾਈਮ ਦੇ ਵਿੱਚ ਲਓ। ਇਸ ਵਾਰ ਜਿਹੜੀ ਕਵਰ ਕੈਲੀਫੋਰਨੀਆ ਆ ਇਹ ਕੈਲੀਫੋਰਨੀਆ 'ਚ, ਇੱਕ ਤਾਂ ਜਿੰਨੇ ਸਾਡੇ ਸਰੋਤੇ ਸੁਣਦੇ ਪਲੀਜ਼ ਜੇ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ ਕੈਲੀਫੋਰਨੀਆ 'ਚ ਹੀ ਟੈਕਸ ਭਰਦੇ ਆ ਫਿਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰਿਓ, ਪਰ ਬਹੁਤ ਸਾਰੇ ਜਿਹੜੇ ਰੂਲ ਆ ਉਹ ਸਾਰੀਆਂ ਸਟੇਟਾਂ 'ਚ ਲਗਭਗ ਸੇਮ ਹੀ ਲਾਗੂ ਹੁੰਦੇ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਓਬਾਮਾ ਕੇਅਰ ਜਿਹਨੂੰ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਹੈ ਉਹ ਅਕਤੂਬਰ 15 ਤੋਂ ਲੈ ਕੇ ਸ਼ੁਰੂ ਹੋ ਚੁੱਕੀ ਆ। ਦਸੰਬਰ 15 ਤੱਕ ਜਿੰਨੇ ਵੀ ਕਰਾਊਗੇ ਉਹਨਾਂ ਦੀ 1 ਜਨਵਰੀ ਨੂੰ ਸ਼ੁਰੂ ਹੋ ਜਾਣੀ ਆ। ਉਹ ਤੋਂ ਬਾਅਦ ਜੇ ਤੁਸੀਂ ਕਰਾਉਂਗੇ 31 ਜਨਵਰੀ ਤੱਕ ਕਰਾ ਸਕਦੇ, ਪਰ ਉਹਦੇ 'ਚ ਫਿਰ ਤੁਸੀਂ 2 ਮਹੀਨੇ ਮਿਸ ਕਰ ਜਾਓਗੇ। ਇਸ ਵਾਰ ਜੇ ਤੁਸੀਂ ਨਾ ਕਰਾਈ ਤਾਂ ਪਲੰਟੀ ਲੱਗਣੀ ਹੈਗੀ ਆ $695 ਪਰ ਪਰਸਨ। ਜੇ 4 ਬੰਦਿਆਂ 4 ਫੈਮਿਲੀ ਦੇ ਮੈਂਬਰ ਹੈਗੇ ਆ, ਹਸਬੈਂਡ ਵਾਈਫ ਨੂੰ 695 ਪਰ ਪਰਸਨ ਹੋ ਗਈ ਅਤੇ ਬੱਚਿਆਂ ਨੂੰ 347 ਪਰ ਬੱਚਾ ਹੋ ਗਈ। ਸੋ ਇਹ ਕਾਫੀ $2000 ਦੇ ਕਰੀਬ ਜਿਹੜਾ ਬਿੱਲ ਬਣ ਜਾਂਦਾ ਆ
ਜੀ।
ਸੋ ਇਹ ਦੱਸਦੇ ਜਾਈਏ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਭੁਲੇਖਾ ਆ ਵੀ ਜੀ ਮੇਰੀ ਪਿਛਲੇ ਸਾਲ ਜ਼ਿਆਦਾ ਸੀ, ਇਸ ਸਾਲ ਘੱਟ ਜਾਣੀ ਆ, ਆ ਕਈ ਇਨਕਮ 'ਤੇ ਹੀ ਜਿਹੜੇ ਆ ਉਹ ਘੁੰਮਦੇ ਰਹਿੰਦੇ ਆ। ਸੋ ਜਿਹੜੀ 2021 ਦੀ ਜਿਹੜੀ ਹੋਣੀ ਹੈਗੀ ਆ ਇਨਕਮ ਤੁਸੀਂ ਜਿਹੜੀ ਫਾਈਲ ਕਰਨੀ, ਜਿਹੜਾ ਹੁਣ ਨੈਕਸਟ ਈਅਰ ਦਾ ਓਬਾਮਾ ਕੇਅਰ ਤੁਸੀਂ ਐਪਲੀਕੇਸ਼ਨ ਭਰਨੀ ਆ January 1, 2020 ਤੋਂ ਸ਼ੁਰੂ ਹੋਣੀ ਆ ਉਹ। ਸੋ ਉਸ ਐਪਲੀਕੇਸ਼ਨ ਦੇ ਲਈ ਜਿਹੜਾ ਐਕਚੁਅਲ ਜਿਹੜੀ ਇਨਕਮ ਅਕਾਊਂਟ ਹੋਣੀ ਆ ਜਿਹੜੀ ਤੁਸੀਂ 2020 'ਚ ਆਉਣ ਵਾਲੇ ਸਾਲ 'ਚ ਜਿਹੜੀ ਤੁਹਾਡੀ ਇਨਕਮ ਹੋਣੀ ਜਿਹੜੀ 2021 'ਚ ਫਾਈਲ ਕਰਨੀ ਆ ਉਹਦੇ ਨਾਲ ਕੰਪੇਅਰ ਹੋਣੀ ਆ। ਸੋ ਇਸ ਸਾਲ ਬੇਸ਼ੱਕ ਦੀ ਤੁਸੀਂ ਵੱਧ ਘੱਟ ਜੋ ਮਰਜ਼ੀ ਦੱਸੀ ਜਾਓ, ਪਰ ਜਦੋਂ ਐਨ ਸੈਂਟ ਟੂ ਸੈਂਟ ਮੈਚ ਹੋਣਾ ਆ, ਅਗਰ ਤੁਹਾਡੀ ਇਨਕਮ ਵੱਧ ਗਈ ਤਾਂ ਤੁਹਾਨੂੰ ਰੇਟ ਉਸ ਟਾਈਮ ਦੇ ਉੱਤੇ ਜ਼ਿਆਦਾ ਦੇਣਾ ਪੈਣਾ IRS ਨੂੰ, IRS ਜਦੋਂ ਤੁਸੀਂ ਟੈਕਸ ਭਰਨਾ ਆ, ਅਤੇ ਜੇ ਘੱਟ ਗਈ ਉਹ ਤੁਹਾਨੂੰ ਵਾਪਸ ਵੀ ਆ ਸਕਦੇ। ਸੋ ਇਹ ਜ਼ਰੂਰ ਧਿਆਨ ਰੱਖੋ, ਇੱਦਾਂ ਨਾ ਦੇਖੋ ਵੀ ਜੀ ਸਾਡੀ ਇਨਕਮ ਇਸ ਵਾਰ ਘੱਟ ਗਈ ਪਿਛਲੇ ਸਾਲ ਜ਼ਿਆਦਾ ਸੀ। ਅਤੇ ਦੂਜਾ ਜਿਹੜਾ ਮੇਨ ਪੁਆਇੰਟ ਆ, ਆਪਾਂ ਜਿੱਦਾਂ ਪੰਜਾਬੀਆਂ ਨੂੰ ਆਦਤ ਹੁੰਦੀ ਆ, ਅਸੀਂ ਇਹ ਬਹੁਤ ਦੇਖਦੇ ਜੀ ਸਾਡੇ ਗੁਆਂਢੀਆਂ ਦੀ ਤਾਂ ਬੜੀ ਘੱਟ ਆ, ਜਾਂ ਮੇਰਾ ਜੀ ਦੋਸਤ ਆ ਜਾਂ ਅਸੀਂ ਇਕੱਠੇ ਕੰਮ ਕਰਦੇ ਉਹਦੀ ਬੜੀ ਘੱਟ ਆ। ਸੋ ਇਹ ਮੈਂ ਦੱਸਦੇ ਜਾਵਾਂ ਵੀ ਜਿਹੜੀ ਹੈਲਥ ਇੰਸ਼ੋਰੈਂਸ ਆ ਕਵਰਡ ਕੈਲੀਫੋਰਨੀਆ ਆ, ਇਹ 4 ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਆ। ਬੰਦੇ ਦੀ ਏਜ ਕੀ ਆ, ਬੰਦੇ ਜਾਂ ਲੇਡੀ ਦੀ ਫੈਮਿਲੀ ਸਾਈਜ਼ ਕਿੰਨਾ ਆ, ਇੱਕ ਬੰਦਾ ਆ, ਮੈਰਿਡ ਆ, 2 ਜਣੇ ਆ, 4, ਜਿੰਨੇ ਜ਼ਿਆਦਾ ਬੰਦੇ ਆ, ਜਿੰਨੇ ਜ਼ਿਆਦਾ ਬੱਚੇ ਆ, ਜਿੰਨੀ ਜ਼ਿਆਦਾ ਵੱਡੀ ਫੈਮਿਲੀ ਆ, ਉਨਾ ਰੇਟ ਘੱਟ ਹੈਗਾ ਆ। ਇਨਕਮ ਦੇ ਉੱਤੇ ਡਿਪੈਂਡ ਕਰਦਾ ਆ, ਜ਼ਿਪ ਕੋਡ ਦੇ ਉੱਤੇ ਡਿਪੈਂਡ ਕਰਦਾ, ਤੁਸੀਂ ਕਿਹੜੀ ਜ਼ਿਪ ਕੋਡ ਦੇ ਵਿੱਚ ਰਹਿੰਦੇ ਹੈਗੇ, ਕਿਹੜੀ ਕਾਉਂਟੀ 'ਚ ਰਹਿੰਦੇ ਆ। ਕਿਉਂਕਿ ਹੁਣ ਜੇ ਬੇ ਏਰੀਏ ਦੇ ਦੱਸਦੇ ਜਾਈਏ ਅਤੇ ਸੈਂਤਾ ਕਲਾਰਾ ਕਾਉਂਟੀ 'ਚ ਇੱਕ ਜਿਹੜੀ ਕੰਪਨੀ ਹੈਗੀ ਆ ਉਹਦਾ ਰੇਟ ਮੇ ਵੀ ਤੁਹਾਡੇ ਲਈ ਸਾਰੀ ਸਬਸਿਡੀ ਕੱਢ ਕੇ $10 ਹੋਊਗਾ, ਦੂਸਰੀ ਦਾ $100 ਆ ਸਕਦਾ। ਸੋ ਇੱਦਾਂ ਹੀ ਸਨਮੈਕੀਨ ਕਾਉਂਟੀ 'ਚ ਜਿਹੜੇ ਤੁਸੀਂ ਰਹਿੰਦੇ ਆ, ਇੱਕ ਕੰਪਨੀ ਬਹੁਤ ਚੀਪ ਆ, ਦੂਜੀ ਕਾਫੀ ਮਹਿੰਗੀ ਆ। ਸੋ ਇਸੇ ਕਰਕੇ ਈਵਨ ਦੋ ਜਿਨ੍ਹਾਂ ਦੀ ਪਹਿਲਾਂ ਚੱਲਦੀ ਵੀ ਆ ਆਟੋਮੈਟਿਕਲੀ ਰਿਨਿਊ ਵੀ ਹੋ ਜਾਣੀ ਆ, ਪਲੀਜ਼ ਤੁਸੀਂ ਰਿਨਿਊ ਕਰਨ ਤੋਂ ਪਹਿਲਾਂ ਇੱਕ ਵਾਰੀ ਮੇਕ ਸ਼ੋਰ ਜ਼ਰੂਰ ਕਰ ਲਓ, ਕਿਉਂਕਿ ਕਈ ਵਾਰੀ ਤੁਸੀਂ ਕੰਪਨੀ ਜਿਹੜੀ ਸਵਿੱਚ ਕਰ ਸਕਦੇ, ਕਦੇ ਬਲੂ ਕਰਾਸ ਹੋ ਗਈ, ਬਲੂ ਸ਼ੀਲਡ ਹੋ ਗਈ, ਹੈਲਥ ਨੈੱਟ, ਕਾਈਜ਼ਰ, LA ਕੇਅਰ, ਲੋਸ ਏਂਜਲਸ ਸਾਈਡ ਆ, ਇੱਧਰ ਬੇ ਏਰੀਏ 'ਚ ਬੈਲੀ ਹੈਲਥ ਪਲਾਨ ਆ, ਇੱਕ ਨਵੀਂ ਕੰਪਨੀ ਔਸਕਾਰ ਆਈ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਉਹ ਵੀ ਤੁਸੀਂ ਜਿਹੜੀ ਆ ਉਹਦੇ ਨਾਲ ਸਵਿੱਚ ਕਰ ਸਕਦੇ ਆ। ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰ ਸਕਦੇ ਆ, ਹੁਣ ਵੀ ਕਾਲ ਕਰ ਸਕਦੇ ਆ,
ਬਿਲਕੁਲ
ਹਮੇਸ਼ਾ ਸਾਡੇ ਆਫਿਸ ਸਵੇਰ ਦੇ 9 ਵਜੇ ਤੋਂ ਰਾਤ ਦੇ 8-9 ਵਜੇ ਤੱਕ ਆਫਿਸ 'ਚ ਹੁੰਦੇ ਹੀ ਆ। 408-272-2720
ਕਿਉਂਕਿ ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਤੁਹਾਡੇ ਆਫਿਸ ਵਾਲਿਆਂ ਨੂੰ ਕਾਫੀ ਐਕਸਪੀਰੀਅੰਸ ਆ, ਜਦੋਂ ਤੋਂ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਸ਼ੁਰੂ ਹੋਈ ਆ ਉਸੇ ਦਿਨ ਤੋਂ ਇਹ ਇੰਸ਼ੋਰੈਂਸ ਕਰ ਰਹੇ ਨੇ ਹਰ ਤਰ੍ਹਾਂ ਦੇ। ਦੇਖੋ ਹਰ ਵਾਰੀ ਉਹਦਾ ਨਵੇਂ ਤੋਂ ਨਵੇਂ ਜਿਹੜੀ ਸਰਕਮਸਟਾਂਸ ਨਵੇਂ ਕੇਸ ਦਾ ਜਿਹੜਾ ਉਹ ਪਤਾ ਲੱਗਦਾ, ਪਰ ਇਹਨਾਂ ਨੇ ਕਾਫੀ ਜਿਹੜੇ ਕਿਉਂਕਿ ਕਿਤੇ ਇਹਨਾਂ ਨੂੰ ਪਤਾ ਹੈ ਵੀ ਕੀ ਜਿਹੜਾ ਆ ਉਹ ਹੋ ਸਕਦਾ ਹੈ, ਕਿਵੇਂ ਕਿਵੇਂ ਜਿਹੜੀ ਆ ਉਹ ਤੁਹਾਡੇ ਲਈ ਜਿਹੜੀ ਉਹ ਫਾਇਦੇਮੰਦ ਕਿਹੜੀ ਚੀਜ਼ ਜਿਹੜੀ ਹੋ ਸਕਦੀ ਆ। ਸੋ ਤੁਹਾਨੂੰ ਬਹੁਤ ਹੀ ਵਧੀਆ ਜਿਹੜੀ ਸਲਾਹ ਜਿਹੜੀ ਉਹ ਦੇਣਗੇ, ਤਸੱਲੀ ਦੇ ਨਾਲ ਜਿਹੜੇ ਉਹ ਤੁਹਾਨੂੰ ਸਮਝਾਉਣਗੇ ਵੀ ਕੀ ਤੁਹਾਨੂੰ ਜਿਹੜਾ ਕਰਨਾ ਚਾਹੀਦਾ, ਕਿਵੇਂ ਜਿਹੜਾ ਉਹ ਕਰਨਾ ਚਾਹੀਦਾ ਆ, ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਇਸਦਾ ਕਹਿ ਸਕਦੇ ਹਾਂ ਵੀ ਆਪਣਾ ਬੈਨੀਫਿਟ ਵੀ ਜਿਹੜਾ ਆ ਉਹ ਮਿਲ ਸਕੇ। ਸੋ ਅੱਜ ਹੀ ਤੁਸੀਂ ਹੁਣੇ ਹੀ ਜਿਹੜਾ ਹੈ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ 408-272-2500 408-272-2500 ਦੇ ਉੱਤੇ ਜਿਹੜਾ ਕਾਲ ਕਰੋ। ਅਤੇ ਜੇ 1 ਜਨਵਰੀ ਤੋਂ, ਹਰਜੋਤ ਸਿੰਘ ਜੀ ਇਹ ਵੀ ਦੱਸਿਓ ਵੀ ਜੇ ਕਿਸੇ ਨੇ 1 ਜਨਵਰੀ ਤੋਂ ਇੰਸ਼ੋਰੈਂਸ ਸ਼ੁਰੂ ਕਰਨੀ ਆ
ਉਹਦੇ ਲਈ ਕਿਹੜੀ ਲਾਸਟ ਡੇਟ ਹੈਗੀ ਆ, ਤੇ ਜੇ ਵੱਧ ਤੋਂ ਵੱਧ ਕਈ ਵਾਰੀ ਚਲੋ ਬੰਦਾ ਥੋੜਾ ਬਹੁਤਾ ਕਿਸੇ ਕਾਰਨ ਕਰਕੇ ਜਿਹੜਾ ਲੇਟ ਵੀ ਹੋ ਜਾਂਦਾ ਆ, ਕਦੋਂ ਤੱਕ ਕੋਵਿਡ ਕੈਲੀਫੋਰਨੀਆ ਵਾਲੇ ਤਰੀਕਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਆ? ਜੀ ਸੋ ਬਿਲਕੁਲ, ਮੈਂ ਪਹਿਲਾਂ ਵੀ ਦੱਸਿਆ ਸੀ ਜੇ ਤੁਸੀਂ ਦਸੰਬਰ 15 ਤੱਕ ਕਰਾਉਂਗੇ ਤੇ ਤੁਹਾਡੀ ਪਹਿਲੀ ਜਨਵਰੀ ਨੂੰ ਸ਼ੁਰੂ ਹੋ ਜਾਣੀ ਆ, ਜੇ ਦਸੰਬਰ 30 ਨੂੰ ਕਰਾਉਂਗੇ ਫੇਰ ਤੁਹਾਡੀ ਉਹ ਫਰਵਰੀ 1 ਨੂੰ ਸ਼ੁਰੂ ਹੋਊਗੀ, ਜੇ ਜਨਵਰੀ 31 ਨੂੰ ਕਰਾਉਂਗੇ ਉਹ ਮਾਰਚ 1 ਨੂੰ ਸ਼ੁਰੂ ਹੋਊਗੀ, ਪਰ 2 ਮਹੀਨੇ ਦੀ ਵੀ ਤੁਹਾਨੂੰ ਪਲੰਟੀ ਦੇਣੀ ਪਊਗੀ। ਸੋ ਇਹਦੇ ਨਾਲ ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ ਰਾਜਕਨਵੀਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਵੀ ਪੂਰੇ ਕੈਲੀਫੋਰਨੀਆ, ਚਾਹੇ ਤੁਸੀਂ ਸੈਨ ਡੀਗੋ ਦੇ ਰਿਮੋਟ ਏਰੀਏ 'ਚ ਰਹਿੰਦੇ ਆ, ਰੈਡਿੰਗ 'ਚ ਰਹਿੰਦੇ ਆ, ਕਿਤੇ ਵੀ ਰਹਿੰਦੇ ਆ, ਤੁਸੀਂ ਸਾਡੇ ਆਫਿਸ ਤੋਂ ਇੰਸ਼ੋਰੈਂਸ ਕਰਾ ਸਕਦੇ ਆ। ਤੁਹਾਨੂੰ ਆਫਿਸ ਆਉਣ ਦੀ ਜ਼ਰੂਰਤ ਨਹੀਂ, ਅਸੀਂ ਸਾਰੀ ਤੁਹਾਡੀ ਇਨਫੋਰਮੇਸ਼ਨ ਈਮੇਲ ਦੇ ਰਾਹੀਂ, ਫੋਨ ਦੇ ਰਾਹੀਂ, ਵਟਸਐਪ ਦੇ ਰਾਹੀਂ, ਬਹੁਤ ਸਾਰੇ ਜਿਹੜੇ ਤਰੀਕੇ ਜਿਨ੍ਹਾਂ ਦੇ ਰਾਹੀਂ ਲੈ ਸਕਦੇ ਹਾਂ, ਆਫਿਸ ਆਉਣ ਦੀ ਵੀ ਨਹੀਂ ਜ਼ਰੂਰਤ ਹੈਗੀ। ਦੂਸਰੀ ਗੱਲ ਇਹ ਆ ਵੀ ਇਹ ਬਹੁਤ ਜ਼ਰੂਰੀ ਆ ਵੀ ਸਾਰਾ ਸਾਲ ਸਾਡਾ ਆਫਿਸ ਜਿਹੜਾ ਇਹ ਸਰਵਿਸ ਦਿੰਦਾ ਆ, ਜਾਂ ਇਹ ਨਹੀਂ ਹੁੰਦਾ ਵੀ ਤੁਸੀਂ ਐਪਲੀਕੇਸ਼ਨ ਭਰਾਤੀ ਦੈਟਸ ਇਟ, ਮੁੜ ਕੇ ਕੀ ਹੁੰਦਾ ਆ ਵੀ ਪਹਿਲਾਂ ਵੀ ਹੋਇਆ, ਸਾਰਾ ਸਾਲ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ, ਭਾਅ ਜੀ ਅਸੀਂ ਇਹ ਤੋਂ ਭਰਾਈ ਸੀ, ਇਹ ਹੁਣ ਫੋਨ ਨਹੀਂ ਚੱਕਦੇ, ਸਾਡੀ ਆਹ ਇਨਫੋਰਮੇਸ਼ਨ, ਕਿਉਂਕਿ ਤੁਹਾਡੀ ਚੇਂਜ ਹੋਣੀ ਸਾਰਾ ਸਾਲ, ਕਿਸੇ ਦੇ ਕੋਈ ਬੇਬੀ ਹੋ ਜਾਂਦਾ ਉਹ ਐਡ ਕਰਨਾ ਆ, ਕਿਸੇ ਦਾ ਬੱਚਾ 26 ਦੇ ਉੱਤੇ ਹੋ ਗਿਆ ਮੂਵ ਆਊਟ ਹੋ ਗਿਆ, ਕਿਸੇ ਦਾ ਬੱਚਾ ਹੋਰ ਯੂਨੀਵਰਸਿਟੀ ਚਲ ਗਿਆ, ਕਿਸੇ ਦੇ ਪੇਰੈਂਟਸ ਆ ਗਏ ਉਹ ਐਡ ਕਰਨੇ ਆ, ਤੁਹਾਡੀ ਇਨਕਮ ਚੇਂਜ ਹੋ ਗਈ ਆ, ਅਪ੍ਰੈਲ 'ਚ ਟੈਕਸ ਭਰਨਾ ਆ ਜਾਂ ਲੇਟ ਟੈਕਸ ਭਰਦੇ ਹੈਗੇ ਆ, ਸੋ ਹਮੇਸ਼ਾ 1095A ਫਾਰਮ ਦੀ ਜ਼ਰੂਰਤ ਪੈਂਦੀ ਜਦੋਂ ਟੈਕਸ, ਸੋ ਉਦੋਂ ਮੈਂ ਦੇਖਦੇ ਵੀ 100 ਦੀ ਗਿਣਤੀ 'ਚ ਕਾਲਾਂ ਆਉਂਦੀਆਂ ਵੀ ਭਾਅ ਜੀ ਸਾਡਾ ਮਿਸਪਲੇਸ ਹੋ ਗਿਆ ਭੇਜਿਓ, ਅਤੇ ਜਦੋਂ ਦੇਖਦੇ ਤੁਸੀਂ ਤਾਂ ਸਾਤੋਂ ਐਪਲੀਕੇਸ਼ਨ ਨਹੀਂ ਭਰਾਈ ਸੀ, ਫਿਰ ਉਹ ਕਵਰ ਕੈਲੀਫੋਰਨੀਆ, ਫਿਰ ਬਹੁਤ ਟਾਈਮ ਲੱਗਦਾ ਹੈਗਾ। ਸੋ ਇਹ ਜ਼ਰੂਰ ਦੇਖੋ ਵੀ ਤੁਹਾਡਾ ਜਿੱਥੇ ਵੀ ਤੁਸੀਂ ਕਰਾ ਰਹੇ ਆ ਵੀ ਉਹ ਆਫਿਸ ਤੁਹਾਨੂੰ ਪੂਰਾ ਸਾਲ ਸਰਵਿਸ ਦੇ ਸਕਦਾ ਹੈ। ਕਸਟਮਰ ਸਰਵਿਸ ਬਹੁਤ ਜ਼ਰੂਰੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਅਹਿਮ ਨੇ, ਇਹ ਪੂਰਾ ਸਾਲ 365 ਦਿਨ ਜਿਹੜੇ ਆ ਇਹ ਤੁਹਾਡੀ ਮਦਦ ਦੇ ਵਿੱਚ ਹੁੰਦੇ ਆ। ਕਈ ਵਾਰੀ ਤੁਸੀਂ ਮੂਵ ਆਊਟ ਹੋ ਜਾਂਦੇ ਆ, ਕਈ ਐਡਰੈਸ ਚੇਂਜ ਹੋ ਜਾਂਦਾ ਆ, ਹੋਰ ਛੋਟੀ ਤੋਂ ਵੱਡੀ ਜਿਹੜੀ ਕੋਈ ਚੀਜ਼ ਆ ਉਹ ਤੁਹਾਡੀ ਜਿਹੜੀ ਜੀਵਨ ਦੇ ਵਿੱਚ ਜਦੋਂ ਚੇਂਜ ਹੁੰਦੀ ਆ, ਤਾਂ ਉਹਦੇ ਲਈ ਇਹ ਜਿਹੜੇ ਤੁਹਾਡੇ ਲਈ ਸਾਰਾ ਸਾਲ ਜਿਹੜੇ ਬੈਠੇ ਨੇ ਮਦਦ ਕਰਨ ਦੇ ਲਈ। ਅੱਜ ਹੀ ਤੁਸੀਂ ਇਹਨਾਂ ਨੂੰ ਜਿਹੜਾ ਉਹ ਤੁਸੀਂ ਕਾਲ ਕਰੋ 408-272-2500, 408-272-2500। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਇਸ ਦੇ ਵਿੱਚ ਕਹਿਣਾ ਚਾਹੁੰਦੇ, ਚਲੋ ਜੇ ਕਿਸੇ ਨੇ ਭਰਵਾਈ ਵੀ ਆ, ਭਰੀ ਵੀ ਆ, ਜਿੱਦਾਂ ਵੀ ਕਿਸ ਤੋਂ ਵੀ ਕਰਵਾ ਰਹੇ ਆ, ਮੇਕ ਸ਼ੋਰ ਕਰੋ ਵੀ ਤੁਹਾਡੀਆਂ ਆਪਸ਼ਨਸ ਕੀ ਹੈਗੀਆਂ, ਕਿਉਂਕਿ ਮੈਡੀਕਲ ਨੀਡ ਹਰ ਇੱਕ ਦੀ ਵੱਖਰੀ ਆ, ਜਵਾਨ ਬੰਦੇ ਦੀ ਵੱਖਰੀ ਆ, ਬਜ਼ੁਰਗ ਦੀ ਜਿਹੜੀ ਉਹ ਵੱਖਰੀ ਆ, ਅਧਖੜ ਉਮਰ ਵਾਲਿਆਂ ਦੀ ਵੱਖਰੀ ਆ, ਜਿਹੜਾ ਬਿਮਾਰ ਆ ਉਹਦੀ ਵੱਖਰੀ ਆ, ਉਹ ਕਿੱਦਾਂ ਦੀ ਪਲਾਨ ਲੈਣੀ, ਜਿਆਦਾ
ਦਵਾਈ ਕਿੱਦਾਂ ਦੀ ਲੈਣੀ, ਕੀ ਦਵਾਈ ਕਵਰ ਵੀ ਹੈਗੀ ਉਹਨਾਂ ਚੀਜ਼ਾਂ ਦੇ ਵਿੱਚ,
ਕਿਹੜੇ ਡਾਕਟਰ ਕਵਰ ਹੈਗੇ, ਕਿਹੜੇ ਡਾਕਟਰ ਨਹੀਂ ਕਵਰ, ਸੋ ਇਹ ਬਹੁਤ ਜ਼ਰੂਰੀ ਹੈ,
ਬਹੁਤ ਇੰਪੋਰਟੈਂਟ ਚੀਜ਼ਾਂ ਨੇ ਇਹ, ਤੁਹਾਨੂੰ ਬਹੁਤ ਤਸੱਲੀ ਦੇ ਨਾਲ ਜਿਹੜੀਆਂ ਚੀਜ਼ਾਂ ਸਾਰੀਆਂ ਸਮਝਾਉਂਦੇ ਨੇ, ਤੇ ਉਹਦੇ ਨਾਲ ਜਿਹੜਾ ਤੁਹਾਡਾ ਤੁਹਾਡਾ ਵੱਧ ਤੋਂ ਵੱਧ ਜਿਹੜਾ ਜਿਸ ਦੇ ਵਿੱਚ ਫਾਇਦਾ ਜਿਹੜਾ ਹੋਵੇ, ਇਹ ਜਿਹੜੀ ਤੁਹਾਨੂੰ ਉਦਾਂ ਦੀ ਜਿਹੜੀ ਪਲਾਨ ਆ ਉਹ ਤੁਹਾਨੂੰ ਸਿਫਾਰਿਸ਼ ਜਿਹੜੀ ਉਸ ਚੀਜ਼ ਦੀ ਫਿਰ ਉਹ ਕਰਦੇ ਨੇ।
ਸੋ ਇਹ ਵੀ ਆਪਾਂ ਪੂਰਾ ਦੱਸਦੇ ਹਾਂ ਵੀ ਭਾਈ ਜੇ ਤੁਹਾਨੂੰ ਕੰਮ ਤੋਂ ਮਿਲਦੀ ਆ, ਕੰਮ ਦੇ ਵਿੱਚ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਆ, ਤੁਹਾਨੂੰ ਫਸਟ ਤਾਂ ਇਹ ਆ ਵੀ ਜੇ ਤੁਹਾਨੂੰ ਕੰਮ ਵਾਲੇ ਆਫਰ ਕਰਦੇ ਆ ਤੁਹਾਨੂੰ ਕੰਮ ਤੋਂ ਹੀ ਲੈਣੀ ਪੈਣੀ ਆ, ਅਨਲੈਸ ਕਿ ਤੁਹਾਡੀ ਪੇਰੋਲ ਦਾ 9.5% ਤੋਂ ਜ਼ਿਆਦਾ ਜਿਹੜਾ ਪ੍ਰੀਮੀਅਮ ਆ। ਸੋ ਮੇਰਾ ਕਹਿਣ ਦਾ ਮਤਲਬ ਜੇ 100,000 ਦੀ ਤਨਖਾਹ ਆ ਤੇ $9,500 ਤੁਹਾਡਾ ਸਾਲ ਦਾ ਪ੍ਰੀਮੀਅਮ ਤੁਹਾਨੂੰ ਤੁਹਾਡੀ ਕੰਪਨੀ ਚਾਰਜ ਕਰਦੀ, ਫੇਰ ਤੁਸੀਂ ਓਬਾਮਾ ਕੇਅਰ ਲੈ ਸਕਦੇ ਹੋ, ਜੇ ਘੱਟ ਆ ਫੇਰ ਨਹੀਂ ਲੈ ਸਕਦੇ। ਹਾਂ ਤੁਹਾਡਾ ਹਸਬੈਂਡ ਵਾਈਫ ਜਾਂ ਬੱਚੇ ਉਹ ਲੈ ਸਕਦੇ ਜਿਹਨਾਂ ਨੂੰ ਨਹੀਂ ਆਫਰ ਹੁੰਦੀ। ਜਿਹੜਾ ਫਾਈਨ ਆ ਉਹਦੇ ਬਾਰੇ ਜ਼ਰੂਰ ਮੈਂ ਗੱਲਬਾਤ ਕਰਨੀ ਚਾਹੁੰਦਾ ਹਾਂ
ਜੀ।
ਫਾਈਨ ਜਿਸ ਤਰ੍ਹਾਂ ਦੱਸਿਆ ਵੀ ਇੱਕ ਬੰਦੇ ਦਾ $695 ਮਿਨੀਮਮ ਆ, ਹਸਬੈਂਡ ਵਾਈਫ ਦਾ ਹੋ ਗਿਆ, ਇਸੇ ਤਰ੍ਹਾਂ ਬੱਚਿਆਂ ਦਾ 347 ਆ, ਜਾਂ ਤੁਹਾਡੀ ਸੈਲਰੀ ਦਾ 2.5% ਆ। ਪਿਛਲੇ ਸਾਲਾਂ 'ਚ ਮੈਂ ਦੇਖਿਆ ਵੀ ਕਈਆਂ ਦਾ ਪ੍ਰੀਮੀਅਮ $1 ਹੀ ਹੁੰਦਾ ਆ, ਜੇ ਜਿਹੜੇ ਕਈ ਐਮਰਜੈਂਸੀ ਪਲਾਨ ਲੈਂਦੇ ਆ ਵੀ ਅਸੀਂ ਕਿਹੜਾ ਜਾਣਾ ਡਾਕਟਰ ਦੇ, ਪਰ ਚਲੋ ਰੱਬ ਨਾ ਕਰੇ ਕਿਤੇ ਹਸਪਤਾਲ ਜਾਣਾ ਪੈ ਗਿਆ ਤੇ ਉਹ ਲੈ ਲਓ $1 ਪ੍ਰੀਮੀਅਮ, ਉਹ ਵੀ ਮਿਸ ਕਰ ਜਾਂਦੇ ਆ, ਫਿਰ $750-$700 ਫਾਈਨ ਦਿੰਦੇ ਆ। ਸੋ ਇਹ ਬੜੇ ਧਿਆਨ ਰੱਖਣ ਯੋਗ ਗੱਲ ਆ। ਇਸ ਵਾਰੀ ਜਿਹੜੀ ਸਬਸਿਡੀ ਆ ਹਾਈ ਇਨਕਮ ਵਾਲਿਆਂ ਨੂੰ ਜਿਹੜੀ ਆ ਉਹ ਦਿੱਤੀ ਗਈ ਆ। ਈਵਨ ਮੈਂ ਇਹ ਵੀ ਦੇਖਿਆ ਭਈ $1,01,000 ਵੀ ਜਿਨ੍ਹਾਂ ਦੀ ਇਨਕਮ ਆ ਦੋ ਬੰਦਿਆਂ ਦੀ ਹਸਬੈਂਡ ਵਾਈਫ ਦੀ, ਉਹਨਾਂ ਨੂੰ ਵੀ ਸਬਸਿਡੀ ਦੇ ਕੁਛ ਪੈਸੇ ਜਿਹੜੇ ਮਿਲ ਰਹੇ ਹੈਗੇ ਆ।
ਹੋਰ ਇਸ ਵਾਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਦੁਆਰਾ ਫਾਈਨ ਤੇ ਚਲੋ ਜਿਹੜਾ ਉਹਨਾਂ ਨੇ ਨਾ ਕਰਾਉਣ ਦੇ ਉੱਤੇ ਪਾਉਣਾ, ਤੇ ਕਹਿੰਦੇ ਉਦਾਂ ਵੀ ਜਿਹੜੀ ਤੁਸੀਂ ਸਬਸਿਡੀ ਦੀ ਗੱਲ ਕਰ ਰਹੇ ਵੀ ਉਹਨਾਂ ਵੱਲੋਂ ਵੀ ਦਿੱਤੀ ਜਾ ਰਹੀ ਆ।
ਸੋ ਜਿਹਦਾ ਜਿਹਦਾ ਏਜ ਹਾਈ ਹੋਈ ਜਾਂਦੀ 50 ਸਾਲ 60 ਸਾਲ ਉਦਾਂ ਤੁਹਾਨੂੰ ਜਿਹੜੀ ਸਬਸਿਡੀ ਵੀ ਉਹ ਜ਼ਿਆਦਾ ਮਿਲਦੀ। ਸੋ ਕਈ ਫੈਕਟਰ ਜਿਹੜੇ ਕਾਊਂਟ ਕਰਦੇ ਹੈਗੇ ਆ। ਇੱਕ ਮੈਂ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਵੀ ਮੰਨ ਲਓ ਵੀ ਜੇ ਕਿਸੇ ਦੀ 80,000 ਇਨਕਮ ਆ, 5 ਜਣੇ ਆ, ਤੇ ਉਹਨਾਂ ਦੀ ਜਿਹੜੀ ਐਮਰਜੈਂਸੀ ਪਲਾਨ ਆ, ਸਾਰੇ ਫਿੱਟ ਹੈਗੇ ਆ, ਕਦੇ ਡਾਕਟਰ ਤੇ ਗਏ ਨਹੀਂ, ਪਰ ਲੈ ਲਓ ਵੀ ਉਹ, ਕਿਉਂਕਿ ਜਿਹੜੀ ਐਮਰਜੈਂਸੀ ਪਲਾਨ ਆ ਉਹਦੇ ਵਿੱਚ ਵੀ ਤੁਸੀਂ 3 ਵਾਰੀ ਡਾਕਟਰ ਤੇ ਜਾ ਸਕਦੇ ਆ $65 ਦੇ ਕੇ, ਪਲੱਸ ਜੇ ਤੁਸੀਂ ਨਾ ਕਰਾਈ। ਸੋ ਉਹਦੇ ਨਾਲ ਤਾਂ ਬੈਟਰ ਇਹ ਆ ਵੀ ਤੁਸੀਂ ਇਹ ਕਰਾ ਲਓ, $200 ਪਰ ਮੰਥ ਤੁਹਾਡੀ ਹੋ ਰਹੀ ਆ, ਅਤੇ ਪਲੱਸ ਐਮਰਜੈਂਸੀ ਪਲਾਨ ਆ, ਜਿੰਨੀਆਂ ਵੀ ਹੈਲਥ ਇੰਸ਼ੋਰੈਂਸ ਦੀਆਂ ਪਲਾਨ ਹੈਗੀਆਂ ਉਹ $5 million ਤੱਕ ਜਿਹੜੀਆਂ ਕਵਰ ਕਰਦੀਆਂ। ਇਹ ਤਾਂ ਤੁਸੀਂ ਪੁੱਛ ਕੇ ਦੇਖੋ, ਜਿਹੜਾ ਕਿਤੇ ਬੰਦਾ ਹਸਪਤਾਲ ਰਿਹਾ ਹੋਵੇ, ਲੱਖਾਂ ਦੇ ਹਿਸਾਬ ਨਾਲ ਬਿੱਲ ਆਉਂਦੇ ਆ ਜਦੋਂ ਤੁਸੀਂ ਹਸਪਤਾਲ ਰਹਿ ਜਾਓ। ਸੋ ਇਹ ਚਾਂਸ ਹੈਗਾ ਆ। ਫਿਰ ਕੀ ਹੁੰਦਾ ਆ ਵੀ ਪੂਰਾ ਸਾਲ ਤੁਸੀਂ ਨਹੀਂ ਕਰਵਾ ਸਕਦੇ। ਸਾਨੂੰ ਪਿਛਲੇ ਸਾਲ ਬਹੁਤ ਗੱਲਾਂ ਆਈਆਂ ਵੀ ਭਾਅ ਜੀ ਹੁਣ ਕਰ ਦਿਓ, ਸਾਨੂੰ ਐਮਰਜੈਂਸੀ ਆ, ਸਾਡੀ ਵਾਈਫ ਆਈ ਆ, ਸਾਡਾ ਆਹ ਹੋਇਆ, ਸਾਡਾ ਆਹ ਹੋਇਆ। ਫਿਰ ਨਹੀਂ ਹੋਣੀ ਹੈਗੀ, ਇਹ ਡੇਟ ਇਹਦੇ ਵਿੱਚੇ ਵਿੱਚ ਹੋਣੀ ਆ। ਕਈਆਂ ਦੇ ਜਿਹੜੇ ਪਰਿਵਾਰ ਆ ਉਹ ਆਉਣੇ ਆ, ਤੁਹਾਡੀ ਚੱਲਦੀ ਹੋਊਗੀ, ਵਿੱਚ ਐਡ ਹੋ ਜੂਗੇ ਪੂਰੇ ਸਾਲ ਦੌਰਾਨ। ਜੇ ਤੁਸੀਂ ਜਿੱਦਾਂ ਇੰਡੀਆ ਤੋਂ ਮੂਵ ਹੁੰਦੇ ਆ, ਵਿਦਇਨ 30 ਦਿਨਾਂ 'ਚ ਕਰਾ ਸਕਦੇ ਹਾਂ। ਕੰਮ ਤੋਂ ਤੁਹਾਡੀ ਛੁੱਟਦੀ ਹੈਗੀ ਆ, ਇੰਸ਼ੋਰੈਂਸ 30 ਦਿਨਾਂ 'ਚ ਕਰਾ ਸਕਦੇ ਹਾਂ। ਪਰ ਉੱਦਾਂ ਜੇ ਤੁਸੀਂ ਮਿਸ ਕਰ ਗਏ ਆ ਡੇਟ, ਫਿਰ ਤੁਸੀਂ ਨਹੀਂ ਇੰਸ਼ੋਰੈਂਸ ਕਰਾ ਸਕਦੇ, ਚਾਹੇ ਪ੍ਰਾਈਵੇਟ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ। ਸੋ ਇੱਕ ਵਾਰੀ ਜ਼ਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਓ, 408-272-2500 ਤੇ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਜਿੰਨੇ ਸਾਡੇ ਸਰੋਤੇ ਆ ਉਹਨਾਂ ਦੀ ਜਿਹੜੀ ਆਪਾਂ ਇੰਸ਼ੋਰੈਂਸ ਕੀਤੀ ਹੈਗੀ ਆ। ਸਾਡਾ ਆਫਿਸ ਐਂਥਮ ਬਲੂ ਕ੍ਰੋਸ ਕੈਲੀਫੋਰਨੀਆ ਦੇ ਟੌਪ ਦੇ 10 ਆਫਿਸ ਵਿੱਚੋਂ ਸਾਨੂੰ ਅਵਾਰਡ ਮਿਲਿਆ ਸੀ। ਵੈਲੀ ਹੈਲਥ ਪਲਾਨ ਦੇ ਨੰਬਰ 2 ਤੇ ਅਸੀਂ ਆਏ ਸੀ। ਇਸੇ ਤਰ੍ਹਾਂ ਬਲੂ ਸ਼ੀਲਡ ਦੇ ਟੌਪ ਦੇ 50 ਏਜੰਟਸ ਵਿੱਚੋਂ ਆ, ਅਤੇ ਕਾਈਜ਼ਰ ਪਰਮਾਨੈਂਟ ਜਿਹੜਾ ਕਾਈਜ਼ਰ ਪਰਮਾਨੈਂਟ ਹੈ ਉਹਦੇ ਵੀ ਟੌਪ ਦੇ 50 ਏਜੰਟਸ ਵਿੱਚੋਂ ਆ, ਕਿਉਂਕਿ ਆਪਾਂ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੀ ਜਿਹੜੀ ਇੰਸ਼ੋਰੈਂਸ ਕੀਤੀ ਹੈਗੀ ਆ। ਸੋ ਆਪਾਂ ਬਿਲਕੁਲ ਐਨ ਇੱਦਾਂ ਨਹੀਂ ਕਰਦੇ ਵੀ ਤੁਹਾਨੂੰ ਫੋਰਸਫੁਲੀ ਵੀ ਆਹ ਲੈ ਲਓ ਜੀ, ਆਹ ਤੁਹਾਨੂੰ ਬੈਟਰ ਰਹੂਗੀ, ਵੀ ਉਹ 'ਚ ਸ਼ਾਇਦ ਸਾਨੂੰ ਕਮਿਸ਼ਨ ਜ਼ਿਆਦਾ ਮਿਲੂਗਾ। ਆਪਾਂ ਬਿਲਕੁਲ ਤੁਹਾਨੂੰ ਜਿਹੜੀ ਵਧੀਆ ਪਲਾਨ ਆ, ਵਧੀਆ ਰੇਟ ਆ, ਜਿਹੜੀ ਤੁਹਾਡੇ ਲਈ ਫਿੱਟ ਬੈਠੂਗੀ, ਉਹ ਐਨ ਐਕਸਪਲੇਨ ਕਰਦੇ ਹਾਂ। ਅਤੇ ਤੁਸੀਂ ਹੁਣ ਵੀ ਹਮੇਸ਼ਾ ਜਿਹੜੀ ਆ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ, ਓਬਾਮਾ ਕੇਅਰ ਕਵਰ ਕੈਲੀਫੋਰਨੀਆ ਐਪਲੀਕੇਸ਼ਨ ਭਰਾਉਣ ਦੇ ਲਈ। ਅਤੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਫੀਸ ਨਹੀਂ ਚਾਰਜ ਕਰਦੇ ਅਸੀਂ। ਜੋ ਵੀ ਤੁਹਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੁੰਦਾ, ਬਿੱਲ ਹੁੰਦਾ, ਉਹ ਤੁਹਾਨੂੰ ਡਾਇਰੈਕਟਲੀ ਕੰਪਨੀ ਤੋਂ ਆਉਣਾ ਆ। ਅਤੇ ਸਾਡਾ ਫੋਨ ਨੰਬਰ ਹੈਗਾ 408-272-2500। ਆਫਿਸ ਸਾਡਾ ਸੈਨੋਜ਼ੇ ਦੇ ਵਿੱਚ ਹੈਗਾ, ਅਤੇ ਅਸੀਂ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 8-9 ਵਜੇ ਤੱਕ ਸਾਡਾ ਆਫਿਸ ਖੁੱਲ੍ਹਾ ਰਹਿੰਦਾ ਹੈ
ਜੀ। ਅਤੇ ਹੁਣ ਇੱਥੇ ਜਿਹੜਾ ਆਪਾਂ ਇਜਾਜ਼ਤ ਲੈਂਦੇ ਹਾਂ, ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਜੀ।
ਧੰਨਵਾਦ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ 1470 AM KWIU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM
ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ, ਮਹੀਨੇ ਦੇ ਅਖੀਰ ਤਾਂ ਕੁਛ ਬਚਦਾ ਹੀ ਨਹੀਂ
ਜੀ। ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅੱਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅੱਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅੱਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅੱਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ, ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ, ਅਤੇ ਇਹਨਾਂ ਦੇ ਸੋਫਟਵੇਅਰ ਅੱਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅੱਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 9165732405।
ਅੱਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 2, 3, 4, 5 December ਨੂੰ ਲਾ ਰਹੇ ਹਨ।
ਜੀ ਬੜੇ ਖੁਸ਼ ਹੋ।
ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ, ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗ ਬੁੱਕ ਬਣਾਈ ਆ, ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ, ਜਦੋਂ ਮਰਜ਼ੀ ਕਾਲ ਕਰੋ ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੋਨਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟੋਰੀ ਹੈ। ਇਨ ਹਾਊਸ ਫਾਈਨੈਂਸਿੰਗ, 0 down ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017-18-19 ਦੇ ਟਰੱਕ 2 lakh mile ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਿਡ, ਹਰ ਸਾਲ ਨਵਾਂ ਟਰੱਕ। ਕਾਲ 866-252-8781। ਪ੍ਰਾਈਡ ਟਰੱਕ ਸੇਲਸ।
ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500।
ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਣਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਪਲ ਔਦ ਘਟੇ ਇਹਨਾਂ ਦਮਾਂ ਦਾ ਵਸਾਨਾ ਕੋਈ, ਉਹ ਉੱਠ ਕੇ ਤੂੰ ਨਾਮ ਜਪ ਲੈ ਜਿੰਦ ਦਿਨਾਂ ਦੀ ਪਰਾਉਣੀ ਹੋਈ, ਉਹ ਉੱਠ ਕੇ ਤੂੰ ਨਾਮ ਜਪ ਲੈ ਜਿੰਦ ਦਿਨਾਂ ਦੀ ਪਰਾਉਣੀ ਹੋਈ। ਬਦੀਆਂ ਤਿਲਕ ਬੰਨਿਆ ਚੇਤੇ ਰਾਮ ਨਹੀਂ ਹੁਣ ਤੇਰੇ, ਮੇਲਾ ਇੱਥੇ ਚੰਦ ਰੋਜ਼ ਦਾ ਸਿਰ ਮੌਤ ਕੂਕ ਦੀ ਤੇਰੇ, ਤੂੰ ਭੁੱਲ ਗਿਆ ਜਿਨ ਜੰਮਿਆ ਜਾਵੇਂ।